ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
जी हाँ दोस्तों, कबूल करो प्यार परी सत श्री अकाल नमस्कार आदाब। मैं हां जोजीत ते तुसी सुन रहे हो हरमन रेडियो लहरा प्रोग्राम। की हाल ने थोड़े, ठीक हो, राजी खुश हो, तंदुरुस्त हो? नवा साल दरवाजे ते आ खड़ा ते 2020 जान दी तैयारी दे विच अज नवे साल दा असी स्वागत करते हुए प्रोग्राम करांगे ते पुराने साल तो असी बधाई लवांगे, ਉਹਨੂੰ ਅਸੀਂ ਬਾਏ ਬਾਏ ਆਖਾਂਗੇ, ਗੁੱਡ ਬਾਏ ਆਖਾਂਗੇ ਤੇ ਨਾਲ ਹੀ ਨਾਲ ਨਵੇਂ ਸਾਲ ਦੀਆਂ ਕੁਛ ਜੋ ਸੋਚਾਂ ਵਿਚਾਰਾਂ ਨੇ ਉਹ ਅਸੀਂ ਨਾਲ ਘੜਾਂਗੇ ਤੇ ਪਹਿਲਾਂ ਸੁਣਦੇ ਹਾਂ ਇਹ ਸ਼ਬਦ ਤੇ ਜੁੜਦੇ ਹਾਂ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ।
ਪਾਗੇ ਬੁਢਾਡਾ ਹੋਏ ਕਿਸਨਾ ਮਾਰ ਨਾ ਸਕੇ ਕੋ, ਮਾਰ ਨਾ ਸਕੇ ਕੋ, ਜਿਸਦਾ ਪਾਗੇ ਬੁਢਾਡਾ ਹੋਏ ਕਿਸਨਾ ਮਾਰ ਨਾ ਸਕੇ ਕੋ, ਮਾਰ ਨਾ ਸਕੇ ਕੋ, ਕਿਸਨੋ ਮਾਰ ਨਾ ਸਕੇ ਕੋ, ਕਿਸਨੋ ਸਾਹਿਬ ਕੀ ਸੇਵਾ ਕਰੇ ਕਰਨਾਈ ਆਪੇ ਬਖਸ਼ੇ ਦੇ ਵਡਿਆਈ, ਸਾਹਿਬ ਕੀ ਸੇਵਾ ਕਰੇ ਕਰਨਾਈ ਆਪੇ ਬਖਸ਼ੇ ਦੇ ਵਡਿਆ, ਉਹ ਆਪੇ ਬਖਸ਼ੇ ਦੇ ਵਡਿਆ, ਜਿਸਦਾ ਸਾਹਿਬ ਡਾਡਾ ਹੋਏ ਤਿਸਨੂੰ ਮਾਰ ਨਾ ਸਕੇ ਕੋ, ਮਾਰ ਨਾ ਸਕੇ ਕੋ, ਕਿਸਤੇ ਉੱਪਰ ਨਹੀਂ ਕੋਏ ਕੌਣ ਡਰੇ ਡਰ ਕਿਸ ਕਾ ਹੋਏ, ਕੌਣ ਡਰੇ ਡਰ ਕਿਸ ਕਾ ਹੋਏ, ਜਿਸਦਾ ਸਾਹਿਬ ਡਾਡਾ ਹੋਏ ਤਿਸਨੂੰ ਮਾਰ ਨਾ ਸਕੇ ਕੋ, ਮਾਰ ਨਾ ਸਕੇ ਕੋਏ, ਗੁਰਮਤਿ ਸਾਥ ਵਸੇ ਸਰੀ ਗੁਰਮਤਿ ਸਾਥ ਸਰੀਰ ਸਬਦ ਤੀਨ ਫਿਰ ਲਗੇ ਨਪੀ, ਸਬਦ ਤੀਨ ਫਿਰ ਲਗੇ ਨਪੀ, ਸਬਦ ਤੀਨ ਫਿਰ ਲਗੇ ਨਪੀਰ, ਜਿਸਦਾ ਸਾਹਿਬ ਬੁੱਢਾ ਡਾਰੋ ਤਿਸਨੂੰ ਮਾਰ ਨਾ ਸਾਖੇ ਕੋਈ ਮਾਰ ਨਾ ਸਾਖੇ ਕੋਈ ਨਾਨਕ ਗੁਰਮੁਖ ਵੇਖਿਆ ਦੂਰ ਮੇਰਾ ਪ੍ਰਭ ਸਦਰੇਗਾ ਭਰਪੂਰ ਨਾਨਕ ਗੁਰਮੁਖ ਵੇਖਿਆ ਦੂਰ ਮੇਰਾ ਪ੍ਰਭ ਸਦਰੇਗਾ ਭਰਪੂਰ ਜੀ ਮੇਰਾ ਪ੍ਰਭ ਸਦਰੇਗਾ ਭਰਪੂਰ ਜੀ ਮੇਰਾ ਪ੍ਰਭ ਸਦਰੇਗਾ ਭਰਪੂਰ ਸਾਹਿ ਬੁਢਾਡਾਰੋ ਮਾਰ ਨਾ ਸਾਖੇ ਕੋ ਮਾਰ ਨਾ ਸਾਖੇ ਕੋ ਜਿਸਦਾ ਸਾਹਿ ਬੁਢਾਡਾਰੋ।
ਜੀ ਹਾਂ ਦੋਸਤੋ, ਉਸ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਅੱਗੇ ਅਸੀਂ ਬੇਨਤੀਆਂ ਅਰਦਾਸਾਂ ਕਰਦੇ ਹਾਂ ਕਿ ਧਰਤੀ ਤੇ ਜਿਹੜਾ ਇਸ ਵੇਲੇ ਸਮਾਂ ਚੱਲ ਰਿਹਾ ਹੈਗਾ ਆ, ਗਰਦਿਸ਼ਾਂ ਦਾ ਦੌਰ, ਇੱਕ ਜ਼ਹਿਰੀਲਾ ਮਾਹੌਲ, ਬਿਮਾਰੀ ਭਰਿਆ ਮਾਹੌਲ, ਇੱਕ ਡਰੂ ਜਿਹਾ ਮਾਹੌਲ ਜਿਹੜਾ ਚੱਲ ਰਿਹਾ, ਉਸ ਮਾਹੌਲ ਤੋਂ ਅਸੀਂ ਨਜ਼ਾਤ ਪਾਈਏ ਤੇ ਪਹਿਲੇ ਵਰਗਾ ਮਾਹੌਲ ਆਵੇ। ਸਾਨੂੰ ਜ਼ਿੰਦਗੀਆਂ ਹੁਣ ਜਿਹੜੀਆਂ ਖੜੀਆਂ ਖੜੀਆਂ, ਰੁਕੀਆਂ ਰੁਕੀਆਂ, ਉਦਾਸਮਈ ਲੱਗਦੀਆਂ ਆ, ਦੁਬਾਰਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਖੇੜੇ ਆਉਣ, ਸੂਰਜ ਦਾ ਜਿਹੜਾ ਖੁਸ਼ੀਆਂ ਦਾ ਸੂਰਜ ਸਾਡੀ ਜ਼ਿੰਦਗੀ ਦੇ ਵਿੱਚ ਚਮਕੇ। ਸੋ ਇਹਨਾਂ ਅਰਦਾਸਾਂ ਦੇ ਨਾਲ, ਇਹਨਾਂ ਬੇਨਤੀਆਂ ਪ੍ਰਾਰਥਨਾਵਾਂ ਦੇ ਨਾਲ ਇਹ ਕੋਸ਼ਿਸ਼ ਕਰਾਂਗੇ ਅੱਜ ਹਲਕਾ ਫੁਲਕਾ ਪ੍ਰੋਗਰਾਮ ਕਰਨ ਦਿਆਂ, ਕਿਉਂਕਿ ਸਾਲ ਦਾ ਅਖੀਰ ਆ। ਪੂਰਾ ਸਾਲ ਅਸੀਂ ਬਹੁਤ ਜਦੋਂ ਜਹਿਦ ਦੇ ਵਿੱਚ ਕੱਟਿਆ ਹੈਗਾ ਆ, ਤਕਰੀਬਨ 2019 ਦਾ ਲੈ ਕੇ ਤੇ ਪੂਰੇ ਦਾ ਪੂਰਾ 2020। ਸੋ ਦੋਸਤੋ, ਅੱਜ ਅਸੀਂ ਥੋੜਾ ਜਿਹੀਆਂ ਗੱਲਾਂ ਬਾਤਾਂ ਹਲਕੀਆਂ ਫੁਲਕੀਆਂ ਕਰਾਂਗੇ ਤੇ ਜ਼ਿਆਦਾ ਗੀਤ ਸੰਗੀਤ ਸੁਣਾਂਗੇ। ਗੀਤ ਸੰਗੀਤ ਦੇ ਨਾਲ ਜਿਹੜਾ ਹੈਗਾ ਆ ਕਿ ਸਾਡਾ ਜਿਹੜੀ ਸੋਚਣ ਦੀ ਕਿਰਿਆ ਆ, ਜਾਂ ਅਸੀਂ ਜਿਹੜਾ ਇੱਕ ਬਿਮਾਰ ਜਿਹੀਆਂ ਸਾਡੀਆਂ ਸੋਚਾਂ ਹੁੰਦੀਆਂ, ਕਈ ਢਹਿੰਦੀ ਕਲਾ ਵਾਲੀਆਂ ਕਦੇ ਕਦੇ ਦਿਮਾਗ ਦੇ ਵਿੱਚ ਸਵੇਰੇ ਉੱਠਦਿਆਂ ਨੂੰ ਆ ਜਾਂਦੀਆਂ ਆ, ਜਾਂ ਫਿਰ ਸੋਚਦੇ ਆ ਕਿ ਅੱਗੇ ਕਿਸ ਤਰ੍ਹਾਂ ਕੀ ਹੋਵੇਗਾ। ਇਸੇ ਤਰ੍ਹਾਂ ਕਹਿੰਦੇ ਆ ਕਿ ਜਿਹੜਾ ਸੰਗੀਤ ਆ ਉਹ ਸਾਨੂੰ ਥੋੜੀ ਦੇਰ ਲਈ ਸਾਡੇ ਉਹ ਉਦਾਸਮਈ ਗਮਗੀਨ ਮਾਹੌਲ ਦੇ ਵਿੱਚ ਸਾਨੂੰ ਕੱਢ ਕੇ ਇੱਕ ਵੱਖਰੀ ਜਿਹੀ ਦੁਨੀਆਂ ਦੇ ਵਿੱਚ ਲੈ ਜਾਂਦਾ ਹੈ। ਸੋ ਅੱਜ ਖੂਬਸੂਰਤ ਗਾਣੇ, ਫਿਲਮੀ ਗਾਣੇ ਆਪਣੇ ਦੌਰ ਦੇ, ਤੁਹਾਡੇ ਦੌਰ ਦੇ, ਜਿਹੜੇ ਅਸੀਂ ਬਹੁਤ ਰੂਹ ਤੇ ਬਹੁਤ ਪਿਆਰ ਨਾਲ ਸੁਣਦੇ ਹੁੰਦੇ ਸੀਗੇ, ਉਹ ਲੈ ਕੇ ਆਈ ਹਾਂ। ਹਲਕੋ ਹਲਕੀ ਹਲਕੀ ਨਾਲ ਸ਼ਾਇਰੋ ਸ਼ਾਇਰੀ ਹੋਵੇਗੀ, ਜ਼ਿੰਦਗੀ ਨਾਲ ਜੁੜੀਆਂ ਹਲਕੀਆਂ ਫੁਲਕੀਆਂ ਗੱਲਾਂ ਹੋਣਗੀਆਂ, ਤੇ ਜਿਸ ਤਰ੍ਹਾਂ ਮੈਂ ਕਹਿ ਹੀ ਚੁੱਕੀ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਆਪਾਂ ਗੀਤ ਸੰਗੀਤ ਗਾਣੇ ਸੁਣਾਂਗੇ। ਸੋ ਪਹਿਲਾਂ ਗੀਤ ਕਰਦੀ ਹਾਂ ਤੁਹਾਡੇ ਸਭ ਦੇ ਨਾਲ ਇਹ ਨਾਮ, ਤੇ ਉਸ ਤੋਂ ਬਾਅਦ ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇਸੇ ਤਰ੍ਹਾਂ। ਤੋ ਦੋਸਤੋ ਜੇ ਅਸੀਂ ਇਹ ਪਿਛਲੇ ਸਾਲ ਵੱਲ ਮੁੜ ਕੇ ਝਾਤੀ ਮਾਰੀਏ ਜਾਂ ਆਪਣੇ ਕੈਲੰਡਰ ਜਿਹੜੀਆਂ ਸਾਡੀਆਂ ਕੰਧਾਂ ਤੇ ਕੈਲੰਡਰ ਲੱਗੇ ਹੁੰਦੇ ਆ ਅਸੀਂ ਦੁਬਾਰਾ ਉਹਨਾਂ ਨੂੰ ਦੁਬਾਰਾ ਤੋਂ ਫਰੋਲੀਏ ਜਨਵਰੀ ਫਰਵਰੀ ਤੋਂ ਸ਼ੁਰੂ ਕਰੀਏ 2019 ਅਕਤੂਬਰ ਨਵੰਬਰ ਤੋਂ ਸ਼ੁਰੂ ਕਰੀਏ ਤੋਂ ਲੈ ਕੇ 2020 ਦਸੰਬਰ ਤੱਕ ਉਹਨਾਂ ਮਹੀਨਿਆਂ ਦੇ ਵਿੱਚੋਂ ਇੱਕ ਹੁਣ ਦਰਦ ਜਿਹਾ ਚੀਖ ਜਿਹੀ ਇਹ ਸਾਨੂੰ ਦਿਸਦੀ ਆ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਫੈਲਿਆ ਸੀ ਕਿਸ ਤਰ੍ਹਾਂ ਖਬਰਾਂ ਦੇ ਵਿੱਚ ਦੱਸਿਆ ਗਿਆ ਕਿਸ ਤਰ੍ਹਾਂ ਅਕਤੂਬਰ ਨਵੰਬਰ ਦੇ ਮਹੀਨੇ ਦੇ ਵਿੱਚ 2019 ਦੇ ਵਿੱਚ ਲਾਕਡਾਊਨ ਸ਼ੁਰੂ ਹੋ ਜਾਂਦਾ ਆ ਉਹਦੀਆਂ ਗੱਲਾਂ ਬਾਤਾਂ ਹੁੰਦੀਆਂ ਆ ਬਿਮਾਰੀ ਦਾ ਮਾਹੌਲ ਬਣ ਜਾਂਦਾ ਲੋਕ ਡਰ ਕੇ ਕੰਬ ਕੇ ਘਰਾਂ ਦੇ ਵਿੱਚ ਬੈਠ ਗਏ ਸੀ ਉਸ ਤੋਂ ਬਾਅਦ ਫਿਰ ਇਹ ਸੋਚਦੇ ਸੀਗੇ ਕਿ ਸ਼ਾਇਦ ਜੂਨ ਜੁਲਾਈ ਦੇ ਵਿੱਚ 2020 ਦੇ ਵਿੱਚ ਧੁੱਪਾਂ ਲੱਗਣਗੀਆਂ ਮੌਸਮ ਖੁੱਲ੍ਹੇ ਹੋਣਗੇ ਧੁੱਪਾਂ ਵਾਲੇ ਹੋਣਗੇ ਕਰੋਨਾ ਦੀ ਬਿਮਾਰੀ ਦਾ ਖਾਤਮਾ ਹੋਵੇਗਾ ਪਰ ਨਹੀਂ ਕਰੋਨਾ ਉਸੇ ਤਰ੍ਹਾਂ ਚੱਲਦਾ ਰਿਹਾ ਜਿਸ ਤਰ੍ਹਾਂ 2019 ਦਾ ਸੀ ਇਸ ਦੇ ਨਾਲ ਹੀ ਨਾਲ ਬਹੁਤ ਸਾਰੀਆਂ ਮਹਾਨ ਹਸਤੀਆਂ ਬਾਲੀਵੁੱਡ ਦੀਆਂ ਉਹ ਵੀ ਸਾਨੂੰ ਸਦੀਮੀ ਵਿਛੋੜਾ ਦੇ ਕੇ ਚਲੇ ਗਈਆਂ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਸਾਡੇ ਜਿਹੜੇ ਖੂਬਸੂਰਤ ਪਲ ਉਹ ਫਿਲਮਾਂ ਦੇ ਜਿਨ੍ਹਾਂ ਐਕਟਰਾਂ ਨੂੰ ਅਸੀਂ ਆਪਣਾ ਸਮਝਦੇ ਸੀਗੇ ਫਿਲਮਾਂ ਦੇ ਰਾਹੀਂ ਜਿਨ੍ਹਾਂ ਦੇ ਨਾਲ ਸਾਡਾ ਇੱਕ ਰਿਸ਼ਤਾ ਜਿਹਾ ਜੁੜਿਆ ਹੁੰਦਾ ਸੀਗਾ ਉਹ ਮਹਾਨ ਐਕਟਰ ਜਿੱਦਾਂ ਰਿਸ਼ੀ ਕਪੂਰ ਜੀ ਬਾਰੇ ਜੇ ਅਸੀਂ ਗੱਲ ਕਰ ਲਈਏ ਉਹਨਾਂ ਬਾਰੇ ਜਦੋਂ ਉਹਨਾਂ ਦੀ ਮੌਤ ਬਾਰੇ ਸੁਣਿਆ ਤਾਂ ਬਹੁਤ ਦਿਲ ਨੂੰ ਦੁੱਖ ਲੱਗਾ ਹੋਰ ਬਹੁਤ ਸਾਰੀਆਂ ਸਾਹਿਤਕ ਸ਼ਖਸੀਅਤਾਂ ਉਹ ਸਾਨੂੰ 2020 ਦੇ ਵਿੱਚ ਸਦੀਮੀ ਵਿਛੋੜਾ ਦੇ ਕੇ ਗਏ ਔਰ ਫਿਰ ਬਹੁਤ ਸਾਰਾ ਇਸ ਤਰ੍ਹਾਂ ਦੇ ਐਕਸੀਡੈਂਟ ਜਿਨ੍ਹਾਂ ਦੀਆਂ ਜਿਨ੍ਹਾਂ ਬਾਰੇ ਕਦੇ ਸੋਚ ਹੀ ਨਹੀਂ ਸਕਦੇ ਸੀ ਅਣਿਆਈ ਮੌਤਾਂ ਉਹਨਾਂ ਬਾਰੇ ਸਾਨੂੰ ਸੁਣਨ ਨੂੰ ਮਿਲਿਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੁਣ ਤੱਕ ਇੱਕ ਦੁਖਦਾਈ ਜਿਹੜਾ ਦਿਲ ਨੂੰ ਬਲੂੰਦਣ ਵਾਲਾ ਪ੍ਰੋਟੈਸਟ ਸਾਡੇ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਕਿਸਾਨੀ ਮੋਰਚਾ ਜਿਹੜਾ ਕਿਸਾਨਾਂ ਦੇ ਹੱਕਾਂ ਦੇ ਲਈ ਕਿਸਾਨ ਘਰਾਂ ਤੋਂ ਬਾਹਰ ਬੈਠੇ ਆ 2020 ਦੀ ਇਹੀ ਦੇਣ ਹੈਗੀ ਆ ਜਿੱਥੇ ਉਹਨੇ ਸਾਨੂੰ ਕਰੋਨਾ ਵਾਇਰਸ ਦਿੱਤਾ ਉੱਥੇ ਉਹਨਾਂ ਨੇ ਸਾਨੂੰ ਕਾਲੇ ਬਿੱਲ ਵੀ ਦਿੱਤੇ ਜਿਹਦਾ ਰੋਸ ਜਿਹੜਾ ਪ੍ਰਗਟਾਵਾ ਅੱਜ ਵੀ ਇਹ ਸੜਕਾਂ ਤੇ ਹੋ ਰਿਹਾ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਅਸੀਂ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਸਾਡੇ ਜਿਹੜੇ ਮੇਨ ਮਿਸ਼ਨ ਆ ਜਿਹੜੇ ਸਾਡੇ ਪੰਜਾਬ ਦੇ ਵਿੱਚ ਚੱਲ ਰਹੇ ਆ ਇੱਕ ਪੰਜਾਬੀ ਜਿਹੜਾ ਜੱਦੋ ਜਹਿਦ ਦੇ ਵਿੱਚ ਗੁਜ਼ਰ ਰਿਹਾ ਕਿ ਅਸੀਂ ਉਹਨੂੰ ਨਜ਼ਰ ਅੰਦਾਜ਼ ਕਰ ਦਈਏ ਨਹੀਂ ਉਹ ਸਾਡੀਆਂ ਸੋਚਾਂ ਦੇ ਵਿੱਚ ਆ ਸਾਡੇ ਵਿਚਾਰਾਂ ਦੇ ਵਿੱਚ ਆ ਸਾਡੇ ਦਰਦ ਦੇ ਵਿੱਚ ਆ ਸਾਡੇ ਦਿਲ ਦੇ ਵਿੱਚ ਆ ਅਸੀਂ ਉਹਨਾਂ ਦੇ ਲਈ ਨਾਰਾ ਲਾਉਂਦੇ ਰਹਾਂਗੇ ਇਸੇ ਤਰ੍ਹਾਂ ਹੱਕ ਤੇ ਸੱਚ ਦਾ ਨਾਰਾ ਲੱਗਦਾ ਰਹੇਗਾ ਸੋ ਕਈ ਦਫਾ ਇਹ ਹੁੰਦਾ ਆ ਕਿ ਜ਼ਿੰਦਗੀ ਨੂੰ ਥੋੜਾ ਜਿਹਾ ਜਿਹੜਾ ਇੱਕ ਬੋਝਲ ਜਿਹੀ ਜ਼ਿੰਦਗੀ ਲੱਗਦੀ ਆ ਇੱਕ ਬਹੁਤ ਭਾਰਾ ਪੰਜ ਆ ਜ਼ਿੰਦਗੀ ਇਹਦਾ ਲੱਗਦਾ ਕਿ ਬਹੁਤ ਕੁਛ ਹੋ ਗਿਆ ਹੈਗਾ ਆ ਹੁਣ ਥੋੜਾ ਜਿਹਾ ਰਿਲੈਕਸ ਹੋਇਆ ਜਾਵੇ ਇਹ ਝਮੇਲੇ ਜਿਹੜੇ ਹੈਗੇ ਆ, ਸੰਕਟਾਂ ਮੁਸੀਬਤਾਂ, ਇਹਨਾਂ ਦਾ ਨਾਂ ਹੀ ਤਾਂ ਜ਼ਿੰਦਗੀ ਆ। ਇਹਨਾਂ ਦੇ ਵਿੱਚੋਂ ਹੀ ਤਾਂ ਅਸੀਂ ਗੁਜ਼ਰ ਕੇ ਆਪਣੀ ਇੱਕ ਵਧੀਆ ਕੋਈ ਫੈਸਲੇ ਲੈਣੇ ਹੁੰਦੇ ਆ ਤੇ ਜ਼ਿੰਦਗੀ ਦਾ ਤਰਕ ਨੂੰ ਦੇਖਣਾ ਹੁੰਦਾ ਆ। ਇਹ ਨਾਲ ਨਾਲ ਚੱਲਦੇ ਹੀ ਰਹਿਣਗੇ, ਅਸੀਂ ਇਹਨਾਂ ਦੇ ਨਾਲ ਝੂਸਦੇ ਰਵਾਂਗੇ, ਸੰਘਰਸ਼ ਕਰਦੇ ਰਵਾਂਗੇ, ਨਾਰੇ ਲਾਉਂਦੇ ਰਵਾਂਗੇ ਆਪਣੇ ਪੰਜਾਬੀ ਭਾਈਚਾਰੇ ਦੇ ਲਈ, ਕਿਸਾਨ ਦੇ ਲਈ, ਸਾਡੇ ਪੰਜਾਬ ਦੇ ਲਈ, ਪੰਜਾਬੀਅਤ ਦੇ ਲਈ। ਇਸ ਕਰਕੇ ਇਹ ਪ੍ਰੋਗਰਾਮ ਅੱਜ ਸੋਚਿਆ ਕਿ ਜ਼ਿਆਦਾ ਸੰਗੀਤਮਈ ਹੋ ਜਾਵੇ ਕਿ ਪੂਰੇ ਸਾਲ ਦੀ ਜਿਹੜੀ ਸਾਡੀ ਸਟ੍ਰੈਸ ਆ ਉਹ ਥੋੜ੍ਹੀ ਜਿਹੀ ਅਸੀਂ ਸਟ੍ਰੈਸ ਫਰੀ ਹੋ ਜਾਈਏ। ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਸਵੇਰ ਦੇ 8 ਵੱਜ ਰਹੇ ਨੇ ਤੇ ਤੁਸੀਂ ਕੰਮਾਂ ਕਾਰਾਂ 'ਤੇ ਜਾ ਰਹੇ ਹੋ ਜਾਂ ਕੰਮਾਂ ਕਾਰਾਂ ਤੋਂ ਆ ਰਹੇ ਹੋ, ਰਾਤ ਦੀਆਂ ਡਿਊਟੀਆਂ ਲਾ ਕੇ ਤੁਸੀਂ ਕੁਛ ਵੀ ਕਰ ਰਹੇ ਹੋ। ਸੋ ਤੁਹਾਡੇ ਲਈ ਖਾਸ ਕਰਕੇ ਅਸੀਂ ਇਹ ਪ੍ਰੋਗਰਾਮ, ਮੈਂ ਸੋਚਿਆ ਕਿ ਕਿਉਂ ਨਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੂਰਜ ਚੜ੍ਹ ਰਿਹਾ ਆ, ਅਸੀਂ ਉਹਦੀ ਜਿਹੜੀ ਇੱਕ ਜਿਹੜੀ ਧੁੱਪ ਆ ਉਹਦੇ ਵਿੱਚ ਹੋਰ ਵਾਧਾ ਕਰ ਦਈਏ ਇਸ ਖੂਬਸੂਰਤ ਗੀਤ ਦੇ ਨਾਲ, ਸੰਗੀਤ ਦੇ ਨਾਲ। ਜਰਮਨ ਦੇ ਵਿੱਚ ਇਸ ਵੇਲੇ ਰਾਤ ਪਈ ਆ, ਯੂਰਪ ਦੇ ਵਿੱਚ ਰਾਤ ਪਈ ਹੋਈ ਆ, ਕੈਨੇਡਾ ਅਮੈਰੀਕਾ ਦੇ ਵਿੱਚ ਦੁਪਹਿਰ ਦਾ ਟਾਈਮ ਹੈਗਾ। ਸੋ ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ ਆਪੋ ਆਪਣੇ ਸਮੇਂ ਨੂੰ ਅਸੀਂ ਇੰਜੋਏ ਕਰ ਰਹੇ ਹਾਂ। ਸੋ ਸੰਗੀਤ ਜਿੱਥੇ ਵੀ ਵੱਜਦਾ ਹੋਵੇ ਉੱਥੇ ਘੜੀਆਂ ਨਹੀਂ ਦੇਖੀਆਂ ਜਾਂਦੀਆਂ, ਸਮਾਂ ਨਹੀਂ ਦੇਖਿਆ ਜਾਂਦਾ, ਬਸ ਉਹਨੂੰ ਇੰਜੋਏ ਕੀਤਾ ਜਾਂਦਾ ਹੈਗਾ ਆ। ਸੋ ਦੋਸਤੋ, ਗੱਲ ਫਿਰ ਪਿਆਰ ਦੀ ਕਰ ਲੈਂਦੇ ਹਾਂ, ਕਿਉਂਕਿ ਪਿਆਰ ਤੋਂ ਬਗੈਰ ਜ਼ਿੰਦਗੀ ਬੜੀ ਅਧੂਰੀ ਆ। ਜਿਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪਿਆਰ ਸ਼ਾਮਲ ਨਾ ਹੋਇਆ ਹੋਵੇ ਤੇ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਜ਼ਿੰਦਗੀ ਜਿਹੜੀ ਸਾਰੀ ਆ ਕਸੈਲੀ ਆ, ਬੇਸਵਾਦੀ ਜਿਹੀ ਆ, ਇਹ ਬੜੀ ਸਖ਼ਤ ਮਿਜਾਜ ਵਾਲੀ ਆ, ਇਹ ਬੜੀਆਂ ਸਖ਼ਤਾਈਆਂ ਵਾਲੀ, ਬੜੇ ਇਮਤਿਹਾਨ ਲੈਂਦੀ ਆ। ਜਿਸ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਪਿਆਰ ਦਾ ਜਿਹਨੇ ਟੇਸਟ ਕਹਿੰਦੇ ਕਿ ਉਹਨੇ ਮਜ਼ਾ ਚੱਖਿਆ ਹੁੰਦਾ ਆ, ਪਿਆਰ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਆ। ਜਿਹੜਾ ਇਨਸਾਨ ਪਿਆਰ ਤੋਂ ਵਾਂਝਾ ਰਹਿ ਜਾਂਦਾ ਆ, ਚਾਹੇ ਉਹ ਮਾਂ ਬਾਪ ਦਾ ਪਿਆਰ ਹੋਵੇ, ਭੈਣ ਭਰਾਵਾਂ ਦਾ ਹੋਵੇ, ਦੋਸਤ ਦਾ ਪਿਆਰ ਹੋਵੇ, ਜਾਂ ਕਿ ਪ੍ਰੇਮ ਤੇ ਪ੍ਰੇਮਿਕਾ ਦਾ ਪਿਆਰ ਹੋਵੇ, ਜਿਹੜਾ ਕੋਈ ਪਿਆਰ ਤੋਂ ਵਾਂਝਾ ਰਹਿ ਜਾਂਦਾ ਆ ਉਹ ਜ਼ਿੰਦਗੀ 'ਚ ਬਹੁਤ ਕੁਛ ਛੱਡ ਜਾਂਦਾ ਆ। ਉਹ ਜ਼ਿੰਦਗੀ ਦੇ ਨਾਲ ਹਮੇਸ਼ਾ ਰੋਸੇ ਗਿਲੇ ਸ਼ਿਕਵੇ ਕਰਦਾ ਰਹਿੰਦਾ ਆ। ਸੋ ਪਿਆਰ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ। ਪਿਆਰ ਹਰ ਚੀਜ਼ ਲੋੜਦੀ ਆ, ਦਰਖਤ ਪਿਆਰ ਲੋੜਦੇ ਆ, ਜਾਨਵਰ ਪਿਆਰ ਦੀ ਭਾਸ਼ਾ ਨੂੰ ਸਮਝਦੇ ਆ, ਪਿਆਰ ਲੋੜਦੇ ਆ, ਪੰਛੀ ਪਿਆਰ ਨੂੰ ਲੋੜਦੇ ਆ, ਛੋਟਾ ਬੱਚਾ ਪਿਆਰ ਦੀ ਭਾਸ਼ਾ ਸਮਝਦਾ ਆ। ਸੋ ਇਨਸਾਨ ਜਿਹੜਾ ਹੈਗਾ ਆ ਉਹ ਤਾਂ ਫਿਰ ਪਿਆਰ ਦੀ ਪੂਰੀ ਪਰਿਭਾਸ਼ਾ ਸਮਝਦਾ, ਪਿਆਰ ਦਾ ਪੂਰਾ ਕਨਸੈਪਟ ਸਮਝਦਾ ਆ। ਸੋ ਸਾਡੀ ਜ਼ਿੰਦਗੀ ਦੇ ਵਿੱਚ ਪਿਆਰ ਹੋਣਾ ਜ਼ਰੂਰੀ ਹੈਗਾ। ਤੁਹਾਨੂੰ ਕਿਸੇ ਨਾਲ ਵੀ ਹੁੰਦਾ ਪਿਆਰ, ਰੱਜ ਕੇ ਕਰੋ, ਰੂਹ ਨਾਲ ਕਰੋ, ਇਮਾਨਦਾਰੀ ਦੇ ਨਾਲ ਕਰੋ, ਔਰ ਉਹਨਾਂ ਪਲਾਂ ਨੂੰ ਬਹੁਤ ਵਧੀਆ ਉਹਨਾਂ ਨੂੰ ਇੰਜੋਏ ਕਰੋ ਜਿਸ ਨਾਲ ਵੀ ਤੁਹਾਨੂੰ ਪਿਆਰ ਕਰਨ ਦਾ, ਦੋਸਤੀ ਦੇ ਵਿੱਚ ਪਿਆਰ ਕਰਨ ਦਾ ਮੌਕਾ ਮਿਲਦਾ, ਸਹੇਲੀ ਨੂੰ ਸਹੇਲੀ ਦੇ ਨਾਲ ਵੀ ਇੱਕ ਵਧੀਆ ਰੂਹ ਦਾ ਜਿਹਨਾਂ ਰਿਸ਼ਤਾ ਹੁੰਦਾ ਉਹਦੇ ਨਾਲ ਪਿਆਰ ਹੋ ਸਕਦਾ ਆ, ਉਹਦੀਆਂ ਜੋ ਖੂਬੀਆਂ ਆ ਉਹਦੇ ਨਾਲ ਸਾਨੂੰ ਪਿਆਰ ਹੋ ਸਕਦਾ। ਸੋ ਮਾਂ ਦੇ ਨਾਲ ਤਾਂ ਪਿਆਰ ਹੁੰਦਾ ਹੀ ਹੁੰਦਾ ਆ, ਬਾਪ ਦੇ ਨਾਲ ਪਿਆਰ ਹੁੰਦਾ ਹੀ ਹੁੰਦਾ ਆ, ਭੈਣ ਭਰਾਵਾਂ ਦੇ ਨਾਲ ਪਿਆਰ ਹੁੰਦਾ ਹੀ ਹੁੰਦਾ, ਕਿਉਂਕਿ ਇਹ ਨਾੜੂਏ ਦੇ ਨਾਲ, ਭੈਣ ਭਰਾਵਾਂ ਦਾ ਜਿਹੜਾ ਰਿਸ਼ਤਾ ਨਾ, ਇਹ ਨਾੜੂਏ ਦੇ ਨਾਲ ਬੰਨਿਆ ਹੁੰਦਾ, ਪੂਰੀ ਜ਼ਿੰਦਗੀ ਇਸ ਤਰ੍ਹਾਂ ਚੱਲਦਾ ਰਹਿੰਦਾ। ਗੁੱਸੇ ਵੀ ਹੁੰਦੇ ਆ, ਗਿਲੇ ਸ਼ਿਕਵੇ ਹੁੰਦੇ ਆ, ਫਿਰ ਅਸੀਂ ਮਨ ਮਨੌਤੀਆਂ ਹੁੰਦੀਆਂ, ਫਿਰ ਅਸੀਂ ਲੜਦੇ ਆ। ਇਹ ਉਹ ਰਿਸ਼ਤੇ ਆ ਜਿਹੜੇ ਛੱਡੇ ਨਹੀਂ ਜਾ ਸਕਦੇ, ਕੁਛ ਪਲ ਅਸੀਂ ਛੱਡ ਸਕਦੇ ਆ ਲੇਕਿਨ ਫਿਰ ਇਹਨਾਂ ਨੂੰ ਮਿਲਣਾ ਹੁੰਦਾ ਆ। ਸੋ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਆ ਭੈਣ ਭਰਾਵਾਂ ਵਾਲੇ, ਉਹਨਾਂ ਦੇ ਨਾਲ ਬੇਸ਼ੱਕ ਲੜਾਈਆਂ ਗਿਲੇ ਸ਼ਿਕਵੇ ਹੁੰਦੇ ਆ, ਪਰ ਉਹਨਾਂ ਨੂੰ ਸੰਭਾਲ ਕੇ ਰੱਖੋ। ਰਿਸ਼ਤੇ ਬਣਾਉਣੇ ਬੜੇ ਔਖੇ ਹੈਗੇ ਆ ਤੇ ਜਿਹੜੇ ਤੋੜਨੇ ਆ ਉਹ ਬੜੇ ਸੌਖੇ ਹੁੰਦੇ ਆ। ਜ਼ਿੰਦਗੀ ਦੇ ਵਿੱਚ ਮੈਂ ਗੱਲ ਕੀਤੀ ਆ ਪਿਆਰ ਦੀ, ਪਿਆਰ ਆਵੇ ਤਾਂ ਫਿਰ ਪਿਆਰ ਨਾ ਤੁਸੀਂ ਕਰੋ ਤੇ ਇਹ ਹੋ ਹੀ ਨਹੀਂ ਸਕਦਾ ਕਿ ਚੁੱਪ ਚਾਪ ਆਪਣੇ ਇਸ਼ਕ ਦਾ ਇਜ਼ਹਾਰ ਕਰ ਗਿਆ, ਚੁੱਪ ਚਾਪ ਆਪਣੇ ਇਸ਼ਕ ਦਾ ਇਜ਼ਹਾਰ ਕਰ ਗਿਆ, ਇੱਕ ਸ਼ਖਸ ਮੁੜ ਕੇ ਆਉਣ ਦਾ ਇਕਰਾਰ ਕਰ ਗਿਆ, ਮੰਨਿਆ ਉਹ ਸੰਗ ਰਹਿ ਕੇ ਵੀ ਮੇਰਾ ਨਾ ਬਣਿਆ ਪਰ, ਮੰਨਿਆ ਉਹ ਸੰਗ ਰਹਿ ਕੇ ਮੇਰਾ ਵੀ ਨਾ ਬਣਿਆ ਪਰ, ਕੁਝ ਪਲ ਤਾਂ ਮੈਨੂੰ ਟੁੱਟ ਕੇ ਪਿਆਰ ਕਰ ਗਿਆ। ਸੋ ਦੋਸਤੋ, ਇਹ ਪਲ ਜਿਹੜੇ ਵੀ ਤੁਹਾਨੂੰ ਇਸ ਟਾਈਮ ਇਸ ਘੜੀ ਜਿਹੜੇ ਵੀ ਤੁਹਾਨੂੰ ਮਿਲ ਰਹੇ ਨੇ ਉਹਨਾਂ ਨੂੰ ਇੰਜੋਏ ਕਰੋ, ਉਹਨਾਂ ਨੂੰ ਆਪਣੇ ਹੱਥੋਂ ਜਾਣਨਾ ਦਵੋ। ਸੁਣਦੇ ਆ ਇਹ ਖੂਬਸੂਰਤ ਗੀਤ, ਤੁਹਾਡੇ ਸਭ ਦੇ ਨਾਮ, ਤੇ ਫਿਰ ਮਿਲਦੇ ਆ।
ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਤੇ ਅਰਦਾਸ ਸਭ ਰਾਜੀ ਖੁਸ਼ੀ ਹੋਵੋਗੇ ਕਿ ਇਹ ਜਾਂਦਾ ਸਾਲ ਆਪਣੇ ਨਾਲ ਸਾਰੇ ਦੁੱਖ ਦਲਿੱਦਰ ਨਾਲ ਲੈ ਜਾਵੇ ਤੇ ਨਵੇਂ ਸਾਲ ਦਾ ਸੂਰਜ ਸਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਪਿਆਰ ਦੀਆਂ ਬੁਛਾਰਾਂ ਲੈ ਕੇ ਆਵੇ, ਹਾਸਿਆਂ ਦੀ ਵਾਛੜ ਲੈ ਕੇ ਆਵੇ। ਚੜ੍ਹਦੀਆਂ ਕਲਾ ਵਿਚ ਰਹੀਏ, ਉਸ ਪਰਮਾਤਮਾ ਉਸ ਰੱਬੀ ਯਾਦ ਦਾ ਦੀਵਾ ਸਾਡੇ ਅੰਦਰ ਹਰ ਵੇਲੇ ਵਲਦਾ ਰਹੇ ਤੇ ਸਾਨੂੰ ਵੱਲ ਦੇਵੇ ਉਹ ਪਰਮਾਤਮਾ ਕਿ ਉਸ ਦੀਵੇ ਅੰਦਰ ਤੇਲ ਅਸੀਂ ਸਾਰੇ ਪਾਉਂਦੇ ਰਹੀਏ।
ਜੀ ਹਾਂ ਦੋਸਤੋ, ਇਹ ਸੀ ਖੂਬਸੂਰਤ ਗੀਤ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀ ਦੇ ਨਾਲ। ਆਪਾਂ ਬਹੁਤ ਵਾਰੀ ਇਹ ਸੁਣਿਆ ਹੈਗਾ ਆ ਕਿ ਇਨਸਾਨ ਨੂੰ ਅੱਖਾਂ ਖੋਲ ਕੇ ਤੇ ਦਿਮਾਗ ਖੋਲ ਕੇ ਤੇ ਕੰਨ ਖੋਲ ਕੇ ਇਸ ਜ਼ਿੰਦਗੀ ਦੀ ਪਟੜੀ ਦੇ ਉੱਤੇ ਚੱਲਣਾ ਚਾਹੀਦਾ ਹੈ। ਉਹ ਗੱਲ ਬਿਲਕੁਲ ਸਹੀ ਹੈ, ਕਿਉਂਕਿ ਇੱਕ ਤਾਂ ਹਾਦਸੇ ਜਿਹੜੇ ਸੜਕ ਦੇ ਉੱਤੇ ਹਾਦਸੇ ਕਾਰਾਂ ਬੱਸਾਂ ਦੇ ਹੁੰਦੇ ਆ, ਜਦੋਂ ਤੁਸੀਂ ਅਸੀਂ ਡਰਾਈਵ ਸਹੀ ਨਹੀਂ ਕਰਦੇ ਉਹ ਜਾਨਲੇਵਾ ਹਾਦਸੇ ਹੁੰਦੇ ਆ, ਜਾਨਾਂ ਚਲੇ ਜਾਂਦੀ ਆ, ਜਾਨੀ ਮਾਲੀ ਨੁਕਸਾਨ ਹੁੰਦਾ ਆ। ਉਹਦੇ ਲਈ ਜ਼ਰੂਰੀ ਆ ਕਿ ਤੁਸੀਂ ਜੋ ਵੀ ਆ ਰੋਡ ਰੂਲਸ ਹੈਗੇ ਤੁਸੀਂ ਉਹਨਾਂ ਨੂੰ ਫੋਲੋ ਕਰੋ, ਧਿਆਨ ਨਾਲ ਗੱਡੀ ਚਲਾਓ, ਕਾਰ ਚਲਾਓ। ਤੇ ਇੱਕ ਹਾਦਸੇ ਇੱਕ ਉਸ ਤਰ੍ਹਾਂ ਦੇ ਹਾਦਸੇ ਹੁੰਦੇ ਆ ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਪਟੜੀ ਦੇ ਉੱਤੇ ਚੱਲਦੇ ਹਾਂ। ਜ਼ਿੰਦਗੀ ਦੀ ਪਟੜੀ ਕੀ? ਜਦੋਂ ਅਸੀਂ ਆਪਣੇ ਸਮਾਜ ਦੇ ਵਿੱਚ ਵਿਚਰਦੇ ਹਾਂ ਆਪਣਾ ਕਿਰਦਾਰ ਲੈ ਕੇ, ਉਹਦੇ ਚ ਸਾਡਾ ਕਦੇ ਅਸੀਂ ਕਿਸੇ ਨੂੰ ਕਿਸੇ ਨਜ਼ਰ ਨਾਲ ਦੇਖਦੇ ਹਾਂ, ਕਦੇ ਕਿਸੇ ਨੂੰ ਅਸੀਂ ਕਿਸ ਤਰੀਕੇ ਨਾਲ ਬੁਲਾਉਂਦੇ ਹਾਂ, ਕਿਸੇ ਦੀ ਅਸੀਂ ਰਿਸਪੈਕਟ ਕਰਦੇ ਹਾਂ, ਕਿਸੇ ਦੀ ਅਸੀਂ ਰਿਸਪੈਕਟ ਨਹੀਂ ਕਰਦੇ, ਕਿਸੇ ਨੂੰ ਅਸੀਂ ਐਕਸੈਪਟ ਕਰਦੇ ਹਾਂ, ਕਿਸੇ ਨੂੰ ਨਹੀਂ ਕਰਦੇ, ਕਿਸੇ ਨੂੰ ਅਸੀਂ ਉੱਚਾ ਬੋਲ ਦਿੰਦੇ ਹਾਂ ਔਰ ਕਿਸੇ ਨਾਲ ਬਹੁਤ ਮਿਠਾਸ ਦੇ ਨਾਲ ਬੋਲਦੇ ਹਾਂ। ਇਹ ਸਾਡੀ ਆਪਣੀ ਚੋਇਸ ਆ, ਸਾਨੂੰ ਕੋਈ ਪਸੰਦ ਹੈ ਕੋਈ ਨਹੀਂ ਹੈ, ਲੇਕਿਨ ਜਦੋਂ ਅਸੀਂ ਬਿਨ ਵਜ੍ਹਾ ਤੋਂ ਕਿਸੇ ਨੂੰ ਘਰਾਖੀਆਂ ਕੱਢ ਕੇ ਦੇਖਦੇ ਹਾਂ, ਬਿਨ ਵਜ੍ਹਾ ਤੋਂ ਅਸੀਂ ਕਿਸੇ ਨੂੰ ਕੋਝੇ ਸ਼ਬਦ ਬੋਲਦੇ ਹਾਂ, ਬਿਨ ਵਜ੍ਹਾ ਅਸੀਂ ਕਿਸੇ ਦੇ ਵੱਲ ਆਪਣੀ ਨੈਗੇਟਿਵ ਐਨਰਜੀ ਭੇਜ ਰਹੇ ਹੁੰਦੇ ਹਾਂ ਗੁੱਸੇ ਵਾਲੀ, ਉਹਦੇ ਚ ਕਿਉਂਕਿ ਕਹਿੰਦੇ ਕਿ ਜਿਹੜੀ ਇਹ ਰੂਹ ਆ ਨਾ, ਕਹਿ ਦਿੰਦੇ ਆ ਕਿ ਰੂਹ ਹੈ ਨੀ, ਲੇਕਿਨ ਮੈਂ ਮੰਨਦੀ ਹਾਂ ਕਿ ਸਾਡੇ ਅੰਦਰ ਜੋ ਧੜਕਦੀ ਉਹ ਰੂਹ ਹੈਗੀ ਆ। ਕਹਿੰਦੇ ਕਿ ਇਹ ਜਿਹੜੀ ਰੂਹ ਆ ਜਿਹਨੂੰ ਆਤਮਾ ਕਹਿੰਦੇ ਆ, ਇਹ ਬਹੁਤ ਜਲਦੀ ਸਮਝ ਆਉਂਦੀ ਆ। ਬਹੁਤ ਦੂਰ ਵੀ ਇਨਸਾਨ ਹੋਵੇ ਉਹਦੀ ਗੱਲਬਾਤ ਇਹ ਕੰਨ ਲਾ ਕੇ ਸੁਣ ਲੈਂਦੀ ਆ ਕਿ ਉਹਦੇ ਬਾਰੇ ਚ ਕੀ ਕੀ ਗੱਲਾਂ ਕੀਤੀਆਂ ਜਾਂਦੀਆਂ। ਜਦੋਂ ਇਸ ਆਤਮਾ ਦੇ ਉੱਤੇ ਖਰੋਚ ਆ ਜਾਂਦੀ ਆ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣ ਦੀ, ਤੇ ਉਦੋਂ ਅੰਦਰ ਦਿਲ ਦੇ ਅੰਦਰ ਦਿਲ ਦੇ ਬਾਜ਼ਾਰ ਦੇ ਅੰਦਰ ਜਿਹੜੀ ਭੰਨ ਤੋੜ ਹੁੰਦੀ ਆ, ਜਿਹੜੀਆਂ ਜਜ਼ਬਾਤਾਂ ਦਾ ਘਾਣ ਹੁੰਦਾ ਆ, ਉਹ ਬਹੁਤ ਮੁਸ਼ਕਲ ਹੁੰਦਾ ਉਹਨੂੰ ਦੁਬਾਰਾ ਫੇਰ ਆਪਣੇ ਆਪ ਨੂੰ ਰਾਜੀ ਕਰਨਾ, ਕਿਉਂਕਿ ਅੰਦਰ ਜਿਹੜਾ ਇੱਕ ਸਾਡੇ ਮਾਸੂਮ ਬੱਚਾ ਬੈਠਾ ਆ, ਉਹ ਮਾਸੂਮ ਬੱਚਾ ਜਿਹਨੂੰ ਅਸੀਂ ਬਹੁਤ ਦੇਰ ਲੱਗ ਜਾਂਦੀ ਹੈ ਸਮਝਾਉਂਦਿਆਂ ਸਮਝਾਉਂਦਿਆਂ ਕਿ ਇਹ ਗੱਲ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈਗੀ ਆ, ਬਹੁਤ ਅੜੀਅਲ ਆ, ਮੰਨ ਜਾਵੇ ਤਾਂ ਮੰਨ ਜਾਵੇ, ਨਾ ਮੰਨੇ ਤਾਂ ਜ਼ਿੰਦਗੀ ਭਰ ਨਹੀਂ ਮੰਨਦਾ, ਇਸ ਤਰ੍ਹਾਂ ਦਾ ਉਹ ਮਾਸੂਮ ਬੱਚਾ ਆ। ਕਹਿਣ ਦਾ ਮੇਰਾ ਇਹੀ ਮਤਲਬ ਸੀਗਾ ਕਿ ਤੁਸੀਂ ਚਾਹੇ ਡਰਾਈਵ ਕਰ ਰਹੇ ਹੋ ਤੇ ਚਾਹੇ ਤੁਸੀਂ ਆਪਣੀ ਜ਼ਿੰਦਗੀ ਦੀ ਗੱਡੀ ਚਲਾ ਰਹੇ ਹੋ, ਦੋਨਾਂ ਦੇ ਲਈ ਜ਼ਰੂਰੀ ਆ ਕਿ ਤੁਸੀਂ ਆਪਣੇ ਆਪਣਾ ਬਚਾਅ ਤਾਂ ਕਰੋ ਤੇ ਨਾਲ ਦੂਸਰੇ ਦਾ ਬਚਾਅ ਕਰੋ ਕਿ ਤੁਹਾਡੇ ਵਰਤਾਅ ਦੇ ਨਾਲ, ਤੁਹਾਡੇ ਏਦਾਂ ਦੇ ਵਰਤਾਅ ਦੇ ਨਾਲ ਕਿਸੇ ਨੂੰ ਕੋਈ ਠੇਸ ਨਾ ਪਹੁੰਚੇ। ਜੇ ਅਸੀਂ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਦੇ, ਸਾਡਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਉਹਨੂੰ ਕਿਸੇ ਨੂੰ ਨਾਰਾਜ਼ ਕਰੀਏ, ਕਿਸੇ ਨੂੰ ਪਰੇਸ਼ਾਨੀ ਦੇਈਏ, ਸਾਡਾ ਹੱਕ ਨਹੀਂ ਬਣਦਾ। ਖੁਸ਼ੀ ਦੇਣੀ, ਪਿਆਰ ਦੇਣਾ ਸਾਡਾ ਹੱਕ ਬਣਦਾ ਆ ਕਿ ਅਸੀਂ ਕਿਸੇ ਦੀ ਰੂਹ ਰਾਜੀ ਕਰ ਦਈਏ, ਪਰ ਬਿਨਾਂ ਗੱਲ ਤੋਂ ਕਿਸੇ ਨੂੰ ਤਕਲੀਫ ਦੇਣੀ ਉਹ ਕਿਤੇ ਦੀ ਭਲਮਾਨਸੀ ਨਹੀਂ ਹੈਗੀ। ਸੋ ਇਹ ਉਹ ਲਾਇਸੈਂਸ ਆ ਜਿਹੜਾ ਅਸੀਂ ਆਪਣੇ ਆਪਣੇ ਆਪ ਸਿੱਖਦੇ ਹਾਂ, ਆਪਣੀ ਗੱਡੀ ਆਪਣੀ ਪਟੜੀ ਤੇ ਪਾਉਂਦੇ ਹਾਂ, ਉਹਦੀ ਰਫਤਾਰ ਕਿੰਨੀ ਰੱਖਣੀ ਆ, ਕਿੰਨੀ ਸਪੀਡ ਤੇ ਅਸੀਂ ਚਲਾਉਣੀ ਹੁੰਦੀ ਆ, ਇਹ ਸਾਡੇ ਤੇ ਡਿਪੈਂਡ ਕਰਦਾ। ਅਸੀਂ ਕਿੱਥੇ ਬ੍ਰੇਕ ਲਾਉਣੀ ਆ, ਕਿੱਥੇ ਮੋੜ ਕੱਟਣਾ, ਕਿਹਨੂੰ ਲਿਫਟ ਦੇਣੀ ਆ, ਕਿਹਨੂੰ ਨਹੀਂ ਲਿਫਟ ਦੇਣੀ ਹੈਗੀ, ਇਹ ਇੱਕ ਜਿਹੜੀਆਂ ਜਿੱਦਾਂ ਰੋਡ ਦੇ ਰੂਲਸ ਹੁੰਦੇ ਆ, ਇਸੇ ਤਰ੍ਹਾਂ ਸਾਡੇ ਦਿਮਾਗ ਤੇ ਜਿਹੜੇ ਇੱਕ ਰੂਲ ਆ ਜਿਹਨਾਂ ਨੂੰ ਅਸੀਂ ਫੋਲੋ ਕਰਦੇ ਹਾਂ, ਜਿਹੜਾ ਸਾਨੂੰ ਇੱਕ ਸਾਈਨ ਦਿੰਦਾ ਆ ਕਿ ਮੈਨੂੰ ਆਹ ਇਨਸਾਨ ਪਸੰਦ ਆ, ਆਹ ਨਹੀਂ ਪਸੰਦ, ਆਹ ਮੈਨੂੰ ਫੈਸਲਾ ਪਸੰਦ ਆ, ਗੱਲਬਾਤ ਪਸੰਦ ਆ, ਆਹ ਮੈਨੂੰ ਮੈਨੂੰ ਆਹ ਕੋਈ ਕਿਤਾਬ ਪੜ੍ਹਨੀ ਪਸੰਦ ਆ, ਆਹ ਨਹੀਂ ਪਸੰਦ, ਮੈਂ ਇੱਥੇ ਜਾਣਾ ਪਸੰਦ ਕਰਦਾ ਜਾਂ ਇੱਥੇ ਜਾਣਾ ਨਹੀਂ ਪਸੰਦ ਕਰਦੀ, ਮੈਂ ਆਹ ਬੋਲਣਾ ਪਸੰਦ ਕਰਦਾ, ਸੁਣਨਾ ਪਸੰਦ ਕਰਦਾ, ਗਾਉਣਾ ਪਸੰਦ ਕਰਦਾ, ਨਹੀਂ, ਹਾਂ ਨਾ, ਜੋ ਵੀ ਸਾਡੇ ਅੰਦਰ ਆਉਂਦੀ ਆ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ। ਸੋ ਜ਼ਰੂਰੀ ਆ ਕਿ ਅਸੀਂ ਆਪਣੇ ਅੰਦਰ ਜਿਹੜੇ ਸਾਡੇ ਅੰਦਰ ਸਾਈਨ ਲੱਗੇ ਆ, ਸਾਈਨ ਬੋਰਡ ਜਿਹੜੇ ਸਾਡੇ ਅੰਦਰ ਲੱਗੇ ਆ, ਜਿਸ ਤਰ੍ਹਾਂ ਰੋਡ ਦੇ ਉੱਤੇ ਸਾਈਨ ਬੋਰਡ ਲੱਗੇ ਹੁੰਦੇ ਆ, ਸ਼ਹਿਰ ਆ ਗਿਆ, ਇੰਨੇ ਕਿਲੋਮੀਟਰ ਆ ਗਿਆ, ਹੁਣ ਤੁਸੀਂ ਉੱਥੋਂ ਲਾਈਟਾਂ ਆ ਜਾਂਦੀਆਂ, ਸਾਨੂੰ ਉਹਨਾਂ ਦਾ ਸਾਰੀ ਤਰ੍ਹਾਂ ਦੇ ਟਰਨ ਕਿੱਥੋਂ ਲੈਣਾ, ਯੂ ਟਰਨ ਕਿੱਥੋਂ ਆ, ਉਹ ਕਿੱਥੋਂ ਆ, ਉਹ ਸਾਰਾ ਅਸੀਂ ਦੇਖ ਕੇ ਧਿਆਨ ਨਾਲ ਚੱਲਦੇ ਆ। ਸੋ ਇਸੇ ਤਰ੍ਹਾਂ ਸਾਡੇ ਅੰਦਰ ਸੇਮ ਉਹੀ ਨਕਸ਼ੇ ਬਣੇ ਹੁੰਦੇ ਆ, ਲੇਕਿਨ ਹਾਂ ਅੰਦਰਲੀ ਬੋਲੀ ਹੋਰ ਹੁੰਦੀ ਆ, ਅੰਦਰਲੇ ਸਾਈਨ ਹੋਰ ਹੁੰਦੇ ਆ, ਸਾਨੂੰ ਸਮਝਣ ਦੀ ਲੋੜ ਹੈਗੀ ਆ, ਤੇ ਫਿਰ ਅਸੀਂ ਆਪਣੇ ਸਮਾਜ ਦੇ ਵਿੱਚ ਇੱਕ ਵਧੀਆ ਤਰ੍ਹਾਂ ਵਿਚਰ ਸਕਦੇ ਹਾਂ। ਕੋਸ਼ਿਸ਼ ਕਰੀਏ ਕਿ ਜੇ ਸਾਡੇ ਤੋਂ ਇਸ ਸਾਲ ਦੇ ਵਿੱਚ ਇੰਨੀ ਸਾਰਾ ਇਹ ਸਟ੍ਰੈਸਫੁਲ ਸਾਡਾ ਸਾਲ ਰਿਹਾ 2020 ਦਾ, ਇਹਦੇ ਵਿੱਚ ਕਿਤੇ ਇੰਨੀ ਸਟ੍ਰੈਸ ਦੇ ਵਿੱਚ ਅਸੀਂ ਡਿਪਰੈਸ਼ਨ ਚ ਹਰ ਕੋਈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੈਵਲ ਤੇ ਗਿਆ ਸੀਗਾ, ਉਹਦੇ ਦਰਮਿਆਨ ਤੁਹਾਡਾ ਕਿਸੇ ਨਾਲ ਗਿਲੇ ਸ਼ਿਕਵੇ ਹੋ ਗਏ ਆ, ਮਨ ਮਟਾਵ ਹੋ ਗਏ ਆ, ਤੇ ਕੋਸ਼ਿਸ਼ ਕਰੋ ਇਸੇ ਸਾਲ ਦੇ ਵਿੱਚ ਉਹਨਾਂ ਨੂੰ ਖਤਮ ਕਰ ਦੋ। ਬਹੁਤ ਲੰਬਾ ਨਾ ਵਧਾਵੋ, ਬਹੁਤ ਲੰਬਾ ਵਧਾਉਣ ਦੇ ਨਾਲ ਰਿਸ਼ਤੇ ਫਿਰ ਦੁਬਾਰਾ ਜੁੜਦੇ ਨਹੀਂ ਹੈਗੇ। ਤੇ ਹੁਣ ਜੇ ਤੁਹਾਨੂੰ ਲੱਗਦਾ ਕਿ ਵੀ ਤੁਹਾਨੂੰ ਆਪਣੇ ਦੋਸਤ ਸਹੇਲੀ ਜਾਂ ਫਿਰ ਰਿਸ਼ਤੇਦਾਰ ਦੇ ਨਾਲ ਜਿਨ੍ਹਾਂ ਨਾਲ ਨਾਰਾਜ਼ਗੀ ਹੋਈ ਆ ਔਰ ਤੁਸੀਂ ਵੇਟ ਕਰ ਰਹੇ ਹਾਂ ਉਹ ਤੁਹਾਡੇ ਕੋਲ ਆਵੇ ਤੇ ਤੁਹਾਨੂੰ ਮਨਾਵੇ, ਤੇ ਤੁਸੀਂ ਜਾਵੋ, ਤੁਸੀਂ ਮਨਾ ਲਓ, ਤੁਸੀਂ ਗੱਲਬਾਤ ਕਰ ਲਓ। ਸ਼ੁਰੂਆਤ ਕਿਸੇ ਨੇ ਤਾਂ ਕਿਸੇ ਨੇ ਕਰਨੀ ਹੈ, ਦਿਲ ਕਰ ਰਿਹਾ ਤੁਹਾਡਾ ਉਹਨਾਂ ਨੂੰ ਮਿਲਣ ਦੇ ਲਈ, ਤੇ ਜਾਓ ਉਹਨਾਂ ਨੂੰ ਮਨਾ ਲਓ, ਕਿਉਂਕਿ ਮਨਾਇਆ ਨੂੰ ਵਾਪਸ ਮੋੜਿਆ ਜਾ ਸਕਦਾ ਆ, ਤੇ ਜਿਹੜੇ ਇੱਕ ਵਾਰੀ ਚਲੇ ਜਾਂਦੇ ਆ ਜ਼ਿੰਦਗੀਆਂ ਦੇ ਵਿੱਚੋਂ ਰੁੱਠ ਕੇ, ਤੇ ਫਿਰ ਵਾਪਸ ਪਰਤਣਾ ਬਹੁਤ ਮੁਸ਼ਕਿਲ ਹੁੰਦਾ, ਬਹੁਤ ਮੁਸ਼ਕਿਲ ਹੁੰਦਾ। ਸੋ ਦੋਸਤੋ ਇਸੇ ਤਰ੍ਹਾਂ ਗੱਲਾਂ ਬਾਤਾਂ ਅੱਗੇ ਕਰਾਂਗੇ, ਇੱਕ ਤੁਹਾਨੂੰ ਪਿਆਰ ਦੀ ਸੱਚੀ ਕਹਾਣੀ ਦੱਸਾਂਗੀ, ਪਿਆਰ ਦੇ ਜਜ਼ਬਾਤਾਂ ਦੀ ਸੰਧਿਆ ਖੂਬਸੂਰਤ।
ਸਕਾ say, I don't know what you say, I don't know what you say, I don't know what you say, but I want to dance and play, but I want to dance and play, I want to play the game of love, I want you in the name of love, I want to play the game of love, I want you in the name of love. Not here, there, up in the sky. Come with me, I want to fly. Don't stop, let the whole world know. Don't stop, let the whole world know. Come fast, come fast. Don't be slow. Life. Life is slow.
Ishq ka zor nahi, ishq ka zor nahi. Ghalib ne kaha hai isliye, uska qasam lage, uska qasam lage. Jo bichhad ke ek pal bhi jiye, hum bane, tum bane, ek dooje ke liye.
I don't know what you say. I don't know what you say.
We are mere paar samjhe.
We are mere paar chadar samjhe.
We are mere paar chadar samjhe. We are mere paar chadar samjhe.
ਇਸ ਇੱਕ ਖੂਬਸੂਰਤ ਗੀਤ ਜਿਹਨੂੰ ਤੁਸੀਂ ਸੁਣਿਆ ਨਾਲ ਨਾਲ ਮੈਂ ਸੁਣਿਆ, ਉਮੀਦ ਹੈ ਕਿ ਤੁਹਾਨੂੰ ਗਾਣੇ ਪਸੰਦ ਆ ਰਹੇ ਹੋਣਗੇ। ਇਹ ਗਾਣੇ ਚੁਣ ਚੁਣ ਕੇ ਲੈ ਕੇ ਆਈ ਹਾਂ ਕਿਉਂਕਿ ਮੇਰੀ ਪਸੰਦ ਦੇ ਗਾਣੇ। ਇਹਨਾਂ ਗਾਣਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਰਤੀ ਅਗਨੀਹੋਤਰੀ ਜੀ ਆ ਉਹਨਾਂ ਦੀ ਪਸੰਦ ਹੈ, ਤੇ ਸ਼ਾਇਦ ਇੱਕ ਗਾਣਾ ਵਿੱਚ ਜਿਹੜਾ ਹੈਗਾ ਆ ਉਹ ਮੈਂ ਆਪਣੀ ਪਸੰਦ ਲੈ ਕੇ ਆਈ ਹਾਂ ਪ੍ਰੇਮ ਰੋਗ ਫਿਲਮ ਦੇ ਵਿੱਚ, ਕਿਉਂਕਿ ਗੱਲਬਾਤ ਆਪਾਂ ਅੱਜ ਪ੍ਰੇਮ ਦੀ, ਮੁਹੱਬਤ ਦੀ, ਪਿਆਰ ਦੀ ਕਰ ਰਹੇ ਹਾਂ। ਸੋ ਇਸ ਕਰਕੇ ਅੱਜ ਲਾਜ਼ਮ ਸੀ ਕਿ ਪ੍ਰੋਗਰਾਮ ਦੇ ਵਿੱਚ ਅਰੰਗ ਅਰੰਗ ਹੋਵੇ, ਪਿਆਰ ਭਰਿਆ ਹੋਵੇ, ਇੱਕ ਉਮੀਦਾਂ ਦਾ ਹੋਵੇ ਕਿ ਅਸੀਂ ਅਗਲੇ ਸਾਲ 2021 ਦੀ ਦਹਲੀਜ਼ ਤੇ ਪੈਰ ਰੱਖ ਰਹੇ ਹਾਂ। 2020 ਜਿਸ ਤਰ੍ਹਾਂ ਦਾ ਵੀ ਰਿਹਾ ਅਸੀਂ ਉਹਦੇ ਤੋਂ ਵਿਦਾ ਲੈ ਰਹੇ ਹਾਂ। ਜਿਹੜਾ ਇੱਕ ਇਤਿਹਾਸ ਜਿਹਨੇ ਰਚਿਆ ਹੈਗਾ, 2020 ਨੇ ਇਤਿਹਾਸ ਰਚਿਆ ਆ। ਆਉਣ ਵਾਲਾ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਹੈਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਸਾਡੇ ਬੱਚਿਆਂ ਦੇ ਅੱਗੇ ਬੱਚੇ ਹੋਣਗੇ, ਟਾਈਮ ਪਵੇਗਾ, ਤੇ ਫਿਰ ਅਸੀਂ 2020 ਦੀਆਂ ਗੱਲਾਂ ਕਰਿਆ ਕਰਾਂਗੇ ਕਿ 2020 ਦੇ ਵਿੱਚ ਇਸ ਤਰ੍ਹਾਂ ਦੀ ਇੱਕ ਬਿਮਾਰੀ ਫੈਲੀ ਸੀਗੀ ਜਿਹਨੇ ਪੂਰੀ ਦੀ ਪੂਰੀ ਦੁਨੀਆਂ ਨੂੰ ਘਰੋਂ ਘਰੀ ਬਿਠਾ ਕੇ ਰੱਖ ਦਿੱਤਾ ਸੀਗਾ। ਬਾਜ਼ਾਰ ਬੰਦ ਹੋ ਗਏ ਸੀ, ਫਲਾਈਟਾਂ ਬੰਦ ਹੋ ਗਈਆਂ ਸੀਗੀਆਂ, ਕਾਰਖਾਨੇ, ਦਫ਼ਤਰ, ਬੈਂਕਾਂ ਬੰਦ ਹੋ ਗਈਆਂ, ਸਕੂਲ, ਸਾਰਾ ਕੁਛ ਬੰਦ ਹੋ ਗਿਆ ਸੀ। ਔਰ ਸਾਡੇ ਬੱਚੇ ਹੈਰਾਨੀ ਦੇ ਨਾਲ ਪੁੱਛਿਆ ਕਰਨਗੇ ਕਿ ਸੱਚੀ ਏਦਾਂ ਹੋਇਆ ਸੀ, ਤੁਸੀਂ ਫਿਰ ਕਿੱਦਾਂ ਰਹੇ ਉਸ ਮਾਹੌਲ ਦੇ ਵਿੱਚ, ਉਹ ਕਿੱਦਾਂ ਦਾ ਮਾਹੌਲ ਸੀਗਾ। ਸੋ ਜਿਸ ਐਨ ਉਸੇ ਤਰ੍ਹਾਂ ਜਦੋਂ ਅਸੀਂ ਕੋਈ ਕੋਈ ਬਹੁਤ ਦਰਦਨਾਕ ਸਮਾਂ ਦੇਖਦੇ ਹਾਂ, ਇਤਿਹਾਸ ਪੜ੍ਹਦੇ ਹਾਂ ਤੇ ਸੋਚਦੇ ਹਾਂ ਉਸ ਵੇਲੇ ਇਹ ਲੋਕ ਕਿਸ ਤਰ੍ਹਾਂ ਰਹਿੰਦੇ ਹੋਣਗੇ, ਕਿਸ ਤਰ੍ਹਾਂ ਇਹ ਤਸ਼ੱਦਤ ਇਹਨਾਂ ਨੇ ਚੱਲਿਆ ਹੋਵੇਗਾ। ਉਸ ਵੇਲੇ ਜਿਹੜੇ ਤਸ਼ੱਦਤ ਜਿਹਨਾਂ ਨੇ ਇਤਿਹਾਸ ਰਚਿਆ ਹੁੰਦਾ, ਦੇਖਿਆ ਹੁੰਦਾ ਹੈ, ਉਹ ਲੋਕ ਕਈ ਜਿਉਂਦੇ ਹੁੰਦੇ ਆ, ਆਪਣੇ ਜ਼ੁਬਾਨੀ ਉਹ ਆਪਣੇ ਬੀਤੇ ਦੀਆਂ ਗੱਲਾਂ ਸੁਣਾਉਂਦੇ ਹੁੰਦੇ ਆ। ਸੋ 2020 ਸਾਡੇ ਦਿਲਾਂ ਤੇ ਦਿਮਾਗਾਂ ਤੇ ਬਹੁਤ ਦੇਰ ਤੱਕ ਰਹੇਗਾ, ਇਹਦਾ ਡਰ ਤੇ ਖੌਫ ਰਹੇਗਾ, ਜਿਹਨੇ ਪੂਰਾ 1.5 ਸਾਲ ਕੀ ਹਜੇ ਤੱਕ ਵੀ ਸਾਨੂੰ ਇਹ ਡਰਾ ਰਿਹਾ, ਧਮਕਾ ਰਿਹਾ ਹੈਗਾ ਆ। ਇੰਗਲੈਂਡ ਦੇ ਵਿੱਚ ਕਹਿ ਰਿਹਾ ਕਿ ਵਾਇਰਸ ਤੋਂ ਵੀ ਕਾਫੀ ਸਟਰੋਂਗ ਜਿਹੜੀ ਇੱਕ ਬਿਮਾਰੀ ਆਈ ਹੈਗੀ ਆ, ਤੇ ਉਹਦੇ ਤੋਂ ਬਚਣਾ ਥੋੜਾ ਮੁਸ਼ਕਿਲ ਹੋ ਰਿਹਾ ਹੈਗਾ, ਕੰਟਰੋਲ ਤੋਂ ਸਾਰਾ ਕੁਛ ਬਾਹਰ ਆ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਡਰਾਓ ਤੇ ਦਿਲ ਕੰਬਾਓ ਬਿਮਾਰੀਆਂ ਜਿਨ੍ਹਾਂ ਨੂੰ ਕਦੇ ਅਸੀਂ ਸੁਣਿਆ ਹੀ ਨਹੀਂ ਸੀਗਾ, ਇਸ ਤਰ੍ਹਾਂ ਦੀਆਂ ਬਿਮਾਰੀਆਂ ਨਿਕਲ ਰਹੀਆਂ ਆ। ਇਸ ਤਰ੍ਹਾਂ ਦਾ ਫਿਰ ਜ਼ਿਕਰ ਕੁਛ ਸਾਲਾਂ ਬਾਅਦ ਹੋਣਾ ਜ਼ਰੂਰੀ ਆ, ਔਰ ਉਹਨਾਂ ਨੂੰ ਸੁਣਨ ਵਾਲਿਆਂ ਦੇ ਚਿਹਰੇ ਹੈਰਾਨ ਹੋਣਗੇ ਤੇ ਦੱਸਣ ਵਾਲੇ ਆਪਣੀ ਲੈਅ ਦੇ ਵਿੱਚ ਦੱਸਣਗੇ ਕਿ ਅਸੀਂ ਕਿਸ ਤਰ੍ਹਾਂ ਉਹ ਸਮਾਂ ਬਿਤਾਇਆ, ਤੇ ਸੁਣਨ ਵਾਲੇ ਹੈਰਾਨੀ ਦੇ ਨਾਲ ਸੁਣਨਗੇ। ਗੱਲ ਚੱਲ ਰਹੀ ਆ ਪਿਆਰ ਦੀ, ਮੁਹੱਬਤ ਦੀ। ਇੱਕ ਇਨਸਾਨ ਜਿਹੜਾ ਕਹਿੰਦਾ ਕਿ ਮੈਨੂੰ ਕਦੇ ਜ਼ਿੰਦਗੀ ਦੇ ਵਿੱਚ ਪਿਆਰ ਨਹੀਂ ਹੋਇਆ, ਮੰਨ ਸਕਦੇ ਆ ਕਿ ਜਿਸ ਇਨਸਾਨ ਨੂੰ ਕਦੇ ਜ਼ਿੰਦਗੀ ਚ ਪਿਆਰ ਨਾ ਹੋਇਆ ਹੋਵੇ ਤੇ ਉਹਦਾ ਜਿਹੜਾ ਸੁਭਾਅ ਆ, ਮੈਂ ਲੇਕਿਨ ਇਹ ਸਾਰਿਆਂ ਤੇ ਗੱਲ ਢੁਕਦੀ ਨਹੀਂ ਹੋ ਸਕਦੀ। ਪਿਆਰ ਇੱਕ ਤਾਂ ਸਾਨੂੰ ਦੁਨਿਆਵੀ ਪਿਆਰ ਹੁੰਦਾ ਆ, ਇੱਕ ਰੂਹਾਨੀ ਪਿਆਰ ਹੁੰਦਾ ਆ। ਪਿਆਰ ਕਿਸੇ ਤਰ੍ਹਾਂ ਵੀ ਹੈ, ਦੋ ਤਰ੍ਹਾਂ ਦਾ ਪਿਆਰ ਆ। ਰੂਹਾਨੀ ਪਿਆਰ ਆ ਜਿਹੜਾ ਰੱਬ ਦੇ ਨਾਲ ਜੋੜ ਦਿੰਦਾ ਆ। ਜੇ ਤੁਹਾਨੂੰ ਉਹ ਪਿਆਰ ਹੋ ਗਿਆ ਰੱਬ ਦੇ ਨਾਲ ਤੇ ਤੁਸੀਂ ਬਹੁਤ ਜ਼ਿਆਦਾ ਕਰਮਾਂ ਵਾਲੇ ਆ, ਤੁਹਾਨੂੰ ਤੇ ਅੱਗੇ ਕੋਈ ਵੀ ਫਰਮਾਇਸ਼ ਆਪਣੇ ਕੋਲ ਨਹੀਂ ਰਹਿੰਦੀ, ਕੋਈ ਵੀ ਤਮੰਨਾ ਨਹੀਂ ਰਹਿੰਦੀ ਕਿ ਮੈਨੂੰ ਕੋਈ ਜ਼ਿੰਦਗੀ ਦੀ ਆਹ ਚੀਜ਼ ਮਿਲੇ, ਕਿਉਂਕਿ ਸਵਰਗ ਤੁਹਾਡੇ ਕੋਲ ਹੁੰਦਾ। ਬਹੁਤ ਵੱਡੀ ਇੱਕ ਪਾਵਰ ਦੇ ਨਾਲ ਤੁਸੀਂ ਜੁੜ ਜਾਂਦੇ ਆ, ਜਿਹਦੇ ਅੱਗੇ ਸਾਰੀਆਂ ਪਾਵਰਾਂ ਖਤਮ ਹੋ ਜਾਂਦੀਆਂ। ਇੱਕ ਮੇਨ ਪਾਵਰ ਦੇ ਨਾਲ ਤੁਸੀਂ ਜੁੜ ਜਾਂਦੇ ਆ, ਤੁਹਾਨੂੰ ਰੂਹਾਨੀ ਦੇ ਨਾਲ, ਰੂਹਾਨੀ ਰੂਹ ਦੇ ਨਾਲ ਰੂਹਾਨੀ ਪਿਆਰ ਹੋ ਜਾਂਦਾ ਆ, ਤੇ ਤੁਸੀਂ ਮੁਬਾਰਕਬਾਦ, ਤੁਸੀਂ ਇਹਦੇ ਪਾਤਰ ਹੋ, ਮੁਬਾਰਕ ਦੇ ਪਾਤਰ ਹੋ। ਤੁਹਾਨੂੰ ਦੁਨਿਆਵੀ ਪਿਆਰ ਹੋ ਜਾਂਦਾ, ਤੁਸੀਂ ਫੇਰ ਵੀ ਮੁਬਾਰਕ ਦੇ ਪਾਤਰ ਹੋ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਦੇ ਦਿਲ ਦੇ ਵਿੱਚ ਘਰ ਬਣਾਉਣਾ ਔਰ ਕਿਸੇ ਦੇ ਦਿਲ ਦੇ ਵਿੱਚ ਆਪਣਾ ਆਪਣੀ ਜਗ੍ਹਾ ਬਣਾਉਣੀ ਬਹੁਤ ਮੁਸ਼ਕਿਲ ਆ। ਲੋਕ ਤਾਂ ਆਪਣੇ ਘਰਾਂ ਦੇ ਵਿੱਚ ਐਂਟਰੀ ਨਹੀਂ ਦਿੰਦੇ ਹੈਗੇ, ਬੈਠਣ ਲਈ ਨਹੀਂ ਐਂਟਰੀ ਦਿੰਦੇ, ਕਿਸੇ ਨੂੰ ਚਾਹ ਦਾ ਪਿਆਲਾ ਪਿਲਾ ਕੇ ਖੁਸ਼ ਨਹੀਂ ਹੈਗੇ, ਤੇ ਫਿਰ ਤੁਸੀਂ ਸਿੱਧੇ ਹੀ ਉਸ ਇਨਸਾਨ ਦੇ ਦਿਲ ਦੇ ਵਿੱਚ ਜਾ ਕੇ ਰਾਜ ਕਰਨਾ ਬਹੁਤ ਵੱਡੀ ਗੱਲ ਆ। ਜ਼ਰੂਰ ਕੋਈ ਨਾ ਕੋਈ ਤੁਹਾਡੇ ਚ ਖੂਬੀ ਹੋਵੇਗੀ ਜਿਹੜੀ ਤੁਸੀਂ ਕਿਸੇ ਦੇ ਦਿਲ ਦੇ ਉੱਤੇ ਇਸ ਤਰ੍ਹਾਂ ਗਏ ਔਰ ਬੈਠਕ ਦੇ ਵਿੱਚ ਬੈਠ ਗਏ ਤੇ ਉਹਦੇ ਉੱਤੇ ਉਹਦੇ ਨਾਲ ਉਹਦੀਆਂ ਸੋਚਾਂ ਚ, ਉਹਦੀਆਂ ਖਿਆਲਾਂ ਚ ਤੁਸੀਂ ਛਾ ਗਏ ਹੋ। ਸੋ ਸ਼ਾਬਾਸ਼ ਤੁਹਾਡੇ ਜੇ ਤੁਸੀਂ ਇਸ ਤੇ ਇਸ ਤਰ੍ਹਾਂ ਦਾ ਹੁਨਰ ਤੁਸੀਂ ਰੱਖਦੇ ਆ। ਔਰ ਕਈ ਕਹਿ ਦਿੰਦੇ ਆ ਕਿ ਸਾਨੂੰ ਤਾਂ ਪੂਰੀ ਜ਼ਿੰਦਗੀ ਪਿਆਰ ਹੀ ਨਹੀਂ ਹੋਇਆ। ਪਿਆਰ ਕੀ ਚੀਜ਼ ਆ? ਪਿਆਰ ਨੂੰ ਉਹ ਬੜੀ ਇੱਕ ਕੋਝੀ ਜਿਹੀ ਨਜ਼ਰ ਦੇ ਨਾਲ ਦੇਖਦੇ ਆ, ਇੱਕ ਭੈੜਾ ਜਿਹਾ ਮੂੰਹ ਬਣਾ ਕੇ ਦੱਸਦੇ ਆ ਕਿ ਪਿਆਰ ਕੋਈ ਕਰਨ ਵਾਲੀ ਚੀਜ਼ ਆ, ਇਸ ਤੋਂ ਇਲਾਵਾ ਹੋਰ ਵੀ ਦੁਨੀਆਂ ਚ ਬਹੁਤ ਕੁਝ ਹੈਗਾ। ਬਿਲਕੁਲ ਸਹੀ ਹੈ, ਪਿਆਰ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਕਰਨ ਨੂੰ ਹੈਗਾ ਆ। ਪਿਆਰ ਤੋਂ ਇਲਾਵਾ ਜ਼ਿੰਮੇਵਾਰੀਆਂ ਆ, ਪਿਆਰ ਤੋਂ ਇਲਾਵਾ ਦੁੱਖ ਤਕਲੀਫਾਂ ਅਸੀਂ ਝੱਲਣੀਆਂ ਹੁੰਦੀਆਂ, ਪਿਆਰ ਤੋਂ ਇਲਾਵਾ ਅਸੀਂ ਆਪਣੀਆਂ ਘਰ ਦੀਆਂ ਹਜ਼ਾਰ ਜ਼ਿੰਮੇਵਾਰੀਆਂ ਚੱਕਣੀਆਂ ਹੁੰਦੀਆਂ, ਸਾਡੀ ਆਪਣੇ ਤੇ ਜ਼ਿੰਮੇਵਾਰੀ ਹੁੰਦੀ ਆ, ਆਪਣੇ ਤੇ ਸਾਡੀ ਰਿਸਪੋਂਸੀਬਿਲਟੀ ਹੁੰਦੀ ਆ ਕਿ ਅਸੀਂ ਟਾਈਮ ਸਿਰ ਉੱਠੀਏ, ਕੰਮ ਤੇ ਜਾਈਏ, ਪੈਸਾ ਲੈ ਕੇ ਆਈਏ, ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰੀਏ, ਦੁੱਖ ਸੁੱਖ ਦੇ ਵਿੱਚ ਕਿਤੇ ਜਾਈਏ ਤੇ ਵਧੀਆ ਖਾਣਾ ਸਾਡੀ ਰਸੋਈਆਂ ਦੇ ਵਿੱਚ ਬਣਦਾ ਹੋਵੇ ਔਰ ਪੂਰਾ ਬਣਦਾ ਹੋਵੇ, ਦੋ ਟਾਈਮ ਤਿੰਨ ਟਾਈਮ ਦੀ ਖਾਣੇ ਦੀ ਥੋੜ ਨਾ ਹੋਵੇ, ਇਹ ਸਾਡੀਆਂ ਇੱਕ ਜ਼ਿੰਮੇਵਾਰੀਆਂ ਹੁੰਦੀਆਂ ਆ। ਪਿਆਰ ਤੋਂ ਇਲਾਵਾ ਬਹੁਤ ਸਾਰਾ ਇੱਕ ਦਾਇਰਾ ਜਿਹੜੀਆਂ ਜ਼ਿੰਮੇਵਾਰੀਆਂ ਦਾ, ਜਿਹੜਾ ਸਾਨੂੰ ਯਾਦ ਕਰਵਾਉਂਦਾ ਕਿ ਇਸ ਤੋਂ ਇਲਾਵਾ ਇਹ ਵੀ ਆ। ਪਰ ਜਦੋਂ ਵੀ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ, ਅਸੀਂ ਉਹ ਕੰਮ ਨੂੰ ਕਰਨ ਥੋੜੀ ਦੇਰ ਕਰਨ ਤੋਂ ਬਾਅਦ ਥੱਕ ਜਾਵਾਂਗੇ, ਜੌਬ ਤੇ ਜਾਵਾਂਗੇ, ਜੌਬ ਤੋਂ ਬਾਅਦ ਅਸੀਂ ਕੁਛ ਘੰਟਿਆਂ ਦੀ ਜੌਬ ਤੋਂ ਬਾਅਦ ਥੱਕ ਜਾਵਾਂਗੇ, ਜਾਂ ਹਫ਼ਤਾ ਜੌਬ ਜਾਣ ਤੋਂ ਬਾਅਦ ਅਸੀਂ ਥੱਕ ਜਾਵਾਂਗੇ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਥੋੜਾ ਰੋਮਾਂਸ ਜਾਵਾਂਗੇ, ਕੋਈ ਪਿਆਰ ਦੇ ਪਲ ਹੋਣ ਜਿੱਥੇ ਕਿ ਅਸੀਂ ਸਾਡੀਆਂ ਕੋਈ ਸਾਨੂੰ ਕੋਈ ਐਪਰੀਸ਼ੀਏਟ ਕਰੇ, ਸਾਨੂੰ ਕੋਈ ਪਿਆਰ ਭਰੇ ਲਫ਼ਜ਼ ਬੋਲੇ, ਸ਼ਬਦ ਬੋਲੇ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਜਾਂ ਕੋਈ ਆਪਣੀਆਂ ਬਾਹਾਂ ਦੇ ਵਿੱਚ ਲਵੇ, ਪਿਆਰ ਦੀਆਂ ਗੱਲਾਂ ਉਹਦੇ ਨਾਲ ਕਰੇ। ਜ਼ਿੰਦਗੀ ਨੂੰ ਪਿਆਰ ਚਾਹੀਦਾ ਆ, ਪਿਆਰ ਤੋਂ ਬਗੈਰ ਜ਼ਿੰਦਗੀ ਦੀ ਬੇਲ ਸੁੱਕਣੀ ਸ਼ੁਰੂ ਹੋ ਜਾਂਦੀ ਆ। ਤੁਸੀਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਚੱਕਣ ਦੇ ਕਾਬਲ ਹੈਗੇ ਆ, ਤੁਸੀਂ ਕਰ ਸਕਦੇ ਆ, ਪਰ ਥੋੜੀ ਦੇਰ ਬਾਅਦ ਤੁਸੀਂ ਹਰ ਕੰਮ ਨੂੰ ਕਰਦੇ, ਹਰ ਕਾਰਜ ਨੂੰ ਕਰਦੇ ਥੱਕ ਜਾਵੋਗੇ ਤੇ ਉੱਥੇ ਤੁਸੀਂ ਪਿਆਰ ਨੂੰ ਚਾਹੋਗੇ ਕਿ ਕਾਸ਼ ਇਸ ਵੇਲੇ ਮੈਨੂੰ ਕਿਸੇ ਨਾਲ ਪਿਆਰ ਹੋਇਆ ਹੁੰਦਾ ਤੇ ਕੋਈ ਮੇਰੇ ਲਈ ਪਿਆਰ ਭਰੇ ਬੋਲ ਬੋਲਦਾ ਜਾਂ ਬੋਲਦੀ ਤੇ ਮੈਨੂੰ ਇਹ ਜ਼ਿੰਦਗੀ ਦੀਆਂ ਔਖੀਆਂ ਰਾਹਾਂ ਸੌਖੀਆਂ ਲੱਗਣੀਆਂ ਸੀ। ਤੇ ਇਹ ਜਿਹੜੇ ਪਿਆਰ ਦੇ ਨਗਮੇ ਆ, ਪਿਆਰ ਦੇ ਗੀਤ ਆ, ਅਸੀਂ ਇਸ ਕਰਕੇ ਸੁਣਨਾ ਪਸੰਦ ਕਰਦੇ ਹਾਂ ਕਿਉਂਕਿ ਇਹ ਪਲ ਅਸੀਂ ਹੰਡਾਏ ਹੁੰਦੇ ਆ, ਇਹਨਾਂ ਪਲਾਂ ਨੂੰ ਅਸੀਂ ਜੀਆ ਹੁੰਦਾ ਆ, ਇਹ ਪਲ ਸਾਡੇ ਆਪਣੇ ਹੋਏ ਹੁੰਦੇ ਆ। ਤੇ ਫਿਰ ਗੀਤ ਸੰਗੀਤ ਸਾਨੂੰ ਸਾਡੇ ਬੀਤੇ ਦੀ ਯਾਦ ਦਵਾਉਂਦਾ, ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ ਤੇ ਆਪਣੇ ਬੀਤੇ ਨੂੰ ਯਾਦ ਕਰਦੇ ਹਾਂ ਕਿਉਂਕਿ ਬਹੁਤ ਵਧੀਆ ਪਲ ਹੁੰਦੇ ਆ। ਸੋ ਪਿਆਰ ਤੋਂ ਬਗੈਰ ਇਹ ਕਹਿਣਾ ਔਖਾ ਆ ਕਿ ਮੈਨੂੰ ਪਿਆਰ ਜ਼ਿੰਦਗੀ 'ਚ ਨਹੀਂ ਹੋਇਆ। ਜੇ ਤੁਸੀਂ ਪਿਆਰ ਨਾ ਵੀ ਕਰਕੇ ਫਿਰ ਵੀ ਆਪਣੀ ਜ਼ਿੰਦਗੀ ਦੇ ਨਾਲ ਬਹੁਤ ਜ਼ਿਆਦਾ ਸੈਟਿਸਫਾਈਡ ਹੈਗੇ ਹਾਂ, ਉਹਦੇ ਨਾਲ ਉਹਦੇ ਨਾਲ ਤੁਰ ਰਹੇ ਹਾਂ, ਉਹਨੂੰ ਪਿਆਰ ਕਰ ਰਹੇ ਹਾਂ, ਜ਼ਿੰਦਗੀ ਤੁਹਾਨੂੰ ਕੁਛ ਵੀ ਇਸ ਤਰ੍ਹਾਂ ਦੀ ਥੋੜ ਨਹੀਂ ਹੈਗੀ, ਤੇ ਫਿਰ ਤੁਸੀਂ ਦੁਨੀਆਂ ਦੇ ਇੱਕ ਅਨੋਖੇ ਇਨਸਾਨ ਆ। ਔਰ ਤੁਹਾਨੂੰ ਨਮਸਤਕ ਆ ਕਿ ਤੁਸੀਂ ਇਹ ਕੁਛ ਕਰਕੇ ਫਿਰ ਵੀ ਕਹਿੰਦੇ ਹਾਂ ਕਿ ਮੈਨੂੰ ਪਿਆਰ ਦੀ ਕਮੀ ਨਹੀਂ ਹੈਗੀ, ਮੈਂ ਆਪਣੀਆਂ ਜ਼ਰੂਰਤਾਂ ਆਪਣੇ ਮੁਤਾਬਕ ਪੂਰੀਆਂ ਕਰ ਰਿਹਾ ਜਾਂ ਕਰ ਰਹੀ ਹਾਂ, ਮੈਨੂੰ ਨਹੀਂ ਲੋੜ ਹੈਗੀ ਕਿ ਮੇਰਾ ਪਾਰਟਨਰ ਕੋਈ ਮੇਰੇ ਨਾਲ ਪਿਆਰ ਭਰੇ ਸ਼ਬਦ ਬੋਲੇ, ਮੈਨੂੰ ਕੋਈ ਬਾਹਾਂ 'ਚ ਲਵੇ, ਕੋਈ ਮੇਰਾ ਯਾਦਗਾਰੀ ਪਲ ਬਣੇ। ਜਿਹਨੂੰ ਕਹਿੰਦੇ ਆ ਕਿ ਉਹ ਜਿਹੜਾ ਦਿਲ ਦੇ ਵਿੱਚ ਕੁਛ ਕੁਛ ਹੁੰਦਾ ਹੈ, ਮੇਰੇ ਦਿਲ ਦੇ ਵਿੱਚ ਉਹ ਕੁਛ ਹੋਵੇ, ਮੈਨੂੰ ਕੁਛ ਕੋਈ ਫੀਲ ਕਰਵਾਵੇ, ਮੈਨੂੰ ਕੋਈ ਜ਼ਰੂਰਤ ਨਹੀਂ, ਮੇਰੇ ਲਈ ਇਹ ਇੱਕ ਵਿਹਲੇਪਣ ਦੀਆਂ ਗੱਲਾਂ ਆ, ਇਹ ਮੇਰੇ ਲਈ ਕੁਛ ਵੀ ਨਹੀਂ ਹੈਗਾ। ਜੇ ਤੁਸੀਂ ਇਹ ਕੁਛ ਸੋਚ ਕੇ ਇਹਨਾਂ ਨੂੰ ਪਰਾਂ ਰੱਖ ਕੇ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਜੀ ਰਹੇ ਹੋ ਤੇ ਮੈਂ ਜਿਸ ਤਰ੍ਹਾਂ ਕਹਿ ਚੁੱਕੀ ਹਾਂ ਕਿ ਫਿਰ ਤੁਸੀਂ ਜ਼ਿੰਦਗੀ ਦੇ ਅਨੋਖੇ ਇਨਸਾਨ ਹੋ ਤੇ ਫਿਰ ਪਰਮਾਤਮਾ ਨੇ ਤੁਹਾਨੂੰ ਅਨੋਖੇ ਬਣਾਇਆ ਹੈਗਾ ਆ ਕਿ ਜਿਹੜਾ ਤੁਸੀਂ ਪਿਆਰ ਤੋਂ ਬਗੈਰ, ਪਿਆਰ ਇੱਕ ਪੈਟਰੋਲ ਆ, ਜ਼ਿੰਦਗੀ ਦੀ ਗੱਡੀ 'ਚ ਪਾਉਣ ਵਾਲਾ ਪੈਟਰੋਲ ਆ ਤੇ ਤੁਸੀਂ ਉਸ ਪੈਟਰੋਲ ਤੋਂ ਬਗੈਰ ਆਪਣੀ ਗੱਡੀ ਚਲਾ ਰਹੇ ਹੋ ਤੇ ਪਰਮਾਤਮਾ ਦੀ ਬਖਸ਼ਿਸ਼ ਆ। ਪਰ ਜੇ ਤੁਸੀਂ ਪਿਆਰ ਦੇ ਵਿੱਚ ਹੋ, ਕਿਸੇ ਨੂੰ ਪਿਆਰ ਕਰ ਰਹੇ ਹੋ, ਕਿਸੇ ਬਾਰੇ ਸੋਚ ਰਹੇ ਹੋ, ਤੇ ਫਿਰ ਸੋਚੋ, ਵਧੀਆ ਸੋਚੋ। ਤੇ ਤੁਹਾਡੇ ਲਈ ਅਸੀਂ ਅਰਦਾਸਾਂ ਦੁਆਵਾਂ ਕਰਦੇ ਹਾਂ ਕਿ ਤੁਸੀਂ ਜੋ ਵੀ ਕਿਸੇ ਵੀ ਲਈ ਵੀ ਸੋਚ ਰਹੇ ਹੋ ਤੁਹਾਡੀ ਜ਼ਿੰਦਗੀ 'ਚ ਉਹ ਆਵੇ ਤੇ ਤੁਹਾਡੀ ਜ਼ਿੰਦਗੀ ਨੂੰ ਹੋਰ ਪਿਆਰ ਵਾਲਾ ਬਣਾਵੇ। ਹਸਬੈਂਡ ਵਾਈਫ ਹੋ, ਤੁਹਾਡੇ ਰਿਸ਼ਤਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਤਰੇੜ ਆ ਰਹੀ ਆ ਜਾਂ ਕਿ ਕੁਛ ਕਹਿੰਦੇ ਕਿ ਖੁਸ਼ਕਪਨ ਆ ਰਿਹਾ ਆ, ਕਿਤੇ ਤੁਹਾਨੂੰ ਗਲਤ ਫਹਿਮੀਆਂ ਹੋ ਰਹੀਆਂ ਆ, ਬੇਨਤੀਆਂ, ਅਰਦਾਸਾਂ, ਪ੍ਰਾਰਥਨਾਵਾਂ ਕਿ ਇਸ ਸਾਲ ਦੇ ਵਿੱਚ ਤੁਹਾਡੇ ਗਿਲੇ ਸ਼ਿਕਵੇ ਦੂਰ ਹੋਣ ਤੇ ਤੁਸੀਂ ਜਿਹੜੇ ਇੱਕ ਹਸਬੈਂਡ ਵਾਈਫ ਦੇ ਰਿਸ਼ਤੇ ਦੇ ਵਿੱਚ, ਬਹੁਤ ਵਧੀਆ ਰਿਸ਼ਤੇ ਦੇ ਵਿੱਚ, ਇਸੇ ਤਰ੍ਹਾਂ ਮਜ਼ਬੂਤ ਤੇ ਜ਼ਿੰਦਗੀ ਦੀ ਸੜਕ ਦੇ ਉੱਤੇ ਦੋਨੇ ਰਾਹੀਂ ਹੱਥ 'ਚ ਹੱਥ ਪਾ ਕੇ ਤੁਸੀਂ ਇਸੇ ਤਰ੍ਹਾਂ ਚੱਲੋ ਕਿਉਂਕਿ ਜ਼ਿੰਦਗੀ ਤੁਹਾਡੇ ਅੱਗੇ ਵੀ ਹੈ ਤੇ ਤੁਸੀਂ ਪਿੱਛੇ ਵੀ ਆ। ਤੁਸੀਂ ਜ਼ਿੰਦਗੀ ਦੇ ਪਲ ਜਿਹੜੇ ਹੰਡਾ ਰਹੇ ਹਾਂ, ਬਹੁਤ ਵਧੀਆ ਤੁਸੀਂ ਇਤਿਹਾਸ ਬਣਾ ਕੇ ਆਪਣੀ ਜ਼ਿੰਦਗੀ ਦਾ ਛੱਡੋ ਤਾਂ ਕਿ ਤੁਹਾਡੀ ਜਿਹੜੀ ਪੀੜ੍ਹੀ ਆ, ਅਗਲੀ ਪੀੜ੍ਹੀ ਆ, ਤੁਹਾਡੇ ਬੱਚੇ ਆ, ਬੱਚਿਆਂ ਦੇ ਬੱਚੇ ਆ, ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਇਤਿਹਾਸ ਨੂੰ ਉਹ ਪੜ੍ਹਨ ਤੇ ਤੁਸੀਂ ਅੱਗੇ ਤੁਹਾਡਾ ਭਵਿੱਖ ਆ, ਤੁਹਾਡਾ ਵਰਤਮਾਨ ਆ, ਤੇ ਉਹਦੇ ਵਿੱਚ ਤੁਸੀਂ ਬਹੁਤ ਵਧੀਆ ਕਦਮ ਦੀ ਪਹਿਲਕਦਮੀ ਕਰੋ ਤੇ ਤੁਹਾਨੂੰ ਜ਼ਿੰਦਗੀ ਦੇ ਹਰ ਪਲ ਉਹਦੇ ਵਿੱਚੋਂ ਜੋ ਵੀ ਤੁਸੀਂ ਸੋਚਿਆ ਉਹ ਮਿਲਣ। ਸੋ ਪਿਆਰ ਜ਼ਰੂਰੀ ਹੈ। ਜੇ ਤੁਸੀਂ ਰੱਬ ਦੀ ਭਗਤੀ 'ਚ ਜੁੜੇ ਆ ਤੇ ਉਹਦੇ ਬਾਰੇ 'ਚ ਮੈਂ ਕਹਿ ਨਹੀਂ ਸਕਦੀ ਕਿਉਂਕਿ ਐਸਾ ਪਿਆਰ ਸਾਡੀ ਕਿਸਮਤ 'ਚ ਹਾਲੇ ਨਹੀਂ ਹੋਇਆ। ਰੂਹਾਨੀਅਤ ਪਿਆਰ ਹੋਇਆ ਤੇ ਇਹੀ ਕਵਾਂਗੇ ਕਿ ਤੁਸੀਂ ਉਸ ਪਰਮਾਤਮਾ ਦੀ ਬਖਸ਼ਿਸ਼ ਦੇ ਭਰੇ ਹੋਏ ਇਨਸਾਨ ਹੋ, ਉਸ ਦਾ ਪੂਰਾ ਤੁਹਾਡੇ ਤੇ ਵਰਦਾਨ ਆ, ਮਿਹਰ ਭਰਿਆ ਹੱਥ ਰੱਖਿਆ ਹੈਗਾ ਉਸਨੇ, ਤੇ ਤੁਸੀਂ ਫਰਿਸ਼ਤੇ ਹੋ ਇਸ ਧਰਤੀ ਦੇ ਉੱਤੇ ਜਿਹੜਾ ਇੱਕ ਰੱਬ ਨੂੰ ਇਸ ਝੂਠੀ ਤੇ ਮਕਾਰੀ ਦੁਨੀਆਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਬਿਮਾਰੀਆਂ ਦਾ ਦੌਰ ਆ, ਖੂਨ ਖਰਾਬਾ ਆ, ਜਿੱਥੇ ਕਹਿੰਦੇ ਕਿ ਇੱਕ ਨਰਕ ਦੀ ਤਰ੍ਹਾਂ ਜ਼ਿੰਦਗੀਆਂ ਨੇ, ਨਰਕ ਦੀਆਂ ਤਰ੍ਹਾਂ ਜ਼ਿੰਦਗੀਆਂ ਮਤਲਬ ਕਿ ਆ ਜਿਹੜਾ ਅਸੀਂ ਰੋਜ਼ਮਰਾ ਦੀ ਜ਼ਿੰਦਗੀ 'ਚ ਦੇਖਦੇ ਹਾਂ ਇਹ ਚੱਲ ਰਿਹਾ, ਤੇ ਇਹਦੇ ਵਿੱਚ ਵੀ ਤੁਸੀਂ ਆਪਣੇ ਆਪ ਦਾ ਇੰਨਾ ਇਕਾਗਰਚਿਤ ਕਰਕੇ ਤੇ ਤੁਸੀਂ ਰੱਬ ਦੇ ਨਾਲ ਜੁੜ ਗਏ ਹੋ। ਸੋ ਤੁਸੀਂ ਇਸ ਧਰਤੀ ਦੇ ਫਰਿਸ਼ਤੇ ਹੋ। ਤੁਹਾਡੇ ਬਾਰੇ ਇਹੀ ਕਹਿ ਸਕਦੇ ਹਾਂ ਕਿ ਤੁਸੀਂ ਰੱਬ ਦਾ ਦੂਸਰਾ ਰੂਪ ਹੋ, ਤੁਹਾਡੇ ਤੇ ਪੂਰੀ ਮਿਹਰ ਹੈ। ਸੋ ਦੋਸਤੋ ਸੁਣਦੇ ਹਾਂ ਖੂਬਸੂਰਤ ਗੀਤ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ। ਖੂਬਸੂਰਤ ਗੀਤ ਤੁਹਾਡੇ ਨਾਮ ਤੇ, ਫੇਰ ਇਸੇ ਤਰ੍ਹਾਂ ਪਿਆਰ ਦੇ ਪਲ ਫੇਰ ਹੁੰਦਾ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
जब चाहा यारा तुमने, आंखों से मारा तुमने, होंठों से जिंदा कर दिया। ओ, 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 जब चाहा यारा तुमने, आंखों से मारा तुमने, होंठों से जिंदा कर दिया। पर तुम्हारी मर्जी पे चल रहे हैं, खता हमारी क्या हो। जब चाहा यारा तुमने, आंखों से मारा तुमने, होंठों से जिंदा कर दिया। चलो जी हम बुरे सही, चलो जी हम झूठे हैं, मगर इसी निगाह से हजार दिल टूटे हैं। चलो जी हम बुरे सही, चलो जी हम झूठे हैं, मगर इसी निगाह से हजार दिल टूटे हैं। हर कसम से कहना हमारी जरूरत नहीं है प्यारी क्या हो। जब चाह यारा तुमने, आंखों से मारा तुमने, होंठों से जिंदा कर दिया। अरे तुम्हारी मर्जी पे चल रहे हैं, खता हमारी क्या। सको तो हम सफर हमें तुम अपना जानो, उधर नहीं इधर चलो कभी तो कहना मानो, समझ सको तो हम सफर हमें तुम अपना जानो, उधर नहीं इधर चलो कभी तो कहना मानो। अरे लिपट के पूछो के आगे मर्जी है अब हमारी क्या हो, जब शाह यारा तुमने आंखों से मारा तुमने होंठों से जिंदा कर दिया, और तुम्हारी मर्जी पे चल रहे हैं खता हमारी क्या हो, जब शाह यारा तुमने आंखों से मारा तुमने होंठों से जिंदा कर दिया।
ਜੀ ਹਾਂ ਦੋਸਤੋ, ਅਸੀਂ ਸੁਣਿਆ ਇਹ ਖੂਬਸੂਰਤ ਗੀਤ। ਕਹਿੰਦੇ ਆ ਕਿ ਜਿਸ ਤਰ੍ਹਾਂ ਇੱਕ ਕਿਤਾਬ ਖੁੱਲੀ ਨੂੰ ਅਸੀਂ ਬਾਹਰ ਖੁੱਲੀ ਥਾਂ ਤੇ ਰੱਖ ਦਿੰਨੇ ਆ ਤੇ ਹਵਾ ਚਾਹੇ ਤੇਜ਼ ਨਾ ਵੀ ਹੋਵੇ, ਹਵਾ ਆਪਣੀ ਕਿਸੇ ਵੀ ਲਹਿ ਦੇ ਵਿੱਚ ਹੋਵੇ, ਕਿਸ ਤਰ੍ਹਾਂ ਦੀ ਵੀ ਲਹਿ ਦੇ ਵਿੱਚ ਹੋਵੇ, ਜਿਹੜੇ ਪਰਚੇ ਆ ਉਹ ਆਪਣੇ ਆਪ ਪਲਟਦੇ ਰਹਿੰਦੇ ਆ। ਹਵਾ ਚੱਲੇ ਚਾਹੇ ਨਾ ਚੱਲੇ, ਆਵਾਜਾਵੀ ਜਦੋਂ ਕੋਲ ਦੀ ਹੁੰਦੀ ਆ, ਹਵਾ ਥੋੜੀ ਜਿਹੀ ਲੱਗਦੀ ਆ ਤੇ ਪਰਚੇ ਉਹਨੇ ਆਪਣੇ ਆਪ ਪਲਟਣੇ ਸ਼ੁਰੂ ਹੋ ਜਾਂਦੇ ਆ, ਉਹਨੂੰ ਫੜ ਕੇ ਅਸੀਂ ਪਲਟਾਉਂਦੇ ਨਹੀਂ ਹੈਗੇ। ਸੋ ਇਸੇ ਤਰ੍ਹਾਂ ਇਹ ਸਾਲ ਕੈਲੰਡਰ ਨੂੰ ਅਸੀਂ ਫੜ ਨਹੀਂ ਸਕੇ, ਤਰੀਕਾਂ ਨੂੰ ਫੜ ਨਹੀਂ ਸਕੇ, ਸਮੇਂ ਨੂੰ ਫੜ ਨਹੀਂ ਸਕੇ, ਕੋਈ ਵੀ ਅੱਜ ਤੱਕ ਨਹੀਂ ਫੜ ਸਕਿਆ ਤੇ ਰੋਕ ਨਹੀਂ ਸਕਿਆ। 2020 ਨੂੰ ਤਾਂ ਅਸੀਂ ਵੈਸੇ ਨਹੀਂ ਫੜਨਾ ਚਾਹੁੰਦੇ ਹੈਗੇ, ਅਸੀਂ ਚਾਹੁੰਦੇ ਆ ਕਿ ਜਿੰਨੀ ਜਲਦੀ ਹੋਵੇ ਇਹ ਨਿਕਲੇ, ਅਸੀਂ ਆਪਣੇ ਕੈਲੰਡਰਾਂ ਦਾ ਪਾਸਾ ਪਲਟੀਏ, 2021 ਉਹਦੇ ਤੇ ਲਿਖਿਆ ਸਾਨੂੰ ਆਵੇ ਔਰ ਸ਼ੁਭ ਸ਼ੁਭ ਲਿਖਿਆ ਆਵੇ, ਸੋਹਣਾ ਸੋਹਣਾ ਪਿਆਰ ਭਰਿਆ ਹੋਵੇ। ਸੋ ਜਿਹੜੀਆਂ ਘੜੀਆਂ, ਸਾਲ, ਮਹੀਨੇ, ਟਾਈਮ ਆ, ਇਹ ਕਿਸੇ ਦੇ ਹੱਥ ਵੱਸ ਨਹੀਂ, ਨਿਕਲਦਾ ਰਹਿੰਦਾ ਆ। ਕੈਲੰਡਰ ਦੇ ਜਿਹੜੇ ਪੇਪਰ ਆ, ਪਰਚੇ ਆ, ਅਸੀਂ ਪਲਟਦੇ ਰਹਿੰਦੇ ਆ। ਜਨਵਰੀ ਤੋਂ ਬਾਅਦ ਫਰਵਰੀ, ਫਿਰ ਮਾਰਚ, ਫਿਰ ਅਪ੍ਰੈਲ, ਦਸੰਬਰ ਤੱਕ ਆ ਜਾਂਦੇ ਆ ਤੇ ਐਂਡ ਦੇ ਵਿੱਚ ਜਿੱਥੋਂ ਅਸੀਂ ਸ਼ੁਰੂ ਕੀਤਾ ਹੁੰਦਾ ਉਹੀ ਮਹੀਨਾ ਫਿਰ ਸ਼ੁਰੂ ਹੋ ਜਾਂਦਾ। ਅਸੀਂ ਇਹ ਸੋਚ ਲੈਂਦੇ ਆ ਕਿ ਜ਼ਿੰਦਗੀ ਦਾ ਇੱਕ ਨਵਾਂ ਸਾਲ ਆ, ਕੁਛ ਨਵਾਂ ਕਰਾਂਗੇ, ਪਰ ਕਈ ਦਫਾ ਅਸੀਂ ਸੋਚਦੇ ਬਹੁਤ ਕੁਛ ਹੁੰਦੇ ਆ ਨਵਾਂ ਕਰਨਾ, ਪਰ ਫਿਰ ਵੀ ਜਾਂ ਬਹੁਤ ਵਾਰੀ ਅਸੀਂ ਉਦਾਂ ਹੀ ਤੁਰਦੇ ਰਹਿੰਦੇ ਹਾਂ ਜਿਸ ਤਰ੍ਹਾਂ ਦਾ ਅਸੀਂ ਪੁਰਾਣੇ ਸਾਲ ਦੇ ਵਿੱਚ ਤੁਰੇ ਹੁੰਦੇ ਹਾਂ। ਕੋਸ਼ਿਸ਼ ਕਰੋ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਕੁਛ ਨਵਾਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣ ਲਈ, ਉਹਦਾ ਮਿਸ਼ਨ ਪੂਰਾ ਇੱਕ ਸਾਲ ਲਈ ਰੱਖ ਲਓ। ਸਾਲ ਦੇ ਅਖੀਰ ਤੱਕ ਉਹਦਾ ਰਿਜ਼ਲਟ ਦੇਖ ਲਓ ਕਿ ਮੈਂ ਸਾਲ ਦੇ ਅਖੀਰ ਤੱਕ ਆਪਣੇ ਆਪ ਨੂੰ ਇਸ ਮੁਕਾਮ ਤੇ ਦੇਖਣਾ ਚਾਹੁੰਦੀ ਜਾਂ ਦੇਖਣਾ ਚਾਹੁੰਦਾ ਆ। ਛੋਟੀ ਜਿਹੀ ਸ਼ਰਤ ਲਾ ਲਓ ਆਪਣੇ ਨਾਲ, ਸ਼ਰਤਾਂ ਲਾ ਕੇ ਜ਼ਿੰਦਗੀ ਜੀਣ ਦਾ ਆਪਣਾ ਹੀ ਮਜ਼ਾ ਆ। ਆਪਣੇ ਨਾਲ ਸ਼ਰਤ ਲਾ ਕੇ ਜੇ ਤੁਸੀਂ ਮੰਨ ਲਓ ਕਿ ਜੇ ਤੁਸੀਂ ਛੋਟੀ ਜਿਹੀ ਗੱਲ ਤੋਂ ਸ਼ੁਰੂ ਹੋ ਜਾਓ ਕਿ ਮੈਂ ਪੈਸਾ ਜੋੜਨਾ ਆ, ਪੈਸਾ ਜੋੜਨਾ ਮੈਂ 10 ਯੂਰੋ ਤੋਂ ਸ਼ੁਰੂ ਕਰਦਾ ਸੀ, ਯੂਰੋ ਕਹਿ ਦਿੰਦੇ ਆ, ਯੂਰੋ ਕਹਿ ਲਓ, ਜਰਮਨ ਦੀ ਯੂਰਪ ਦੀ ਕਰੰਸੀ ਆ, ਕਿ ਮੈਂ ਸਾਲ ਦੇ ਐਂਡ ਦੇ ਵਿੱਚ ਮੈਂ ਦੇਖਣਾ ਕਿ ਮੈਂ ਕਿੰਨੇ ਕੁ ਪੈਸੇ ਜੋੜ ਸਕਦਾ ਜਾਂ ਜੋੜ ਸਕਦੀ ਹਾਂ। ਤਕਰੀਬਨ ਅਸੀਂ ਪੈਸੇ ਘਰਾਂ ਦੇ ਵਿੱਚ ਸਾਡੇ ਤੋਂ ਘੱਟ ਹੀ ਜੋੜਦੇ ਆ, ਇੱਕ ਵੈਸੇ ਆਈਡੀਆ ਮੇਰਾ, ਤੁਸੀਂ ਕੋਈ ਵੀ ਚੀਜ਼ ਤੋਂ ਸ਼ੁਰੂ ਕਰ ਸਕਦੇ ਆ, ਸ਼ੁਰੂ ਕਰ ਲਓ, ਦੇਖ ਲਓ ਤੇ ਐਂਡ ਦੇ ਵਿੱਚ ਤੁਹਾਨੂੰ ਰਿਜ਼ਲਟ ਤੁਹਾਡਾ ਸਾਲ ਦੇ ਵਿੱਚ ਕੀ ਮਿਲਦਾ ਆ ਪਤਾ ਲੱਗ ਜਾਓ ਕਿ ਤੁਸੀਂ ਉਸ ਆਦਤ ਤੇ ਯੂਸ ਟੂ ਹੋ ਚੁੱਕੇ ਆ, ਥੋੜਾ ਜਿਹਾ ਦਸਵੰਤ ਆਪਣੇ ਸਾਈਡ ਤੇ ਰੱਖਣ ਦੇ ਲਈ, ਉਹ ਅਸੀਂ ਦਸਵੰਤ ਕਿਸੇ ਤਰ੍ਹਾਂ ਵੀ ਆਪਣਾ, ਚਾਹੇ ਤੁਸੀਂ ਜਿਸ ਧਰਤੀ ਤੇ ਰਹਿ ਰਹੇ ਆ ਉੱਥੇ ਵੀ ਬਹੁਤ ਸਾਰੇ ਲੋੜਮੰਦ ਹੈਗੇ ਆ, ਬਹੁਤ ਸਾਰੇ ਇਨਸਾਨ, ਦੇਖੋ ਇਨਸਾਨ ਅਸੀਂ ਉਹੀ ਇਨਸਾਨ ਨਹੀਂ ਮੰਨਦੇ ਕਿ ਜਿਹਨੂੰ ਸਾਡੀ ਬੋਲੀ, ਸਾਡਾ ਪਹਿਰਾਵਾ, ਸਾਡਾ ਖਾਣਾ ਜਿਹੜਾ ਖਾਂਦੇ ਆ ਤੇ ਉਹੀ ਅਸੀਂ ਉਹਨਾਂ ਲੋਕਾਂ ਦੀ ਹੀ ਮਦਦ ਕਰਨੀ ਆ। ਸਾਰੀ ਧਰਤੀ ਮਨੁੱਖਤਾ ਦੇ ਨਾਲ ਭਰੀ ਹੋਈ ਆ, ਔਰ ਧਰਤੀ ਦੇ ਵਿੱਚ ਜਿੰਨੇ ਮਨੁੱਖ ਆ ਉਸ ਤੋਂ ਜ਼ਿਆਦਾ ਉਹ ਗਰੀਬ ਨੇ, ਗਰੀਬ ਮਤਲਬ ਕਿ ਲੋੜਵੰਦ ਨੇ, ਗਰੀਬ ਮੈਂ ਉਹਨਾਂ ਦੇ ਹਾਲਾਤਾਂ ਤੋਂ ਗਰੀਬ ਨਹੀਂ ਕਹਿ ਸਕਦੀ, ਲੋੜਵੰਦ ਆ, ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ, ਕਿਸੇ ਨੂੰ ਪੜ੍ਹਾਈ ਦੀ ਲੋੜ ਆ, ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਆ, ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ, ਚਾਹੇ ਉਹ ਕਿਸੇ ਵੀ ਦੇਸ਼ ਦੇ, ਭਾਸ਼ਾ ਦੇ, ਸੱਭਿਆਚਾਰ ਦੇ, ਕਿਸੇ ਕੌਮ ਜਾਤ ਦੇ ਹੋਣ, ਗੱਲ ਸਾਡੀ ਕਿਸੇ ਤੱਕ ਉਸ ਲੋੜਵੰਦ ਦੀ ਲੋੜ ਪਹੁੰਚਾਉਣ ਦਾ ਹੈਗਾ। ਜੇ ਅਸੀਂ ਸਾਲ ਦੇ ਅਖੀਰ ਦੇ ਵਿੱਚ ਕਿਸੇ ਦਾ ਐਂਡ ਦੇ ਵਿੱਚ ਜਾ ਕੇ ਜਦੋਂ ਸਾਡੇ ਆਹ ਸ਼ਹੀਦੀਆਂ ਦੇ ਦਿਨ ਆਉਂਦੇ ਆ ਉਦੋਂ ਅਸੀਂ ਕੁਛ ਵੀ ਕਰਨਾ ਚਾਹੁੰਦੇ ਹਾਂ, ਸੋਚ ਲਓ ਕਿ ਅਸੀਂ ਸਾਲ ਦੇ ਅਗਲੇ ਸਾਲ ਤੱਕ ਐਂਡ ਦੇ ਵਿੱਚ ਬਹੁਤ ਕੁਛ ਕੋਈ ਲੰਗਰ ਲਾਉਣਾ ਚਾਹੁੰਦੇ ਹਾਂ ਯੂਰਪ ਦੀ ਧਰਤੀ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਇੱਥੇ ਦੇ ਮਨੁੱਖਤਾ ਨੂੰ ਉਹ ਉਹਨਾਂ ਦੀਆਂ ਲੋੜਾਂ ਪੂਰੀਆਂ ਕਰ ਲਈ। ਇੱਕ ਛੋਟਾ ਜਿਹਾ ਮਿਸ਼ਨ ਲੈ ਕੇ ਤੁਰ ਪਾਓ ਨਵੇਂ ਸਾਲ ਦੇ ਵਿੱਚ। ਕੋਈ ਤੁਸੀਂ ਕਿਤਾਬ ਪੜ੍ਹਨੀ ਚਾਹੁੰਦੇ ਹਾਂ ਬਹੁਤ ਦੇਰ ਤੋਂ ਔਰ ਤੁਹਾਡੇ ਕੋਲ ਟਾਈਮ ਨਹੀਂ ਮਿਲਦਾ, ਸ਼ੁਰੂ ਕਰ ਲਓ ਨਵੇਂ ਸਾਲ ਦੇ ਵਿੱਚ, ਛੋਟਾ ਜਿਹਾ ਉਹਨੂੰ ਪੜ੍ਹਨੀ ਸ਼ੁਰੂ ਕਰ ਲਓ, ਛੋਟੇ ਛੋਟੇ ਚੈਪਟਰ ਉਹਦੇ ਪੜ੍ਹਨੇ ਸ਼ੁਰੂ ਕਰ ਦੋ ਤੇ ਤੁਹਾਨੂੰ ਆਦਤ ਪੈ ਜਾਏਗੀ ਤੇ ਸ਼ੌਂਕ ਪੈਦਾ ਹੋ ਜਾਏਗਾ। ਤੁਸੀਂ ਚਾਹੁੰਦੇ ਆ ਕਿ ਤੁਸੀਂ ਆਪਣਾ ਵੇਟ ਲੂਜ਼ ਕਰਨਾ ਆ ਤੇ ਫਿਰ ਤੁਸੀਂ ਸ਼ੁਰੂ ਹੋ ਜਾਓ ਨਵੇਂ ਸਾਲ ਤੋਂ। ਸੋਚ ਲਓ ਕਿ ਵੀ ਮੈਂ ਨਵੇਂ ਸਾਲ ਤੋਂ ਇਹ ਕੰਮ ਕਰਨਾ ਸ਼ੁਰੂ ਕਰਨਾ। ਮੈਂ ਇਸ ਕਰਕੇ ਤੁਹਾਨੂੰ ਗੱਲਾਂ ਦੱਸ ਰਹੀ ਹਾਂ, ਬਹੁਤ ਸਾਰੀਆਂ ਗੱਲਾਂ ਸਾਡੀਆਂ ਜ਼ਿੰਦਗੀ ਦੇ ਵਿੱਚ ਸਾਡੇ ਉੱਤੇ ਵਾਪਰੀਆਂ ਹੁੰਦੀਆਂ, ਅਸੀਂ ਉਹਨਾਂ ਨੂੰ ਹੰਡਾਇਆ ਹੁੰਦਾ, ਉਹਨਾਂ ਦੇ ਵਿੱਚ ਕਾਮਯਾਬੀ ਪਾਈ ਹੁੰਦੀ ਆ। ਇਸ ਕਰਕੇ ਸਾਨੂੰ ਚੰਗਾ ਲੱਗਦਾ ਕਿ ਅਸੀਂ ਜਿਹੜੇ ਸਾਡੇ ਐਕਸਪੀਰੀਅੰਸ ਹੈਗੇ ਅਸੀਂ ਕਿਸੇ ਦੇ ਨਾਲ ਸ਼ੇਅਰ ਕਰੀਏ, ਹੋ ਸਕਦਾ ਕਿ ਕਿਸੇ ਦਾ ਇਹਦੇ ਚੋਂ ਫਾਇਦਾ ਹੋ ਜਾਵੇ। ਜਦੋਂ ਮੈਂ ਜਰਮਨ ਦੀ ਧਰਤੀ ਤੇ ਆਈ ਸੀਗੀ ਉਸ ਵੇਲੇ ਅਸੀਂ ਤਕਰੀਬਨ ਜਿਹੜੇ ਇੰਡੀਅਨ ਹੀ ਆ ਅਸੀਂ ਸਾਰੇ ਵੈਜੀਟੇਰੀਅਨ ਹੁੰਦੇ ਹੈਗੇ ਆ। ਸੋ ਮੈਂ ਵੀ ਵੈਜੀਟੇਰੀਅਨ ਸੀਗੀ, ਕੁਛ ਦੇਰ ਇਸ ਧਰਤੀ ਦੇ ਉੱਤੇ ਰਹੇ ਤੇ ਥੋੜੀ ਦੇਰ ਬਾਅਦ ਪਤਾ ਲੱਗਾ ਕਿ ਇੱਥੇ ਦੀਆਂ ਜਿਹੜੀਆਂ ਸਬਜ਼ੀਆਂ ਤੇ ਬਹੁਤ ਜ਼ਿਆਦਾ ਮਹਿੰਗੀਆਂ ਨੇ ਔਰ ਜਿਹੜਾ ਨਾਨ ਵੈਜ ਆ ਉਹ ਥੋੜਾ ਜਿਹਾ ਸਸਤਾ ਹੈਗਾ ਆ। ਤੇ ਫਿਰ ਹੋਣਾ ਵੀ ਖਾਣਾ ਵੀ ਜ਼ਰੂਰੀ ਹੈਗਾ, ਡਾਕਟਰ ਨੇ ਸਲਾਹ ਦੇ ਦਿੱਤੀ ਸੀਗੀ ਭਾਈ ਵੀ ਤੁਸੀਂ ਠੰਡੇ ਮੁਲਕਾਂ ਦੇ ਵਿੱਚ ਰਹਿ ਰਹੇ ਹੋ, ਤੁਹਾਡੇ ਸਰੀਰ ਨੂੰ ਪੂਰੇ ਵਿਟਾਮਿਨ ਚਾਹੀਦੇ ਹੈਗੇ ਆ ਤੇ ਉਹਦੀ ਜਿਹੜੀ ਪੂਰੀ ਪੂਰਤੀ ਆ ਜਾਂ ਤਾਂ ਤੁਸੀਂ ਫਿਸ਼ ਦੇ ਵਿੱਚੋਂ ਤੇ ਜਾਂ ਤੁਸੀਂ ਆਪਣਾ ਜਿਹੜਾ ਤੁਹਾਡਾ ਨਾਨ ਵੈਜ ਹੈ ਤੁਸੀਂ ਉਹਦੇ ਵਿੱਚੋਂ ਪੂਰਤੀ ਕਰ ਸਕਦੇ ਹੈਗੇ ਆ, ਚਿਕਨ ਦੇ ਵਿੱਚੋਂ ਜਾਂ ਦੂਸਰਾ ਜੋ ਵੀ ਮੀਟ ਹੈਗਾ। ਅਣਮੰਨੇ ਮਨ ਦੇ ਨਾਲ ਮੀਟ ਕਰਨਾ ਸ਼ੁਰੂ ਕਰ ਦਿੱਤਾ, ਰੱਜ ਕੇ ਖਾਧਾ, ਭਾਰ ਵਧਾਇਆ, ਰੱਜ ਕੇ ਵਧਾਇਆ ਔਰ ਡਬਲ ਟ੍ਰਿਪਲ ਭਾਰ ਵਧਾਇਆ। ਖਾਣਾ ਖੁੱਲਾ ਸੀਗਾ, ਖੁਰਾਕਾਂ ਖੁੱਲੀਆਂ ਹੋ ਗਈਆਂ, ਦੇਸੀ ਘਿਓ ਦੇ ਤੜਕੇ ਲੱਗਣੇ ਸ਼ੁਰੂ ਹੋ ਗਏ ਔਰ ਪੀਜ਼ੇ ਬਰਗਰ ਕੀ ਫੇਰ ਨੀ। ਅਸੀਂ ਪਿੱਛੇ ਮੁੜ ਕੇ ਦੇਖਿਆ ਕਿ ਸਾਡਾ ਵੇਟ ਕਿੱਧਰ ਨੂੰ ਜਾ ਰਿਹਾ, ਮੈਂ ਆਪਣੀ ਗੱਲ ਕਰ ਰਹੀ ਹਾਂ, ਔਰ ਸਰੀਰ ਦੇ ਉੱਤੇ ਕੋਈ ਸੂਟ ਕੱਪੜਾ ਆ ਰਿਹਾ ਕਿ ਨਹੀਂ ਆ ਰਿਹਾ ਹੈਗਾ, ਕਿਉਂਕਿ ਖਾਣ ਦੀ ਜੀਭ ਨੂੰ ਲਾਲਚ ਪੈ ਗਿਆ ਸੀ ਖਾਣ ਦਾ। ਔਰ ਇਹ ਸਿਲਸਿਲਾ ਕਿੰਨੇ ਸਾਲ ਚੱਲਦਾ ਰਿਹਾ ਤੇ ਉਹ ਤਕਲੀਫ ਕਦੇ ਹੋਈ ਨਹੀਂ ਸੀ, ਮਹਿਸੂਸ ਹੀ ਨਹੀਂ ਸੀਗੀ ਤੇ ਜਾਂ ਕਦੇ ਘਰ ਦੇ ਸ਼ੀਸ਼ੇ ਨੇ ਨੀ ਕਦੇ ਟੋਕ ਕੇ ਕਿਹਾ ਸੀਗਾ ਕਿ ਭਾਈ ਵੇਟ ਲੂਜ਼ ਕਰ ਲਓ, ਜਾਂ ਕਦੇ ਇਹੀ ਜੀਵ ਨੇ ਨੀ ਕਿਹਾ ਸੀਗਾ ਕਿ ਭਾਈ ਮੀਟ ਘੱਟ ਕਰ ਲਓ, ਖਾਣਾ ਘੱਟ ਕਰ ਲਓ। ਇੱਕ ਜੋਸ਼ ਸੀਗਾ, ਬਸ ਖਾਈ ਜਾਣਾ ਖਾਈ ਜਾਣਾ। ਉਸ ਤੋਂ ਬਾਅਦ ਇੱਕ ਵਾਰੀ ਆਪਣੇ ਆਪ ਹੀ ਆਇਆ ਕਿ ਮੈਨੂੰ ਵੇਟ ਲੂਜ਼ ਕਰਨਾ ਚਾਹੀਦਾ ਆ। ਸੋ ਜਿਨ੍ਹਾਂ ਨੇ ਮੈਨੂੰ ਦੇਖਿਆ ਆ ਉਹ ਹਾਲੇ ਵੀ ਕਹਿਣਗੇ ਕਿ ਵੇਟ ਤੁਹਾਡਾ ਇੰਨਾ ਲੂਜ਼ ਨਹੀਂ ਹੋਇਆ, ਪਰ ਮੈਂ ਜਿੰਨਾ 35 ਕਿਲੋ ਮੈਂ ਆਪਣਾ ਵੇਟ ਲੂਜ਼ ਕੀਤਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ। ਫਿਰ ਇੱਕ ਸਟਰਗਲ ਸ਼ੁਰੂ ਹੋ ਗਈ ਸੀ ਮੇਰੀ ਆਪਣੇ ਆਪ ਨਾਲ ਔਰ ਮੈਂ 2006 ਦੇ ਵਿੱਚ ਜਨਵਰੀ ਦੇ ਵਿੱਚ ਵੇਟ ਲੂਜ਼ ਕਰਨਾ ਸ਼ੁਰੂ ਕਰ ਦਿੱਤਾ। ਜਨਵਰੀ ਦੀ ਪਹਿਲੀ ਜਨਵਰੀ ਆਈ ਔਰ ਉਸ ਦਿਨ ਤੋਂ ਹੀ ਮੈਂ ਆਪਣੇ ਆਪ ਨਾਲ ਪ੍ਰੋਮਿਸ ਕਰ ਲਿਆ ਕਿ ਮੈਨੂੰ ਚਾਹੇ 2 ਸਾਲ ਲੱਗ ਜਾਣ ਚਾਹੇ 4 ਸਾਲ ਲੱਗ ਜਾਣ, ਉਹ ਸਟਰਗਲ ਮੇਰਾ ਹੁਣ ਵੀ ਚੱਲ ਰਿਹਾ ਆ ਤੇ ਮੈਂ ਆਪਣਾ ਵੇਟ ਲੂਜ਼ ਕਰਨਾ ਹੀ ਕਰਨਾ ਹੈਗਾ ਆ। ਔਰ ਜਿਸ ਜ਼ੁਬਾਨ ਨੂੰ ਬਹੁਤ ਸਾਰੇ ਟੇਸਟ ਲੱਗ ਗਏ ਹੁਣ, ਪੀਜ਼ਾ, ਬਰਗਰ, ਕੋਲਾ ਔਰ ਇੱਥੇ ਦਾ ਜਿਹੜਾ ਭਾਂਤ ਭਾਂਤ ਦਾ ਮੀਟ, ਫਿਸ਼ ਵਿੱਚੇ ਇੰਡੀਅਨ ਖਾਣੇ, ਪਕੌੜੇ, ਸਮੋਸੇ, ਸਾਰਾ ਇੱਕ ਮਿਸ਼ਮਸ਼ ਜਿਹਾ ਕਾਕਟੇਲ ਜਿਹਾ ਬਣਿਆ ਸੀਗਾ, ਜਿਹੜਾ ਤੁਸੀਂ ਜੀਭ ਤੁਹਾਡੀ ਇੱਕ ਤੋਂ ਵੱਧ ਟੇਸਟੀ, ਸਪਾਈਸੀ, ਫਿਰ ਸਵੀਟ, ਫਿਰ ਮਾਈਲਡ ਫੂਡ, ਫਿਰ ਉਸ ਤੋਂ ਬਾਅਦ ਫਿਰ ਸਪਾਈਸੀ, ਜ਼ੁਬਾਨ ਦੇ ਉੱਤੋਂ ਸਾਰੇ ਮਨਫੀ ਕਰਨੇ ਬੜੇ ਔਖੇ ਸੀਗੇ। ਸੋ ਮੈਂ ਸ਼ੁਰੂ ਕਰ ਦਿੱਤਾ, ਬੜਾ ਹੀ ਔਖੀ, ਬੜੀ ਤਕਲੀਫ ਤੇ ਸੀ ਇੱਕ ਸਾਲ ਮੇਰੇ ਲਈ, ਬਹੁਤ ਜ਼ਿਆਦਾ ਮੀਟ ਖਾਣਾ ਖਾਣਾ ਉਹ ਵੀ ਘੱਟ ਕੀਤਾ, ਆਪਣੀ ਮੈਂ ਡਾਇਟ ਘੱਟ ਕੀਤੀ ਔਰ ਬਹੁਤ ਜ਼ਿਆਦਾ ਘੱਟ ਨਹੀਂ ਕੀਤੀ ਲੇਕਿਨ ਥੋੜ੍ਹੀ ਥੋੜ੍ਹੀ ਘੱਟ ਕੀਤੀ ਕਰਦੀ 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 ਨੂੰ। ਕਿੰਨੇ ਸਾਲਾਂ ਦੇ ਵਿੱਚ ਮੈਨੂੰ ਰਿਜ਼ਲਟ ਪਤਾ ਲੱਗਾ ਕਿ ਮੈਂ ਥੋੜ੍ਹੀ ਜਿਹੀ ਮਤਲਬ ਕਿ ਆਪਣਾ ਜਿਹੜਾ ਵੇਟ ਆ ਲੂਜ਼ ਕਰ ਲਿਆ। ਸੋ ਜਨਵਰੀ ਦੀ ਪਹਿਲੀ ਤਰੀਕ 2006 ਦੀ ਮੈਂ ਸ਼ੁਰੂ ਹੋਈ, ਹੁਣ ਤੱਕ ਚੱਲ ਰਿਹਾ ਉਹ ਮੇਰਾ ਪ੍ਰਣ ਮੇਰੇ ਨਾਲ ਚੱਲ ਰਿਹਾ ਹੈਗਾ ਆ ਔਰ ਜਿੱਥੇ ਵੀ ਹੋ ਸਕਦਾ ਕਿ ਮੈਂ ਉਹਨੂੰ ਕੋਸ਼ਿਸ਼ ਕਰਦੀ ਹਾਂ। ਔਰ ਸ਼ੂਗਰ ਮੈਂ ਆਪਣੀ ਬਹੁਤ ਜ਼ਿਆਦਾ ਖਾਂਦੀ ਹੁੰਦੀ ਸੀਗੀ। ਚੋਕਲੇਟ ਅਸੀਂ ਲੋਕ ਗੁੜ ਦੀਆਂ ਰੋੜੀਆਂ ਖਾਣ ਵਾਲੇ, ਅਸੀਂ ਲੋਕ ਸ਼ੱਕਰ ਘਿਓ ਖਾਣ ਵਾਲੇ ਤੇ ਇੱਥੇ ਆ ਕੇ ਸਾਨੂੰ ਚੋਕਲੇਟਾਂ ਦਾ ਟੇਸਟ ਪੈ ਗਿਆ ਉਹਦੀ ਆਦਤ ਔਰ ਚੋਕਲੇਟ ਪੂਰੀ ਦੀ ਪੂਰੇ ਅਸੀਂ ਖਾ ਜਾਂਦੀ ਸੀ, ਮੈਂ ਖਾ ਜਾਂਦੀ ਸੀਗੀ ਔਰ ਉਸ ਜ਼ੁਬਾਨ ਦੇ ਉੱਤੋਂ ਮਿੱਠਾ ਘੱਟ ਕਰਨਾ ਬਹੁਤ ਮੁਸ਼ਕਿਲ ਸੀ। ਚੋਕਲੇਟ ਨੂੰ ਆਪਣੀ ਮੈਂ ਆਪਣੀ ਲਾਈਫ ਦੇ ਵਿੱਚੋਂ ਮਨਫੀ ਕੀਤਾ। ਫਿਰ ਉਸ ਤੋਂ ਬਾਅਦ ਫਿਰ ਕਹਿੰਦੇ ਸੀ ਇਹ ਵੀ ਮੈਂ ਜਦੋਂ ਚੋਕਲੇਟ ਮਨਫੀ ਕੀਤਾ ਉਦੋਂ ਵੀ ਜਨਵਰੀ ਦੀ ਪਹਿਲੀ ਤਰੀਕ ਸੀਗੀ ਕਿ ਨਹੀਂ ਪੂਰਾ ਸਾਲ ਮੈਂ ਹੁਣ ਆਪਣੇ ਆਪ ਨਾਲ ਇੱਕ ਪ੍ਰਣ ਕੀਤਾ ਕਿ ਮੈਂ ਚੋਕਲੇਟ ਨਹੀਂ ਖਾਵਾਂਗੀ, ਖਾਂਦੀ ਹਾਂ ਲੇਕਿਨ ਬਹੁਤ ਘੱਟ। ਫਿਰ ਉਸ ਤੋਂ ਬਾਅਦ ਮੈਂ ਜਿਹੜਾ ਕੀਤਾ ਹੈਗਾ ਉਹ ਅੱਜ ਤੋਂ 10 ਸਾਲ ਪੁਰਾਣੀ ਗੱਲ ਆ, 2010 ਦੀ ਗੱਲ ਆ। ਮੈਂ ਮੀਟ ਖਾਣਾ ਛੱਡਣਾ ਸੀਗਾ ਤੇ ਮੈਂ ਉਹ ਆਪਣੇ ਨਾਲ ਪ੍ਰੋਮਿਸ 1 ਜਨਵਰੀ ਨੂੰ ਕੀਤਾ, ਮਤਲਬ ਕਿ 2011 ਨੂੰ ਕੀਤਾ। 1 ਜਨਵਰੀ ਨੂੰ ਸਵੇਰੇ ਉੱਠੇ ਬ੍ਰੇਕਫਾਸਟ ਕਰਨ ਲਈ ਮੈਂ ਕਿਚਨ ਚ ਖੜੀ ਔਰ ਮੈਂ ਆਪਣੇ ਆਪ ਨਾਲ ਕਿਹਾ ਕਿ ਮੈਂ ਅੱਜ ਤੋਂ ਬਾਅਦ ਮੀਟ ਨਹੀਂ ਖਾਵਾਂਗੀ, ਇਹ ਮੇਰਾ ਮੇਰੇ ਨਾਲ ਪ੍ਰੋਮਿਸ ਆ ਤੇ ਜੇ ਮੈਂ ਪ੍ਰੋਮਿਸ ਉਹ ਤੋੜਿਆ ਮੈਂ ਆਪਣੇ ਆਪ ਨੂੰ ਬਹੁਤ ਬਹੁਤ ਇੱਕ ਅਪਸ਼ਬਦ ਕਹਿ ਚੁੱਕੀ ਸੀ ਆਪਣੇ ਆਪ ਵਿੱਚ। ਸੋ ਉਹ ਵੀ 2011 ਦੀ ਜਨਵਰੀ ਸੀਗੀ ਔਰ ਮੈਂ ਮੀਟ ਖਾਣਾ ਛੱਡ ਦਿੱਤਾ। ਬਹੁਤ ਮੁਸ਼ਕਿਲ ਹੋਇਆ, ਬਹੁਤ ਮੁਸ਼ਕਿਲ ਹੋਇਆ ਲੈਗ ਪੀਸ, ਚਿਕਨ ਫਰਾਈ ਔਰ ਚਿਕਨ ਬਰਿਆਨੀ, ਇਸ ਤਰ੍ਹਾਂ ਦਾ ਮਜ਼ੇਦਾਰ ਫੂਡ ਜਿਹਨੂੰ ਖਾਣ ਲਈ ਛੱਡਣਾ ਸੀਗਾ, ਬਹੁਤ ਮੁਸ਼ਕਿਲ ਹੋਇਆ, ਬਹੁਤ ਜ਼ਿਆਦਾ ਮੁਸ਼ਕਿਲ ਹੋਇਆ। ਫਿਰ ਇੱਕ ਹਫ਼ਤਾ ਕੱਢਿਆ ਮੀਟ ਤੋਂ ਬਗੈਰ, ਜਨਵਰੀ ਦਾ ਦੂਸਰਾ ਹਫ਼ਤਾ, ਤੀਸਰਾ ਹਫ਼ਤਾ, ਚੌਥੇ ਹਫ਼ਤੇ ਮੈਨੂੰ ਆਪਣੇ ਆਪ 'ਤੇ ਪ੍ਰਾਊਡ ਫੀਲ ਹੋਇਆ ਕਿ ਮੈਂ 4 ਹਫ਼ਤੇ ਕੱਢ ਲਏ। ਫਿਰ ਮੈਂ ਉਸ ਤੋਂ ਬਾਅਦ ਮਹੀਨਾ, 2 ਮਹੀਨੇ, 4 ਮਹੀਨੇ ਤੇ ਜਦੋਂ 6 ਮਹੀਨੇ ਹੋ ਗਏ ਫਿਰ ਮੈਂ ਥੋੜਾ ਜਿਹਾ ਮੈਨੂੰ ਆਪਣੇ ਆਪ ਤੇ ਕੌਨਫੀਡੈਂਸ ਹੋ ਗਿਆ ਸੀ ਕਿ ਹੁਣ ਮੈਂ ਮੀਟ ਨਹੀਂ ਖਾ ਸਕਦੀ ਕਿਉਂਕਿ ਮੈਂ ਯੂਸ ਟੂ ਹੋ ਗਈ ਸੀਗੀ ਸਬਜ਼ੀਆਂ ਤੇ ਆਪਣਾ ਜਿਹੜਾ ਸਿੰਪਲ ਫੂਡ ਹੈਗਾ ਉਹ ਖਾਣ ਦੇ ਲਈ। ਸੋ ਮੇਰਾ ਦੱਸਣ ਦਾ ਮਤਲਬ ਇਹ ਆ ਕਿ ਅਸੀਂ ਜੇ ਕੁਛ ਕਰਨਾ ਚਾਹੁੰਦੇ ਹਾਂ, ਸਾਡੇ ਮੋਹਰੇ ਨਵਾਂ ਸਾਲ ਵੈਸੇ ਤਾਂ ਪੁਰਾਣੇ ਸਾਲ ਵਰਗਾ ਹੀ ਆ, ਡੇਟਾਂ ਉਹੀ ਆ, ਦਿਨ ਉਹੀ ਆ, ਮਹੀਨਾ ਉਹੀ ਆ, ਸਾਰਾ ਕੁਛ ਉਹੀ ਆ। ਕੈਲੰਡਰ ਬਦਲ ਜਾਏਗਾ, ਕੈਲੰਡਰ ਦਾ ਡਿਜ਼ਾਈਨ ਬਦਲ ਜਾਵੇਗਾ ਲੇਕਿਨ ਸਾਰਾ ਕੁਛ ਉਹੀ ਰਹਿਣਾ, ਅਸੀਂ ਉਹੀ ਰਹਿਣਾ, ਸਾਲ ਨੇ ਉਹੀ ਰਹਿਣਾ ਆ। ਪਰ ਹਾਂ ਇੱਕ ਹੁੰਦਾ ਆ ਕਿ ਤੁਸੀਂ ਆਪਣੀ ਅਸੀਂ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਕਿ ਚਲੋ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਕੁਛ ਨਵਾਂ ਕਰਦੇ ਆ। ਤੁਸੀਂ ਬਹੁਤ ਸਾਰੀਆਂ ਤੁਹਾਡੇ ਦਿਲ ਦੇ ਵਿੱਚ ਗੱਲਾਂ ਆ, ਤੁਸੀਂ ਸੋਚਦੇ ਆ ਕਿ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ, ਤੁਹਾਡਾ ਦਿਲ ਭਰਿਆ ਪਿਆ ਆ ਔਰ ਤੁਸੀਂ ਇਸ ਗੱਲੋਂ ਉਦਾਸ ਰਹਿੰਦੇ ਆ ਤੇ ਇੱਕ ਡਾਇਰੀ ਲਵੋ ਨਵੇਂ ਸਾਲ ਦੀ, ਉਹਦੇ ਉੱਤੇ ਆਪਣੇ ਰੋਜ਼ ਜੋ ਕੁਛ ਤੁਹਾਡੇ ਨਾਲ ਵਾਪਰਦਾ ਤੁਸੀਂ ਸੋਚਦੇ ਆ, ਕਿਸ ਤਰ੍ਹਾਂ ਦਾ ਮਾੜਾ ਚੰਗਾ ਭੱਦਾ ਕੋਝਾ ਜੋ ਵੀ ਸੋਚਦੇ ਆ ਲਿਖਣਾ ਸ਼ੁਰੂ ਕਰ ਦੋ। ਸਾਲ ਦੇ ਐਂਡ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਬਹੁਤ ਸਾਰੇ ਤੁਹਾਡੇ ਵਿਚਾਰ ਉਹ ਹੋਏ ਹੋਣਗੇ ਜਿਹੜੇ ਸਾਲ ਦੇ ਐਂਡ ਦੇ ਵਿੱਚ ਤੁਹਾਡੇ ਚੇਂਜ ਹੋਏ ਹੋਣਗੇ। ਤੁਸੀਂ ਜਿਹੜਾ ਜਨਵਰੀ ਦੇ ਵਿੱਚ ਸੋਚਿਆ ਹੋਊਗਾ ਉਹ ਦਸੰਬਰ ਦੇ ਵਿੱਚ ਨਹੀਂ ਸੋਚਿਆ ਹੋਏਗਾ, ਜਾਂ ਤੁਸੀਂ ਜੋ ਜਨਵਰੀ ਚ ਹੋਵੋਗੇ ਉਹ ਦਸੰਬਰ ਤੱਕ ਨਹੀਂ ਹੋਵੋਗੇ। ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੰਨਾ ਆਪਣੇ ਆਪ ਨੂੰ ਬਦਲ ਲਿਆ ਹੈਗਾ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ। ਸੋ ਦੋਸਤੋ ਸੁਣਦੇ ਹਾਂ ਖੂਬਸੂਰਤ ਗੀਤ ਤੇ ਗੱਲਾਂ ਬਾਤਾਂ ਫਿਰ ਇਸੇ ਤਰ੍ਹਾਂ ਅੱਗੇ ਤੋਰਦੇ ਹਾਂ। ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ।
ਕਿਸ मेरी बीवी गजब की चालू बना के मुझे भालू देखो जी मुझे दिन भर न जाए मेरी बीवी गजब की चालू बना के मुझे भालू देखो जी मुझे दिन भर न जाए मुसीबत ये गले पड़ी बैठे बैठाए अब तो अल्लाह बचाए मेरी बीवी गजब की चालू बना के मुझे भालू देखो जी मुझे दिन भर न जाए एक रात की है थक के मैं जब सोया था मीठे मीठे से किसी ख्वाब में मैं खोया था हुई दस्तक तो मैं समझा कोई मेहमान आया क्या खबर थी कि मेरी मौत का सामान आया खोला दरवाजा तो सूरत की ये भोली भाली खाली घर देख के बन बैठी मेरी घरवाली किस्मत ने मुझे दिन ये दिखाए मुझे कोई तो बचाए हाय बीवी मेरी बीवी गजब की चालू बना के मुझे भालू देखो जी मुझे दिन भर न जाए
ਗੱਲ ਕਰਦੇ ਹਾਂ ਔਰਤਾਂ ਦੇ ਬਾਰੇ ਦੇ ਵਿੱਚ ਮੈਂ ਵੀ ਇੱਕ ਔਰਤ ਆ ਔਰਤ ਦੇ ਬਾਰੇ ਦੇ ਵਿੱਚ ਇਹ ਕਿ ਔਰਤ ਇੱਕ ਬਹੁਤ ਵੱਡੇ ਭੁਲੇਖੇ ਦੇ ਵਿੱਚ ਰਹਿੰਦੀ ਆ ਮੈਂ ਵੀ ਨਾਲ ਕਹਿੰਦੀ ਜਾਵਾਂ ਕਿ ਬਹੁਤ ਸਾਰੀਆਂ ਔਰਤਾਂ ਭੁਲੇਖੇ ਦੇ ਵਿੱਚ ਰਹਿੰਦੀਆਂ ਤੇ ਕੁਛ ਕੁ ਔਰਤਾਂ ਨਹੀਂ ਰਹਿੰਦੀਆਂ ਉਹਨਾਂ ਕੁਛ ਕੁ ਔਰਤਾਂ ਦੇ ਵਿੱਚ ਤੁਸੀਂ ਹੋ ਸਕਦੇ ਹੋ ਸੋ ਮੇਰੇ ਨਾਲ ਤੁਸੀਂ ਨਾਰਾਜ਼ ਨਹੀਂ ਹੋਣਾ ਕਿ ਸਾਨੂੰ ਨਾਲ ਬੰਨਿਆ ਹੈਗਾ ਕਿ ਅਸੀਂ ਤਾਂ ਇੱਦਾਂ ਦੀਆਂ ਨਹੀਂ ਹੈਗੀਆਂ ਤੁਸੀਂ ਨਹੀਂ ਹੋ ਮੈਂ ਕਹਿ ਚੁੱਕੀ ਹਾਂ ਕਿ ਜੋ ਔਰਤਾਂ ਇਸ ਤਰ੍ਹਾਂ ਨਹੀਂ ਸੋਚਦੀਆਂ ਉਹਨਾਂ ਚ ਨਹੀਂ ਹੋ ਲੇਕਿਨ ਬਹੁਤ ਸਾਰੀਆਂ ਔਰਤਾਂ ਭੁਲੇਖੇ ਦੇ ਵਿੱਚ ਹੁੰਦੀਆਂ ਮੈਂ ਵੀ ਭੁਲੇਖੇ ਚ ਸੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਮੇਰਾ ਵਜਨ ਬਹੁਤ ਜ਼ਿਆਦਾ ਸੀ ਔਰ ਮੈਂ ਸੋਚਦੀ ਸੀਗੀ ਕਿ ਮੈਂ ਪਤਲੀ ਹਾਂ ਉਹ ਭੁਲੇਖਾ ਸੀ ਤੇ ਮੈਂ ਸੋਚਦੀ ਸੀਗੀ ਕਿ ਮੈਂ ਡਾਇਟਿੰਗ ਨਹੀਂ ਕਰ ਸਕਦੀ ਜਾਂ ਮੈਂ ਆਪਣੀ ਡਾਇਟ ਤੇ ਖਿਆਲ ਨਹੀਂ ਰੱਖ ਸਕਦੀ ਉਹ ਭੁਲੇਖਾ ਸੀ ਮੈਂ ਆਪਣਾ ਭੁਲੇਖਾ ਦੂਰ ਕੀਤਾ ਮੈਂ ਆਪਣੇ ਆਪ ਨੂੰ ਸਖਤਾਈ ਚ ਪਾਇਆ ਤੇ ਆਪਣੀ ਜ਼ਿੰਦਗੀ ਦੀ ਇੱਕ ਰੂਟੀਨ ਬਣਾਈ ਆ ਸੋ ਇਸ ਤਰ੍ਹਾਂ ਦੇ ਭੁਲੇਖੇ ਇੱਕ ਜਿਹੜਾ ਸਾਨੂੰ ਔਰਤਾਂ ਨੂੰ ਇੱਕ ਬਹੁਤ ਵੱਡਾ ਭੁਲੇਖਾ ਹੁੰਦਾ ਆ ਉਹ ਇਹ ਹੁੰਦਾ ਕਿ ਅਸੀਂ ਸੋਚਦੀਆਂ ਇਹ ਆ ਕਿ ਅਸੀਂ ਬਹੁਤ ਸਾਰੀਆਂ ਪਤਲੀਆਂ ਹੈਗੀਆਂ ਅਸੀਂ ਬਹੁਤ ਜ਼ਿਆਦਾ ਪਤਲੀਆਂ ਤੇ ਇਸ ਕਰਕੇ ਅਸੀਂ ਆਪਣਾ ਜਿਹੜਾ ਵੀ ਕੋਈ ਅਸੀਂ ਆਪਣੀ ਡਰੈਸ ਖਰੀਦਦੇ ਆ ਉਹ ਆਪਣੇ ਨੰਬਰ ਤੋਂ ਛੋਟੀਆਂ ਖਰੀਦਦੀਆਂ, ਛੋਟਾ ਨੰਬਰ ਖਰੀਦਦੀਆਂ। ਇਸ ਕਰਕੇ ਕਿ ਸਾਨੂੰ ਇਹ ਲੱਗਦਾ ਹੁੰਦਾ ਕਿ ਇਹ ਮੇਰੇ ਨੰਬਰ ਪੂਰਾ ਆ ਜਾਣਾ, ਅਸਲ ਦੇ ਵਿੱਚ ਉਹ ਸਾਡੇ ਪੂਰਾ ਨਹੀਂ ਹੁੰਦਾ, ਟਾਈਟ ਹੁੰਦਾ ਆ। ਜਾਂ ਫਿਰ ਅਸੀਂ ਇਸ ਉਮੀਦ ਦੇ ਨਾਲ ਆਪਣੀਆਂ ਅਲਮਾਰੀਆਂ ਚ ਲਿਆ ਕੇ ਉਹ ਡਰੈਸ ਰੱਖ ਦਿੰਦੇ ਆ ਕਿ ਕੋਈ ਨੀ ਮੈਂ ਮਹੀਨੇ ਬਾਅਦ ਭਾਰ ਘਟਾ ਲੈਣਾ, ਮੇਰੇ ਆ ਜਾਣਾ। ਮਹੀਨੇ ਤੋਂ ਬਾਅਦ, ਦੋ ਮਹੀਨੇ, ਛੇ ਮਹੀਨੇ, ਸਾਲ ਨਿਕਲ ਜਾਂਦਾ, ਅਸੀਂ ਡਬਲ ਹੋ ਜਾਂਦੇ ਹਾਂ ਔਰ ਉਹ ਛੋਟਾ ਜਿਹੜਾ ਅਸੀਂ ਆਪਣੀ ਕੋਈ ਕੱਪੜਾ ਲਿਬਾਸ ਖਰੀਦਿਆ ਹੁੰਦਾ ਉਹ ਸਾਡੇ ਛੋਟੇ ਜਾਂ ਕਿ ਸਾਡੇ ਬਿਲਕੁਲ ਜਿਹੜਾ ਸਲਿਮ ਘਰ ਦੇ ਵਿੱਚੋਂ ਲੜਕੀ ਜਾਂ ਕੋਈ ਪਤਲਾ ਹੀ ਹੁੰਦੀ ਉਹਦੇ ਨਾਪ ਆ ਜਾਂਦਾ। ਇਹ ਇੱਕ ਭੁਲੇਖਾ ਸੀ ਪਾਲਿਆ ਹੁੰਦਾ ਔਰਤਾਂ ਨੇ। ਇਸ ਕਰਕੇ ਸਾਡੀਆਂ ਅਲਮਾਰੀਆਂ ਦੇ ਵਿੱਚ ਮਰਦਾਂ ਦੇ ਨਾਲੋਂ ਜ਼ਿਆਦਾ ਉਹ ਕੱਪੜੇ ਸਾਨੂੰ ਮਿਲਣਗੇ ਜਿਹੜੇ ਅਸੀਂ ਆਪਣੀ ਫਿਟਿੰਗ ਤੋਂ ਛੋਟੇ ਨੰਬਰ ਦੇ ਖਰੀਦੇ ਹੁੰਦੇ ਆ ਅਸਲੀਅਤ ਨਾਲੋਂ। ਸੋ ਸਾਨੂੰ ਇਸ ਭੁਲੇਖੇ ਚੋਂ ਬਾਹਰ ਆਉਣਾ ਪਏਗਾ। ਜਿਹੜੀ ਵੇਸਟ ਸਾਡੀਆਂ ਅਲਮਾਰੀਆਂ ਦੇ ਵਿੱਚ ਪਈ ਆ ਉਹਨਾਂ ਨੂੰ ਬਾਹਰ ਕੱਢ ਦੋ। ਜਿਹੜਾ ਕੱਪੜਾ, ਜਿਹੜਾ ਸੂਟ ਤੁਸੀਂ ਪਿਛਲੇ ਸਾਲ ਤੋਂ, ਦੋ ਸਾਲ ਤੋਂ ਨਹੀਂ ਪਾਇਆ ਉਹ ਫਿਰ ਆਉਣ ਵਾਲੇ ਟਾਈਮ ਚ ਵੀ ਤੁਸੀਂ ਨਹੀਂ ਪਾਉਣਾ ਹੈਗਾ, ਕਿਉਂਕਿ ਉਹਦੀ ਬਾਰੀ ਆਉਣੀ ਨਹੀਂ ਤੇ ਤੁਸੀਂ ਉਹਨੂੰ ਪਾਇਆ ਨਹੀਂ। ਕਿਸੇ ਨੂੰ ਦੇ ਦੋ, ਕਿਸੇ ਨੂੰ ਦਾਨ ਕਰ ਦੋ, ਅਲਮਾਰੀ ਖਾਲੀ ਕਰ ਲਓ। ਓਨਾ ਕੁ ਸਮਾਨ, ਓਨੇ ਕੁ ਕੱਪੜੇ ਰੱਖੋ ਜਿੰਨੇ ਕੁ ਤੁਹਾਡੀ ਪਸੰਦ ਦੇ ਆ। ਦੂਸਰੀ ਗੱਲ ਇਹ ਹੁੰਦੀ ਆ ਕਿ ਅਸੀਂ ਔਰਤਾਂ ਇਹ ਇੱਕ ਵਹਿਮ ਜਿਹੇ ਜਾਂ ਇੱਕ ਕੰਪਲੈਕਸ ਦੇ ਵਿੱਚ ਆ ਜਾਂਦੀਆਂ ਆ ਉਮਰ ਦੇ ਹਿਸਾਬ ਦੇ ਨਾਲ ਕਿ ਹੁਣ ਸਾਡੇ ਫੇਸ ਦੇ ਉੱਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ, ਹੁਣ ਅਸੀਂ ਥੋੜੀਆਂ ਹੋਰ ਤਰ੍ਹਾਂ ਦੀਆਂ ਲੱਗਦੀਆਂ ਹੈਗੀਆਂ ਆ। ਮਰਦਾਂ ਦੇ ਵਿੱਚ ਇਹ ਗੱਲ ਨਹੀਂ ਹੁੰਦੀ। ਮਰਦ ਜਿਸ ਤਰ੍ਹਾਂ ਦਾ ਮਰਦ ਹੈ, ਮਰਦ ਹੈ, ਪੈਦਾ ਹੁੰਦਾ ਜਿਸ ਤਰ੍ਹਾਂ ਦਾ ਮਰਦ ਰਹਿੰਦਾ, ਐਂਡ ਤੱਕ ਮਰਦ ਉਸੇ ਤਰ੍ਹਾਂ ਦਾ ਰਹਿੰਦਾ। ਔਰਤ ਵਿੱਚ ਜਿਸ ਤਰ੍ਹਾਂ ਮੈਂ ਇੱਕ ਪਹਿਲਾਂ ਪ੍ਰੋਗਰਾਮ ਕੀਤਾ ਸੀ ਕਿ ਔਰਤ ਦੇ ਵਿੱਚ ਹਰ ਵਾਰੀ ਬਦਲਾਅ ਆਉਂਦਾ ਰਹਿੰਦਾ ਆ। ਕੁਛ ਬਦਲਾਅ ਕੁਦਰਤਨ ਔਰਤ ਦੇ ਵਿੱਚ ਹੁੰਦਾ ਤੇ ਕੁਛ ਬਦਲਾਅ ਔਰਤ ਆਪਣੇ ਆਪਣੀ ਸੋਚ ਦੇ ਨਾਲ ਆਪਣੇ ਅੰਦਰ ਲੈ ਕੇ ਆਉਂਦੀ ਆ। ਉਹ ਸਾਰੀ ਜ਼ਿੰਦਗੀ ਆਪਣੇ ਨਾਲ ਹੀ ਸੰਘਰਸ਼ ਕਰਦੀ ਰਹਿੰਦੀ ਆ, ਆਪਣੇ ਆਪ ਨੂੰ ਬਦਲਦੀ ਰਹਿੰਦੀ ਆ। ਉਹਨੂੰ ਆਪਣੇ ਕਦੇ ਕੋਈ ਦੇਖ ਨਹੀਂ ਪਸੰਦ ਹੁੰਦੀ, ਕਦੇ ਕੋਈ ਨਹੀਂ ਹੁੰਦੀ, ਕੰਪਲੈਕਸ ਦੇ ਵਿੱਚ ਰਹਿੰਦੀ ਆ ਔਰਤ। ਇਸ ਕਰਕੇ ਉਹ ਇੱਕ ਭੁਲੇਖਾ ਹੀ ਉਹਦੇ ਆਲੇ ਦੁਆਲੇ ਹੁੰਦਾ ਕਿ ਸ਼ਾਇਦ ਮੈਂ ਇੱਦਾਂ ਸੋਹਣੀ ਲੱਗਦੀ ਆ, ਨਹੀਂ ਮੈਂ ਇੱਦਾਂ ਨਹੀਂ, ਮੈਂ ਇੱਦਾਂ ਸੋਹਣੀ ਲੱਗਦੀ ਆ। ਉਹ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਰਹਿੰਦੀ ਆ। ਸੋਹਣੀ ਬਣਨਾ, ਬਾਹਰੋਂ ਬਣਨਾ, ਉਹ ਸਾਡੇ ਹੱਥ ਵਸ ਹੋ ਸਕਦਾ। ਅੱਜ ਕੱਲ ਸਰਜਰੀਜ਼ ਚੱਲ ਰਹੀਆਂ ਨੇ, ਅੱਜ ਕੱਲ ਇੱਦਾਂ ਦੀਆਂ ਕਰੀਮਾਂ ਨੇ, ਅੱਜ ਕੱਲ ਸਾਰਾ ਕੁਛ ਹੋ ਸਕਦਾ, ਲੇਕਿਨ ਜਿਹੜੀ ਖੂਬਸੂਰਤੀ ਸਾਡੇ ਅੰਦਰ ਲਈ ਖੂਬਸੂਰਤੀ, ਸਾਡੀਆਂ ਸੋਚਾਂ ਦੀ, ਵਿਚਾਰਾਂ ਦੀ ਖੂਬਸੂਰਤੀ, ਸਾਡੇ ਅੰਦਰ ਇੱਕ ਦ੍ਰਿੜਤਾ ਦੀ, ਗੱਲ ਕਰਨ ਦਾ ਜਿਹੜਾ ਸਾਡਾ ਤਰੀਕਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਆ, ਕਿਸੇ ਨੂੰ ਅਸੀਂ ਕਿਸ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਾਂ। ਕਹਿੰਦੇ ਆ ਕਿ ਜੇ ਤੁਸੀਂ ਕਿਸੇ ਮੈਦਾਨ ਦੇ ਵਿੱਚ, ਲੜਾਈ ਦੇ ਮੈਦਾਨ ਦੇ ਵਿੱਚ ਜਾਂਦੇ ਆ ਜਾਂ ਕਿਸੇ ਵੀ ਰਣ ਮੈਦਾਨ ਦੇ ਵਿੱਚ, ਮੈਦਾਨ ਚ ਜਾਂਦੇ ਆ ਤੇ ਪੂਰੀ ਤਿਆਰੀ ਦੇ ਨਾਲ ਜਾਵੋ। ਤੁਹਾਨੂੰ ਨੀ ਪਤਾ ਕਿ ਅੱਗੇ ਦੁਸ਼ਮਣ ਕਿਹੜੀ ਤਿਆਰੀ ਚ ਬੈਠਾ ਆ। ਇੱਥੇ ਮੈਂ ਲੜਾਈ ਝਗੜੇ ਦੀ ਗੱਲ ਨਹੀਂ ਕਰ ਰਹੀ, ਇੱਕ ਐਗਜ਼ਾਮਪਲ ਦੇ ਰਹੀ ਹਾਂ ਕਿ ਤੁਸੀਂ ਆਪਣੀ ਪੂਰੀ ਤਿਆਰੀ ਚ ਜਾਵੋ। ਤੁਹਾਨੂੰ ਮੋਹਰੇ ਕਿਸ ਤਰ੍ਹਾਂ ਦਾ ਦਾਅ ਪੇਚੇ ਪਾਉਣ ਵਾਲਾ ਦੁਸ਼ਮਣ ਮਿਲਣਾ, ਤੁਸੀਂ ਉੱਦਾਂ ਦੇ ਤਿਆਰੀ ਚ ਹੋਣੇ ਚਾਹੀਦੇ ਆ। ਸੋ ਜੇ ਤੁਸੀਂ ਕਿਤੇ ਵੀ, ਕਿਸੇ ਵੀ, ਖਾਸ ਕਰਕੇ ਲੇਡੀਜ਼ ਦੀ ਮੈਂ ਗੱਲ ਕਰ ਰਹੀ ਹਾਂ, ਮਰਦਾਂ ਦੀ ਨਹੀਂ, ਤੁਸੀਂ ਕਿਤੇ ਵੀ ਕਿਸੇ ਵੀ ਕੋਨਸੈਪਟ ਤੇ ਜਾਣੀਆਂ ਆ, ਸਿਰਫ ਆਪਣੇ ਫੈਸ਼ਨ ਤੇ ਧਿਆਨ ਨਾ ਦਵੋ ਕਿ ਮੈਂ ਉੱਥੇ ਜਾ ਕੇ ਆਪਣਾ ਕੱਪੜਾ ਸੂਟ ਦਿਖਾਵਾਂਗੀ, ਮੇਰਾ ਮੇਕਅਪ ਹੋਏਗਾ, ਮੇਰੀ ਜੁਐਲਰੀ ਹੋਏਗੀ। ਨਹੀਂ, ਅਸੀਂ ਉਹ ਥਾਂ ਤੇ ਜਾਣੇ ਆ ਜਿੱਥੇ ਅਸੀਂ ਬਹੁਤ ਕੁਛ ਸਿੱਖਣਾ ਹੁੰਦਾ, ਤੇ ਹੋ ਸਕਦਾ ਕਿ ਮੂਹਰਿਓਂ ਜਿੱਥੇ ਅਸੀਂ ਜਾ ਰਹੇ ਹਾਂ ਸਾਡੇ ਤੋਂ ਕੋਈ ਇਸ ਤਰ੍ਹਾਂ ਦਾ ਸਵਾਲ ਕਰ ਲਵੇ ਕਿ ਜਿਸ ਤਰ੍ਹਾਂ ਦਾ ਸਾਨੂੰ ਉਦਾਂ ਦਾ ਜਵਾਬ ਸਾਡੇ ਕੋਲ ਤਿਆਰ ਹੋਣਾ ਚਾਹੀਦਾ। ਜਿੱਥੇ ਅਸੀਂ ਆਪਣੇ ਕੱਪੜਿਆਂ ਦੀ ਤਿਆਰੀ ਕਰਦੇ ਹਾਂ, ਸਜਨ ਧਜਨ ਦੀ ਤਿਆਰੀ ਕਰਦੇ ਹਾਂ, ਆਪਣੇ ਨਾਲ ਆਪਣੇ ਪਰਫਿਊਮ ਅਲੱਗ ਅਲੱਗ ਤਰ੍ਹਾਂ ਦੇ ਲਾਉਂਦੇ ਹਾਂ, ਕਰੀਮਾਂ ਔਰ ਫੈਸ਼ਨ ਕਰਕੇ ਆਪਣੇ ਆਪ ਤੇ ਟਾਈਮ ਕਰਕੇ ਖਰਾਬ ਕਰਕੇ ਅਸੀਂ ਜਾਂਦੇ ਹਾਂ। ਸੋ ਜੈਨੀ ਤੌਰ ਤੇ ਵੀ ਤਿਆਰ ਹੋ ਕੇ ਜਾਵੋ। ਇਹ ਗੱਲ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਪਿਛਲੇ ਟਾਈਮ ਦੇ ਵਿੱਚ ਕਿਸੇ ਨੇ ਪੁੱਛਿਆ ਸੀ ਟੀਵੀ ਮੰਚ ਦੇ ਉੱਤੇ ਕਿਸੇ ਔਰਤ ਤੋਂ, ਔਰ ਕਿਸੇ ਫੰਕਸ਼ਨ ਦੇ ਵਿੱਚ ਆਈ ਹੋਈ ਸੀਗੀ, ਫੰਕਸ਼ਨ ਸੱਭਿਆਚਾਰਕ ਫੰਕਸ਼ਨ ਸੀਗਾ। ਉਹਨੇ ਕਾਫੀ ਸਜੀ ਤਜੀ ਔਰ ਕੈਮਰਾ ਔਰ ਹਰ ਕਿਸੇ ਦੀ ਨਜ਼ਰ ਉਸ ਗਰੁੱਪ ਵੱਲ ਜਾ ਰਹੀ ਸੀ ਜਿਹੜੀ ਬਹੁਤ ਜਿਹੜੀਆਂ ਉਹ ਚਮਚਮ ਕਰ ਰਹੀਆਂ ਸੀਗੀਆਂ ਲਾਈਟਾਂ ਦੇ ਵਿੱਚ, ਉਹਨਾਂ ਦੀ ਡਰੈਸ, ਉਹਨਾਂ ਦੇ ਸਾਰਾ ਕੁਛ, ਹਾਸਾ ਸਾਰਾ ਕੁਛ, ਔਰ ਸੋਹਣੀਆਂ ਵੀ ਬਹੁਤ ਖੂਬਸੂਰਤ ਲੱਗ ਰਹੀਆਂ ਸੀ, ਮਿਹਨਤਾਂ ਲਾਈਆਂ ਸੀ ਵੀ ਤਿਆਰ ਹੋਣ ਦੇ ਲਈ, ਕੱਪੜੇ ਪਤਾ ਨੀ ਡਿਜ਼ਾਇਨ ਕਿੱਥੋਂ ਕਿੱਥੋਂ ਬਣਵਾ ਕੇ ਉਹਨਾਂ ਨੇ ਸਪੈਸ਼ਲ ਉਸ ਦਿਨ ਲਈ ਰੱਖੇ ਸੀਗੇ। ਹੁਣ ਜਿਸ ਫੰਕਸ਼ਨ ਤੇ ਉਹ ਗਈਆਂ ਆ, ਵਿਸਾਖੀ ਦਾ ਫੰਕਸ਼ਨ ਸੀਗਾ, ਵਿਸਾਖੀ ਦੇ ਫੰਕਸ਼ਨ ਤੇ ਉਹ ਗਈਆਂ ਹੈਗੀਆਂ, ਕਿਸੇ ਟੀਵੀ ਐਂਕਰ ਨੇ ਉਹਨਾਂ ਤੋਂ ਪੁੱਛ ਲਿਆ ਕਿ ਤੁਸੀਂ ਅੱਜ ਵਿਸਾਖੀ ਤੇ ਆਈਆਂ? ਹਾਂਜੀ ਅਸੀਂ ਆਈਆਂ। ਸਾਰਾ ਕੁਛ ਕਰਨ ਤੋਂ ਬਾਅਦ ਉਹਨੇ ਪੁੱਛਿਆ, ਵਿਸਾਖੀ ਦਾ ਇਤਿਹਾਸ ਤਾਂ ਤੁਹਾਨੂੰ ਪਤਾ? ਤੇ ਉਸ ਔਰਤ ਨੇ ਉਸ ਵੇਲੇ ਕੈਮਰੇ ਦੇ ਅੱਗੇ ਹੱਥ ਰੱਖ ਦਿੱਤਾ ਤੇ ਇਹ ਕਿਹਾ ਕਿ ਇਸ ਤੋਂ ਇਲਾਵਾ ਕੋਈ ਹੋਰ ਗੱਲ ਪੁੱਛੋ। ਤੇ ਉਹ ਜਿਹੜੀ ਐਂਕਰ ਸੀਗੀ ਉਹ ਬੜੀ ਜੰਗ ਏਜ ਦੀ ਸੀਗੀ, ਉਹਨੇ ਪੂਰੀ ਤਿਆਰੀ ਚ ਆਈ ਸੀਗੀ ਕਿਉਂਕਿ ਉਹਦੀ ਜੌਬ ਆ ਇਹ, ਉਹਨੇ ਕੰਮ ਕਰਨਾ ਆ, ਉਹਨੇ ਇੰਟਰਵਿਊ ਲੈਣੀ ਆ, ਸਵਾਲ ਪੁੱਛਣੇ ਆ, ਦੱਸਣੇ, ਉਹ ਪੂਰੀ ਆਪਣੀ ਤਿਆਰੀ ਚ ਆਈ ਸੀਗੀ। ਉਹਨੇ ਕਿਹਾ ਕਿ ਵੀ ਮੈਂ ਤੁਹਾਡੇ ਤੋਂ ਹੋਰ ਵੀ ਸਵਾਲ ਪੁੱਛਾਂਗੀ, ਖਾਣ ਪੀਣ ਦਾ ਸਵਾਲ ਚੱਲੇਗਾ, ਤੁਹਾਡੇ ਕੱਪੜੇ ਤੁਸੀਂ ਕਿੱਥੋਂ ਲਏ ਆ, ਡਿਜ਼ਾਇਨ ਕਿਹੜਾ, ਮੈਂ ਉਹ ਵੀ ਪੁੱਛਾਂਗੀ, ਲੇਕਿਨ ਅੱਜ ਅਸੀਂ ਇੱਕ ਆਪਣਾ ਇਤਿਹਾਸਕ ਦਿਨ ਮਨਾ ਰਹੇ ਹਾਂ, ਤੁਸੀਂ ਮੈਨੂੰ ਇਹਦੇ ਬਾਰੇ ਜਾਣਕਾਰੀ ਦਿਓ। ਔਰ ਉਹ ਗਰੁੱਪ ਦੇ ਵਿੱਚ ਜਿੰਨੀਆਂ ਵੀ ਲੇਡੀ ਸੀਗੀਆਂ ਉਹਨਾਂ ਨੇ ਹੱਸ ਕੇ ਪਰਾਂ ਹੋ ਗਈਆਂ। ਸੋ ਉਹ ਗੱਲ ਮੈਨੂੰ ਯਾਦ ਆਈ ਆ ਕਿ ਅਸੀਂ ਜਿਹੜੀਆਂ ਔਰਤਾਂ ਆ, ਸਾਡੇ ਕੋਲ ਬਹੁਤ ਜ਼ਿਆਦਾ ਜਾਣਕਾਰੀ ਹੁੰਦੀ ਆ, ਜਾਣਕਾਰੀ ਸਾਨੂੰ ਆਪਣੇ ਘਰਾਂ ਬਾਰੇ, ਘਰਾਂ ਦਾ ਸਿਸਟਮ ਕਿਸ ਤਰ੍ਹਾਂ ਚਲਾਉਣਾ, ਰਿਸ਼ਤੇਦਾਰੀਆਂ ਚ ਕਿਸ ਤਰ੍ਹਾਂ ਕਰਨਾ, ਬੱਚਿਆਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰਨੀ, ਸਾਨੂੰ ਆਪਣੇ ਘਰੇਲੂ ਜੀਵਨ ਨਾਲ ਪਰਿਵਾਰਕ ਸਮੱਸਿਆਵਾਂ, ਪਰਿਵਾਰਕ ਸਵਾਲ ਜਵਾਬ ਜੋ ਹੁੰਦਾ ਅਸੀਂ ਬਹੁਤ ਵਧੀਆ ਦਿੰਨੇ ਆ। ਇਹ ਵੀ ਮੈਂ ਗੱਲ ਕਹਿੰਦੀ ਆ ਕਿ ਇਹ ਸਾਰੀਆਂ ਨਹੀਂ ਲੇਕਿਨ ਕੁਛ ਕੁ ਹੈਗੀਆਂ। ਤੇ ਅਸੀਂ ਕਿੱਥੇ ਉੱਕ ਜਾਂਦੀਆਂ ਆ ਜਿੱਥੇ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਅਸੀਂ ਅਟੈਂਡ ਕਰਦੇ ਹਾਂ, ਸਮਾਜ ਚ ਬਾਹਰ ਜਾਂਦੇ ਹਾਂ ਆਪਣੇ ਇਤਿਹਾਸਕ ਸੱਭਿਆਚਾਰਕ ਮੇਲੇ ਮਨਾਉਣ ਲਈ, ਜਾਂ ਕਿਸੇ ਏਦਾਂ ਦੀ ਥਾਂ ਤੇ ਜਿੱਥੇ ਸਾਡਾ ਪਿਛੋਕੜ ਜਿਸ ਥਾਂ ਦੇ ਨਾਲ, ਜਿਸ ਇਕੱਠ ਨਾਲ ਸਾਡਾ ਪਿਛੋਕੜ ਜੁੜਿਆ ਹੁੰਦਾ ਔਰ ਸਾਨੂੰ ਉਹਦੀ ਨੌਲੇਜ ਨਹੀਂ ਹੁੰਦੀ, ਅਸੀਂ ਜ਼ਿਆਦਾ ਟਾਈਮ ਆਪਣੇ ਤਿਆਰ ਹੋਣ ਤੇ ਲਾ ਦਿੰਨੇ ਆ, ਬਜਾਏ ਕਿ ਉਹਦਾ ਪਿਛੋਕੜ ਸਮਝਣ ਦੀ ਬਜਾਏ ਕਿ ਅੱਜ ਅਸੀਂ ਕਿਸ ਕੰਮ ਲਈ ਇਕੱਠੇ ਹੋ ਰਹੇ ਹਾਂ। ਸੋ ਇਹ ਨਹੀਂ ਅਸੀਂ ਕਹਿ ਸਕਦੇ ਕਿ ਸਾਨੂੰ ਨੌਲੇਜ ਨਹੀਂ, ਅੱਜ ਕੱਲ ਇੰਟਰਨੈਟ ਦਾ ਟਾਈਮ ਆ, ਸਾਡੇ ਕੋਲ ਮੋਬਾਈਲ ਆ, ਹਰ ਕਿਸੇ ਦੇ ਹੱਥ ਦੇ ਵਿੱਚ ਇੰਟਰਨੈਟ ਆ, ਹਰ ਕਿਸੇ ਦੇ ਹੱਥ ਦੇ ਵਿੱਚ ਕਿਤਾਬ ਆ, ਅਸੀਂ ਕਿਤੋਂ ਵੀ ਕਲਿੱਕ ਕਰਕੇ ਕੁਛ ਵੀ ਇਨਫੋਰਮੇਸ਼ਨ ਜਿਹੜੀ ਆ ਕੱਢ ਸਕਦੇ ਹਾਂ ਤੇ ਆਪਣੇ ਆਪ ਨੂੰ ਓਦਾਂ ਦਾ ਅਸੀਂ ਤਿਆਰ ਕਰ ਸਕਦੇ ਹਾਂ ਸਮੇਂ ਦੇ ਮੁਤਾਬਕ। ਛੋਟੀ ਛੋਟੀ ਜਾਣਕਾਰੀ ਹੋਣੀ ਸਾਡੇ ਕੋਲ ਜ਼ਰੂਰੀ ਆ, ਇਹ ਪਤਾ ਹੋਣਾ ਚਾਹੀਦਾ ਸਮਾਜ ਦੇ ਵਿੱਚ ਕੀ ਚੱਲ ਰਿਹਾ ਹੈਗਾ ਆ। ਖਬਰਾਂ ਦਾ ਜਿਸ ਤਰ੍ਹਾਂ ਕਹਿ ਦਿੰਦੇ ਆ ਕਿ ਮੈਨੂੰ ਖਬਰਾਂ ਸੁਣਨੀਆਂ ਪਸੰਦ ਨਹੀਂ, ਮੈਨੂੰ ਟੀਵੀ ਦੇਖਣਾ ਪਸੰਦ ਨਹੀਂ, ਮੈਨੂੰ ਗਾਣੇ ਸੁਣਨਾ ਪਸੰਦ ਨਹੀਂ, ਮੈਨੂੰ ਫਿਲਮਾਂ ਦੇਖਣੀਆਂ ਪਸੰਦ ਨਹੀਂ, ਬਿਲਕੁਲ ਠੀਕ ਹੈ, ਤਿੰਨ ਤਿੰਨ ਘੰਟੇ ਲਈ ਅਸੀਂ ਟਾਈਮ ਨਹੀਂ ਵੇਸਟ ਕਰ ਸਕਦੇ ਕਿਉਂਕਿ ਤਿੰਨ ਘੰਟੇ ਦੇ ਵਿੱਚ ਅਸੀਂ ਬਹੁਤ ਸਾਰੇ ਜ਼ਿੰਦਗੀ ਦੇ ਕੰਮ ਖਤਮ ਕਰਨੇ ਹੁੰਦੇ ਆ। ਫਿਲਮਾਂ ਦੇ ਵਿੱਚ ਉਹੀ ਸਟੋਰੀ, ਲਵ ਸਟੋਰੀ ਆ, ਬਾਅਦ ਵਿੱਚ ਲੜਾਈ ਆ, ਜਾਂ ਕੋਈ ਘਰੇਲੂ ਜਿਹੜੀਆਂ ਪਰਿਵਾਰਕ ਸਮੱਸਿਆਵਾਂ ਰਿਸ਼ਤਿਆਂ ਦੇ ਆਲੇ ਦੁਆਲੇ ਘੁੰਮਦੀ ਆ। ਬਹੁਤ ਸਾਰੀਆਂ ਫਿਲਮਾਂ ਇਸ ਤਰ੍ਹਾਂ ਦੀਆਂ ਕਿ ਤੁਹਾਨੂੰ ਜ਼ਿੰਦਗੀ ਦੇ ਸੱਚ ਨਾਲ ਜੋੜਦੀਆਂ, ਜ਼ਿੰਦਗੀ ਦੀ ਹਕੀਕਤ ਤੁਹਾਡੇ ਸਾਹਮਣੇ ਖੋਲ ਕੇ ਰੱਖਦੀਆਂ। ਬਹੁਤ ਸੋਹਣੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਨੇ, ਪਰ ਤਿੰਨ ਘੰਟੇ ਦੀ ਫਿਲਮ ਦੇਖਣ ਤੋਂ ਮੈਂ ਖੁਦ ਕਤਰਾਉਂਦੀ ਹਾਂ ਕਿਉਂਕਿ ਇੰਨਾ ਟਾਈਮ ਕਿੱਥੋਂ ਲੈ ਕੇ ਆਉਣਾ ਹੈਗਾ। ਜੋ ਵੀ ਤੁਸੀਂ ਦੇਖਦੇ ਆ ਔਰਤਾਂ ਨੂੰ ਖਾਸ ਕਰਕੇ, ਘਰੇਲੂ ਕਿਚਨ ਦੇ ਖਾਣੇ ਬਣਾਉਣੇ ਹੀ ਨਾ ਦੇਖੋ ਕਿ ਅੱਜ ਕਿਸ ਤਰ੍ਹਾਂ ਤੜਕਾ ਲਾਇਆ, ਪਹਿਲਾਂ ਮਸਾਲਾ ਕਿਹੜਾ ਪਾਇਆ, ਬਾਅਦ ਵਿੱਚ ਕੀ ਪਾਇਆ, ਉਹ ਵੀ ਚੱਲਣਾ ਨਾਲ ਚਾਹੀਦਾ ਆ, ਪਰ ਜ਼ਿਆਦਾ ਤੋਂ ਜ਼ਿਆਦਾ ਨੌਲੇਜ ਵਾਲੀ ਜਿਹੜੀ ਸਾਡੇ ਕੋਲ ਕੋਈ ਗੱਲ ਹੋਵੇ ਸਾਨੂੰ ਉਹ ਜ਼ਰੂਰੀ ਹੈਗਾ ਆ, ਜਾਣਨਾ ਸਾਡੇ ਲਈ ਜ਼ਰੂਰੀ ਆ। ਸੋ ਆਪਣੇ ਆਪ ਨੂੰ ਅਸੀਂ ਭੁਲੇਖੇ ਚੋਂ ਇੱਦਾਂ ਕੱਢਣਾ ਹੈਗਾ ਆ ਕਿ ਸਾਨੂੰ ਸਾਰੀ ਗੱਲ ਦਾ ਪਤਾ ਆ, ਅਸੀਂ ਜਿੰਨੀਆਂ ਹੈਗੀਆਂ, ਸਾਡਾ ਜਿੰਨਾ ਸਾਡਾ ਵਜ਼ਨ ਆ, ਜਿੰਨੀ ਸਾਡੀ ਬਾਡੀ ਆ, ਅਸੀਂ ਉਸ ਹਿਸਾਬ ਨਾਲ ਆਪਣੀ ਡਰੈਸ ਉਸ ਹਿਸਾਬ ਨਾਲ ਖਰੀਦਣੀ ਆ, ਛੋਟੇ ਨੰਬਰ ਨਹੀਂ ਖਰੀਦਣੇ, ਔਰ ਪੈਸਾ ਵੇਸਟ ਨਹੀਂ ਕਰਨਾ, ਅਲਮਾਰੀਆਂ ਚ ਉਹਨੂੰ ਟਕਾ ਕੇ ਨਹੀਂ ਰੱਖਣਾ, ਇਹ ਸੋਚ ਕੇ ਕਿ ਮੈਂ 2 ਮਹੀਨੇ ਬਾਅਦ, 3 ਮਹੀਨੇ ਬਾਅਦ ਜਾਂ ਕੁਛ ਹਫ਼ਤਿਆਂ ਦੇ ਵਿੱਚ ਵੇਟ ਲੂਜ਼ ਕਰ ਲੈਣਾ। ਜੇ ਅਸੀਂ ਵੇਟ ਪਿਛਲੇ 1 ਸਾਲ ਤੋਂ ਨਹੀਂ ਲੂਜ਼ ਕਰ ਸਕੇ ਤੇ ਉਹ ਡਰੈਸ ਦੇ ਮੁਤਾਬਕ ਅਸੀਂ 2 ਹਫ਼ਤੇ ਚ ਵੀ ਨਹੀਂ ਕਰ ਸਕਦੇ, ਕਰ ਸਕਦੇ ਹਾਂ ਲੇਕਿਨ ਇਹਦੇ ਲਈ ਸਾਨੂੰ ਆਪਣਾ ਮਨ ਪੱਕਾ ਬਣਾਉਣਾ ਪੈਣਾ। ਭੁਲੇਖੇ ਚ ਨਾ ਰਵੋ, ਜੋ ਵੀ ਹੈਗਾ ਭੁਲੇਖੇ ਦੀ ਦੁਨੀਆਂ ਚ ਬਾਹਰ ਆਵੋ, ਖਾਸ ਕਰਕੇ ਲੇਡੀਜ਼, ਕਿਉਂਕਿ ਅਸੀਂ ਬਹੁਤ ਜਜ਼ਬਾਤੀ ਜਿਹੀਆਂ ਹੁੰਦੀਆਂ, ਇਸ ਕਰਕੇ ਅਸੀਂ ਆਲਾ ਦੁਆਲਾ ਆਪਣੇ ਭੁਲੇਖਾ ਜਿਹਾ ਪਾਲ ਲੈਂਦੇ ਹਾਂ ਕਿ ਸ਼ਾਇਦ ਮੈਂ ਇੱਦਾਂ ਹੈਗੀ, ਸ਼ਾਇਦ ਮੈਂ ਇੱਦਾਂ, ਸੋ ਅਸੀਂ ਸਾਰੀਆਂ ਬਹੁਤ ਖੂਬਸੂਰਤ ਮਹਾਰਾਣੀਆਂ ਆ, ਅਸੀਂ ਹੀਰਾ ਆ, ਸਾਡੇ ਰਾਂਝੇ ਬੜੇ ਸੋਹਣੇ ਖੂਬਸੂਰਤ ਆ, ਸਾਡੇ ਪਤੀ ਸਾਡਾ ਪ੍ਰੇਮੀ ਆ, ਕੋਈ ਸਾਨੂੰ ਚਾਹੁਣ ਵਾਲੇ ਆ, ਜਾਂ ਜਿਹਦੇ ਨਾਲ ਸਾਡੀ ਲਾਈਫ ਪਾਰਟਨਰ ਆ, ਉਹ ਸਾਡੇ ਖੂਬਸੂਰਤ, ਸਾਡੇ ਫੈਮਿਲੀ ਪਾਰਟਨਰ ਜਿਹੜੇ ਲਾਈਫ ਪਾਰਟਨਰ ਆ, ਬਹੁਤ ਖੂਬਸੂਰਤ ਆ, ਪਿਆਰ ਕਰਦੇ, ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ, ਸਾਡੀ ਜਗ੍ਹਾ ਖਾਸ ਉਹਨਾਂ ਦੇ ਦਿਲਾਂ ਦੇ ਵਿੱਚ ਆ। ਸੋ ਅਸੀਂ ਆਪਣੀ ਜਗ੍ਹਾ ਆਪਣੇ ਦਿਲ ਦੇ ਵਿੱਚ ਉਸ ਭੁਲੇਖੇ ਚ ਨਹੀਂ ਪਾਲਣੀ ਕਿ ਅਸੀਂ ਕੁਛ ਹੈ, ਹੁੰਦੇ ਕੁਛ ਹੋ ਰਹੇ ਹਾਂ, ਤੇ ਭੁਲੇਖੇ ਦੇ ਵਿੱਚ ਆਪਣੇ ਆਪ ਨੂੰ ਹੋਰ ਰੱਖਣਾ। ਭੁਲੇਖੇ ਦੀ ਦੁਨੀਆਂ ਤੋਂ ਬਾਹਰ ਆਓ, ਸੁਣੋ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੋ ਗਿਆ, ਐਗਰੀਮੈਂਟ ਹੋ ਗਿਆ, ਪਰਮਾਨੈਂਟ ਹੋ ਗਿਆ। एक्सीडेंट हो गया,
एग्रीमेंट हो गया,
परमानेंट हो गया, रब्बा रब्बा
ਤੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੂਜੀਤ ਦੇ ਨਾਲ ਲਹਿਰਾਂ ਪ੍ਰੋਗਰਾਮ। ਅੱਜ ਅਸੀਂ ਪਿਆਰ ਬਾਰੇ ਹਲਕੀ ਫੁਲਕੀ ਗੱਲ ਕਰ ਰਹੇ ਹਾਂ, ਆਪਣੇ ਬਾਰੇ ਹਲਕੀ ਫੁਲਕੀ ਗੱਲ ਕਰ ਰਹੇ ਹਾਂ, ਨਵੇਂ ਸਾਲ ਦੇ ਆਉਣ ਦੀ ਖੁਸ਼ੀ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਤੇ ਪੁਰਾਣੇ ਸਾਲ ਨੂੰ ਬਹੁਤ ਪਿਆਰ ਨਾਲ ਅਲਵਿਦਾ ਕਹਿ ਰਹੇ ਹਾਂ ਕਿ ਏਦਾਂ ਦਾ ਸਾਲ ਕਦੇ ਵੀ ਜ਼ਿੰਦਗੀਆਂ ਦੇ ਵਿੱਚ ਨਾ ਆਵੇ। ਆਉਂਦੀ ਦੁਨੀਆ ਰਹਿੰਦੀ ਦੁਨੀਆ ਤੱਕ ਇਸ ਤਰ੍ਹਾਂ ਦਾ ਸਾਲ ਕਦੇ ਵੀ ਜ਼ਿੰਦਗੀਆਂ ਚ ਨਾ ਆਵੇ, ਜਿਸ ਨੇ ਸਾਰੇ ਪਾਸੇ ਹਨੇਰ ਪੈਦਾ ਕੀਤਾ, ਜਿਸ ਨੇ ਸਾਰੇ ਪਾਸੇ ਡਰ ਵਾਲਾ ਮਾਹੌਲ ਬਣਾਇਆ ਹੋਇਆ, ਬਿਮਾਰੀ ਵਾਲਾ ਮਾਹੌਲ ਆ, ਹੋਸਪਿਟਲ ਭਰੇ ਪਏ ਆ, ਡਾਕਟਰਾਂ ਦੇ ਜਾਓ ਡਾਕਟਰ ਦੀ ਜਿਹੜੀ ਪ੍ਰੈਕਟਿਸ ਆ ਉਹ ਭਰੀ ਪਈ ਆ, ਕਿਸੇ ਨੂੰ ਖੰਘ ਜ਼ੁਕਾਮ ਹੁੰਦੀ ਹੈ ਸੋਚਦਾ ਕਿ ਮੈਨੂੰ ਕਰੋਨਾ ਆ, ਉਹ ਕਰੋਨੇ ਦੇ ਭੁਲੇਖੇ ਦੇ ਵਿੱਚ ਹੀ ਜ਼ਿਆਦਾ ਬਿਮਾਰ ਹੋ ਰਹੇ ਆ। ਸੋ ਇਸ ਤਰ੍ਹਾਂ ਦੇ ਭੁਲੇਖੇ ਟੁੱਟਣ, ਹਕੀਕਤ ਦੀ ਦੁਨੀਆ, ਖੂਬਸੂਰਤ ਦੀ ਦੁਨੀਆ, ਖੂਬਸੂਰਤੀ ਦੀ ਦੁਨੀਆ ਦੇ ਵਿੱਚ ਆਈਏ, ਪਹਿਲਾਂ ਵਾਲੀ ਦੁਨੀਆ ਦੇ ਵਿੱਚ ਅਸੀਂ ਆਈਏ, ਅਰਦਾਸ ਪ੍ਰਾਰਥਨਾਵਾਂ ਇਹੀ ਕਰਦੇ ਆ। ਗੱਲ ਉਹੀ ਆ ਕਿ ਜ਼ਿੰਦਗੀ ਨੂੰ ਪਿਆਰ ਦੀ ਜ਼ਰੂਰਤ ਆ, ਜਿਸ ਤਰ੍ਹਾਂ ਪੌਦਿਆਂ ਨੂੰ ਪਾਣੀ ਦੀ ਜ਼ਰੂਰਤ ਆ, ਜਿਸ ਤਰ੍ਹਾਂ ਬੱਚੇ ਨੂੰ ਪਿਆਰ ਦੀ ਭਾਸ਼ਾ ਦੀ ਲੋੜ ਆ, ਇਨਸਾਨੀ ਦਿਲ ਨੂੰ ਪਿਆਰ ਦੀ ਲੋੜ ਆ। ਜੇ ਪਿਆਰ ਨਾ ਸਾਡੀ ਜ਼ਿੰਦਗੀ ਚ ਹੋਵੇ ਤਾਂ ਜ਼ਿੰਦਗੀ ਇੱਕ ਰੇਗਿਸਤਾਨ ਆ, ਇੱਕ ਮਾਰੂ ਥਲ ਆ। ਇਸ ਰੇਗਿਸਤਾਨ ਮਾਰੂ ਥਲ ਦੇ ਵਿੱਚ ਅਸੀਂ ਕੁਛ ਦੇਰ ਤੁਰ ਤਾਂ ਸਕਦੇ ਹਾਂ ਪਰ ਬਹੁਤ ਲੰਬਾ ਸਫ਼ਰ ਤੈਅ ਨਹੀਂ ਕਰ ਸਕਦੇ, ਕਿਉਂਕਿ ਜਦੋਂ ਪਿਆਸ ਲੱਗਣੀ ਆ ਤੇ ਸਾਡਾ ਪਿਆਸ ਬੁਝਾਉਣ ਵਾਲਾ ਕੋਈ ਸਾਧਨ ਨਹੀਂ ਉੱਥੇ ਆਉਣਾ। ਇਸੇ ਤਰ੍ਹਾਂ ਜ਼ਿੰਦਗੀ ਇਹਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਤੁਰਨ ਦੇ ਲਈ, ਉਹਦੇ ਵਿੱਚ ਤੁਰਨ ਦੇ ਲਈ ਅਸੀਂ ਬਹੁਤ ਕੁਝ ਸੋਚਿਆ ਹੁੰਦਾ, ਹਿੰਮਤ ਵੀ ਰੱਖਦੇ ਹੁੰਦੇ ਹਾਂ, ਤੁਰ ਵੀ ਲੈਂਦੇ ਹਾਂ ਸਾਰੀਆਂ ਜ਼ਿੰਮੇਵਾਰੀਆਂ ਦਾ ਭਾਰ ਚੁੱਕ ਕੇ, ਪਰ ਇੱਕ ਐਸਾ ਦਰਖਤ ਅਸੀਂ ਚਾਹੁੰਦੇ ਹੁੰਦੇ ਹਾਂ ਜਿਹਦੀ ਛਾਂ ਪਿਆਰ ਭਰੀ ਹੋਵੇ, ਜਿਸ ਦਰਖਤ ਦੀ ਹਵਾ ਪਿਆਰ ਦੇ ਗੀਤ ਗਾਵੇ ਤੇ ਜਿਸ ਦੇ ਪੱਤੇ ਪਿਆਰ ਦੇ ਸ਼ਬਦ ਬੋਲਣ। ਤੁਸੀਂ ਆਪਣੀ ਜ਼ਿੰਦਗੀ ਵਿੱਚ ਐਸਾ ਦਰਖਤ, ਐਸਾ ਪ੍ਰੇਮੀ, ਐਸਾ ਪਤੀ, ਐਸੀ ਪ੍ਰੇਮਿਕਾ, ਐਸੀ ਪਤਨੀ, ਐਸਾ ਦੋਸਤ ਚਾਹੁੰਦੇ ਹੁੰਦੇ ਆ। ਸੋ ਇਦਾਂ ਦਾ ਪਿਆਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਣਿਆ ਰਹੇ, ਆਉਂਦਾ ਰਹੇ। ਉਹ ਲੋਕ ਖੁਸ਼ਕਿਸਮਤ ਹੁੰਦੇ ਆ ਜਿਨ੍ਹਾਂ ਨੂੰ ਜ਼ਿੰਦਗੀ ਦਾ ਅੱਧਾ ਪੜਾਅ ਬੀਤ ਜਾਣ ਮਗਰੋਂ ਵੀ ਪਿਆਰ ਮਿਲ ਜਾਂਦਾ। ਤੁਹਾਨੂੰ ਜ਼ਿੰਦਗੀ ਦੇ ਕਿਸੇ ਵੀ ਪੜਾਅ ਦੇ ਵਿੱਚ ਪਿਆਰ ਮਿਲਦਾ ਆ, ਉਹਦਾ ਸਵਾਗਤ ਕਰੋ। ਇਹ ਨਾ ਕਹੋ ਕਿ ਜ਼ਿੰਦਗੀ ਬੀਤ ਚੁੱਕੀ ਆ, ਜ਼ਿੰਦਗੀ ਬੀਤਦੀ ਨਹੀਂ ਹੁੰਦੀ, ਅਸੀਂ ਹਿੰਸੇ ਗਿਣ ਗਿਣ ਕੇ ਬਤਾ ਦਿੰਦੇ ਹਾਂ। ਜ਼ਿੰਦਗੀ ਉਦੋਂ ਤੋਂ ਹੀ ਸ਼ੁਰੂ ਹੋ ਜਾਂਦੀ ਆ ਜਦੋਂ ਸਾਡੀ ਜ਼ਿੰਦਗੀ 'ਚ ਕੁਛ ਨਵਾਂ ਆ ਜਾਂਦਾ ਆ, ਜ਼ਿੰਦਗੀ ਉਹਦੇ ਨਾਲ ਤੁਰਨਾ ਸ਼ੁਰੂ ਹੋ ਜਾਂਦੀ ਆ। ਜ਼ਿੰਦਗੀ ਆਪਣੇ ਹਾਣ ਦਾ ਲੱਭਦੀ ਹੁੰਦੀ ਆ, ਜ਼ਿੰਦਗੀ ਆਪਣਾ ਹਾਣੀ ਲੱਭਦੀ ਹੁੰਦੀ ਆ, ਆਪਣੇ ਮੇਚੇ ਦਾ, ਆਪਣੇ ਸੁਭਾਅ ਦਾ। ਬਹੁਤ ਘੱਟ ਇਸ ਤਰ੍ਹਾਂ ਦੇ ਰਿਸ਼ਤੇ ਨੇ ਇਸ ਦੁਨੀਆ ਦੇ ਵਿੱਚ ਜਿੱਥੇ ਹਾਣ ਨੂੰ ਹਾਣੀ ਮਿਲਦਾ ਆ, ਜਿੱਥੇ ਸੋਚਾਂ ਦੇ ਨਾਲ ਸੋਚਾਂ ਗਲਵੱਕੜੀ ਪਾਉਂਦੀਆਂ ਨੇ, ਜਿੱਥੇ ਪਿਆਰ ਕਰਨ ਵਾਲੇ ਦੋ ਦਿਲ ਮਿਲਦੇ ਨੇ, ਸੱਚੀਆਂ ਰੂਹਾਂ। ਔਰ ਕਈ ਵਾਰ ਤਾਂ ਜ਼ਿੰਦਗੀ ਇਸ ਤਰ੍ਹਾਂ ਦੀ ਅਚੰਭਿਆਂ ਨਾਲ ਭਰ ਜਾਂਦੀ ਆ कि थानू पता ही नहीं हुंदा कि थानू चुप चुपीते कोई प्यार भी करदा हुंदा। पता थानू उस वेले लगदा कि ओ जदों जिंदगी दे बहुत बरे लंघा के थोड़े सामने अचानक खड़ जांदा ते आके थानू कह दिंदा कि मैं तेनू प्यार करदा जां मैं तेनू प्यार करती हां। थोड़ी जिंदगी एकदम टर्न ले लैंदी है। प्यार दी भाषा सिखाउणी नहीं पैंदी, सीखनी नहीं पैंदी, एक कुदरतन सीखी हुंदी है, एक संपूर्ण हुंदी है। प्यार दे विच सिर्फ इहनू प्यार करन वाला कोई चाहीदा हुंदा। थोड़ी जिंदगी नूं उस वेले बहुत वधिया लगदा सुनन दे लई जदों कोई थोड़ा हाथ फड़ लैंदा हमदर्दी दे नाल, प्यार दे नाल, थोड़ी हर गल कबूल लैंदा। बेशक राह बखो बखरे होन, शौक बखो बखरे होन, लेकिन इन्ना काफी है कि कोई थानू कबूल लैंदा है ते किसे नू तुसी कबूल लैने आ। प्यार शर्म नहीं हैगी, प्यार कोई सजा नहीं, कोई फतवा नहीं, प्यार प्यार ही है। प्यार नू जिन्नी देर असी नफरत दे विच नहीं बदलदे, प्यार रब दा वरदान आ। प्यार नू सिर्फ एक फ्रेम दे विच बंद ना करो। मर्द ते औरत दा प्यार, प्रेम ते प्रेमिका दे प्यार नू एक फ्रेम दे विच बंद ना करो। प्रेम नू खुला रहन दो, ओदा आकार बहुत वड्डा आ, ओदे आकार दे विच बहुत सारे रिश्ते समाए हुए आ जड़े रूहां नू रूहां नाल जोड़दे आ, बोलां नू बोलां नाल जोड़दे आ, सोचां नू सोचां नाल जोड़दे आ, उमरां नू उमरां नाल जोड़दे आ, ते समें नू समें नाल जोड़दे आ। प्यार जरूरी नहीं कि तुसी किसे नू अखां भर के देख लो जां किसे दा कोई चुम्मण लै लवो ते ओनू प्यार कहंदे आ। प्यार ओ भी आ जिहड़ा तुसी दूर बैठे किसे नू बहुत वधिया तरीके नाल याद करदे आ ते अपना एहसास ओहदे तक पहुंचाउंदे आ। मैं इस तरह कहनी हुंनी आ कि तुसी किसे फुल बूटे नू भी पानी पाउंदे आ ना ते प्यार नाल पावो, ओहदे कोल बैठ के ओहनू कहो, क्योंकि जिहड़े साह लैंदे दरख्त आ फुल बूटे आ ओह साडी भाषा समझदे आ, ओहनू प्यार दे नाल पलोसो। ਉਹ ਜਿਸ ਤਰ੍ਹਾਂ ਵੱਧ ਰਿਹਾ ਫੁੱਲ ਰਿਹਾ ਉਹਦੇ ਫੁੱਲ ਨਿਕਲ ਰਹੇ ਆ, ਉਹਨੂੰ ਪਿਆਰ ਦੇ ਸ਼ਬਦ ਬੋਲੋ ਕਿ ਤੂੰ ਬਹੁਤ ਖੂਬਸੂਰਤ ਲੱਗ ਰਿਹਾ ਆ, ਤੇਰੇ ਫੁੱਲ ਨਿਕਲ ਰਹੇ ਆ, ਤੂੰ ਕੱਲ ਨੂੰ ਵੱਡਾ ਹੋਵੇਂਗਾ, ਮੈਂ ਤੇਰੇ ਲਈ ਆਹ ਚੀਜ਼ ਲੈ ਕੇ ਆਵਾਂਗਾ, ਮੈਂ ਤੈਨੂੰ ਖਾਦ ਇਸ ਤਰ੍ਹਾਂ ਦੀ ਪਾਵਾਂਗਾ। ਉਹ ਤੁਹਾਡੀ ਜਿਹੜੀ ਪਿਆਰ ਦੀ ਭਾਸ਼ਾ ਆ ਫੁੱਲਾਂ ਪੌਦਿਆਂ ਤੱਕ ਜਾਂਦੀ ਆ। ਅਜ਼ਮਾ ਕੇ ਦੇਖ ਲਈਓ, ਕਰਕੇ ਦੇਖ ਲਓ। ਤੁਹਾਡੇ ਡਰਾਇੰਗ ਰੂਮ ਦੇ ਵਿੱਚ ਤੁਹਾਡੇ ਸੋਫੇ ਦੇ ਲਾਗੇ ਕੋਈ ਦਰਖਤ ਪਿਆ, ਛੋਟਾ ਬੂਟਾ ਪਿਆ ਆ, ਉਹਨੂੰ ਪਿਆਰ ਦੀ ਭਾਸ਼ਾ ਬੋਲੋ, ਪਿਆਰ ਦੇ ਪਾਣੀ ਪਾਉਣ ਲੱਗੇ, ਉਹ ਤੁਹਾਡੀ ਗੱਲ ਸਮਝੇਗਾ। ਤੁਹਾਡੀ ਪਿਆਰ ਦੀਆਂ ਜਿਹੜੀਆਂ ਕਿਰਨਾਂ ਆ ਉਹਦੇ ਤੱਕ ਜਾਣੀਆਂ, ਜਿੱਥੇ ਉਹ ਪਾਣੀ ਨੂੰ ਲੈ ਕੇ ਉਹ ਵੱਧਦਾ ਫੁੱਲਦਾ, ਤੁਹਾਡੇ ਪਿਆਰ ਭਰੇ ਸ਼ਬਦਾਂ ਦੇ ਨਾਲ ਹੋਵੇਗਾ। ਜਾਨਵਰ ਨੂੰ ਸਾਡੀ ਬੋਲੀ ਨਹੀਂ ਸਮਝ ਆਉਂਦੀ, ਪਰ ਜਾਨਵਰ ਨੂੰ ਜਦੋਂ ਤੁਸੀਂ ਆਪਣੇ ਧੀ ਪੁੱਤ ਦੀ ਤਰ੍ਹਾਂ ਬੁਲਾ ਕੇ ਆਪਣੇ ਕੋਲ ਸੱਦਦੇ ਆ ਤੇ ਉਹ ਬਹੁਤ ਪਿਆਰ ਦੇ ਨਾਲ ਤੁਹਾਡੇ ਕੋਲ ਆਉਂਦਾ, ਕਿਉਂਕਿ ਪਿਆਰ ਦੀ ਭਾਸ਼ਾ ਸਮਝ ਰਿਹਾ ਹੁੰਦਾ ਆ। ਪਿਆਰ ਦੀ ਭਾਸ਼ਾ ਦੇ ਵਿੱਚ ਇੰਨੀ ਕੁ ਤਾਕਤ ਆ ਕਿ ਉਹ ਲੋਹੇ ਨੂੰ ਵੀ ਮੋਮ ਕਰ ਦਿੰਦੀ ਆ। ਸੋ ਇਹ ਤਾਂ ਅਸੀਂ ਇਨਸਾਨੀ ਬੁਤਕੜੇ ਆ, ਸਾਡੇ ਦਿਲਾਂ ਦੇ ਵਿੱਚ ਸਾਡੇ ਜਿਸਮਾਂ ਦੇ ਵਿੱਚ ਦਿਲ ਧੜਕਦਾ ਆ, ਸਾਨੂੰ ਪਿਆਰ ਦੀ ਭਾਸ਼ਾ ਤਾਂ ਪੂਰੀ ਸਮਝ ਆਉਂਦੀ ਆ। ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਤੁਸੀਂ ਫੈਸਲਾ ਲੈਂਦੇ ਆ, ਖੂਬਸੂਰਤ ਫੈਸਲਾ ਲਵੋ। ਫਾਸਲੇ ਜਦੋਂ ਪੈ ਜਾਂਦੇ ਆ ਉਹਨਾਂ ਨੂੰ ਦੂਰ ਕਰਨਾ ਔਖਾ ਆ, ਤੇ ਜੋ ਵੀ ਫੈਸਲਾ ਲਵੋ ਇਸ ਤਰ੍ਹਾਂ ਦਾ ਲਵੋ ਕਿ ਫਾਸਲੇ ਨਾ ਪੈਣ। ਆਪਣੇ ਹੱਕ ਦੇ ਲਈ ਤੁਸੀਂ ਜੋ ਵੀ ਮੰਗ ਰਹੇ ਹੋ ਉਹ ਠੀਕ ਹੈ, ਲੇਕਿਨ ਕੋਸ਼ਿਸ਼ ਕਰੋ ਇਨਸਾਨੀਅਤ ਦੇ ਹੱਕ ਦੇ ਲਈ ਵੀ ਨਾਲ ਲੜੋ, ਹੱਕ ਤੇ ਸੱਚ ਦੇ ਲਈ ਖੜੋ। ਸੜਕ ਦੇ ਉੱਤੇ ਕੋਈ ਹਾਦਸਾ ਹੁੰਦਾ ਦੇਖ ਰਹੇ ਹਾਂ, ਕੋਸ਼ਿਸ਼ ਕਰੋ ਕਿ ਉਸ ਵੇਲੇ ਪਹੁੰਚੋ ਔਰ ਉਹਨਾਂ ਦੇ ਹਾਲਾਤਾਂ ਦੇ ਉੱਤੇ ਜਿੰਨੀ ਕੁ ਤੁਹਾਡੇ ਤੋਂ ਸਪੋਰਟ ਕਰ ਸਕੋ ਤੁਸੀਂ ਉਹਨਾਂ ਦੀ ਹੈਲਪ ਕਰੋ, ਉਹਦੀ ਮਦਦ ਕਰੋ ਇਨਸਾਨੀਅਤ ਨਾਤੇ। ਜੇ ਜਰਮਨ ਦੀ ਗੱਲ ਕਰ ਲਈਏ, ਜੇ ਜਰਮਨ ਦੇ ਵਿੱਚ ਯੂਰਪ ਦੇ ਵਿੱਚ ਕੀ ਤੁਸੀਂ ਜਰਮਨ ਤੋਂ ਇਲਾਵਾ ਕੈਨੇਡਾ ਅਮੈਰੀਕਾ ਦੁਨੀਆ ਚ ਭਾਰਤ ਨੂੰ ਛੱਡ ਕੇ, ਮੈਂ ਇਹੀ ਕਵਾਂਗੀ ਇੰਡੀਆ ਪਾਕਿਸਤਾਨ ਨੂੰ ਛੱਡ ਕੇ ਤੁਸੀਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ, ਮਤਲਬ ਕਿ ਏਸ਼ੀਆ ਨੂੰ, ਏਸ਼ੀਆ ਦੀ ਮੈਂ ਗੱਲ ਕਰਦੀ ਹਾਂ, ਏਸ਼ੀਆ ਦੇ ਵਿੱਚ ਖਾਸ ਮੈਂ ਆਪਣੇ ਮੁਲਕ ਦੀ ਗੱਲ ਕਰਾਂਗੀ, ਉਹਨੂੰ ਛੱਡ ਕੇ ਤੁਸੀਂ ਯੂਰਪ ਦੀ ਧਰਤੀ ਵੱਲ ਆ ਜਾਓ। ਤੁਸੀਂ ਇੱਥੇ ਸੜਕ ਦੇ ਉੱਤੇ ਕੋਈ ਐਕਸੀਡੈਂਟ ਹੋ ਜਾਂਦਾ ਔਰ ਤੁਸੀਂ ਇਗਨੋਰ ਕਰ ਦਿੰਦੇ ਆ, ਟਾਈਮ ਸਿਰ ਪੁਲਿਸ ਨੂੰ ਫੋਨ ਨਹੀਂ ਕਰਦੇ, ਐਂਬੂਲੈਂਸ ਨੂੰ ਫੋਨ ਨਹੀਂ ਕਰਦੇ ਔਰ ਤੁਸੀਂ ਉਹ ਜਗ੍ਹਾ ਛੱਡ ਜਾਂਦੇ ਆ ਉਹ ਜਿਹੜਾ ਐਕਸੀਡੈਂਟ ਹੋਇਆ ਹੁੰਦਾ, ਔਰ ਜਦੋਂ ਪਤਾ ਲੱਗਦਾ ਕਿ ਤੁਸੀਂ ਇਹ ਉਹਨਾਂ ਦਾ ਟਾਈਮ ਸਿਰ ਕਿਸੇ ਦੀ ਹੈਲਪ, ਕਿਸੇ ਨੂੰ ਹੈਲਪ ਦੀ ਲੋੜ ਸੀ ਔਰ ਤੁਸੀਂ ਹੈਲਪ ਨਹੀਂ ਕੀਤੀ, ਪੁਲਿਸ ਨੂੰ ਫੋਨ ਨਹੀਂ ਕੀਤਾ, ਤੁਸੀਂ ਐਂਬੂਲੈਂਸ ਨੂੰ ਫੋਨ ਨਹੀਂ ਕੀਤਾ, ਤੁਸੀਂ ਖੜ ਕੇ ਜਿਹੜਾ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ ਉਹਨਾਂ ਨੂੰ ਉਸ ਵੇਲੇ ਉਹਨਾਂ ਦੀ ਹੈਲਪ ਨਹੀਂ ਕੀਤੀ ਹੈਗੀ, ਤੇ ਤੁਹਾਨੂੰ ਸਜ਼ਾ ਤੇ ਤੁਹਾਨੂੰ ਫਾਈਨ ਇਸ ਗੱਲ ਦਾ ਹੈਗਾ ਆ। ਇਸ ਕਰਕੇ ਇੱਥੇ ਇਨਸਾਨੀਅਤ ਨਾਤੇ ਇਹਨਾਂ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਇਨਸਾਨੀਅਤ ਆ, ਬਹੁਤ ਜ਼ਿਆਦਾ ਇਨਸਾਨੀਅਤ ਆ। ਅਸੀਂ ਲੋਕ ਕਹਿ ਦਿੰਦੇ ਹਾਂ ਕਿ ਬਾਹਰਲੇ ਲੋਕਾਂ ਦੇ ਅੰਦਰ ਇਨਸਾਨੀਅਤ ਨਹੀਂ, ਇਨਸਾਨੀਅਤ ਤਾਂ ਸਾਡੇ ਲੋਕਾਂ ਦੇ ਅੰਦਰ ਭਰੀ ਹੋਈ ਹੈ। ਸੋ ਇਸ ਭੁਲੇਖੇ ਚੋਂ ਦੂਰ ਆਵੋ, ਇਨਸਾਨੀਅਤ ਸਾਡੇ ਅੰਦਰ ਨਹੀਂ ਭਰੀ ਹੋਈ। ਅਸੀਂ ਲੋਕ ਸੜਕਾਂ ਤੇ ਖੜ ਕੇ ਐਕਸੀਡੈਂਟ ਵਾਲੀਆਂ ਥਾਵਾਂ ਤੇ ਪਹੁੰਚ ਕੇ ਵੀਡੀਓ ਬਣਾ ਬਣਾ ਕੇ ਫੇਸਬੁੱਕ ਤੇ ਪਾਉਂਦੇ ਹਾਂ। ਇਹ ਲੋਕ ਉਸ ਥਾਵਾਂ ਤੇ ਪਹੁੰਚ ਕੇ ਵੀਡੀਓ ਬਣਾਉਣ ਦੀ ਤਾਂ ਬਹੁਤ ਦੂਰ ਦੀ ਗੱਲ ਆ, ਬਹੁਤ ਦੂਰ ਦੀ ਗੱਲ ਆ। ਉਸ ਥਾਂ ਤੇ ਪਹੁੰਚ ਕੇ ਹੈਲਪ ਦਿੰਦੇ ਆ ਔਰ ਇੱਥੇ ਤੱਕ ਕਿ ਜਿੰਨੀ ਇਹਨਾਂ ਦੀ ਵਾਹ ਚੱਲੇ ਇਨਸਾਨ ਨੂੰ ਰਾਜੀ ਕਰਨ ਦੇ ਲਈ, ਉਹਨੂੰ ਜਿਉਂਦੇ ਕਰਨ ਤੱਕ ਇਹ ਪਹੁੰਚਦੇ ਆ, ਚਾਹੇ ਉਹ ਇੱਥੇ ਦਾ ਆਮ ਡਾਕਟਰ ਆ, ਸੋਰੀ ਡਾਕਟਰ ਆ, ਤੇ ਚਾਹੇ ਆਮ ਇਨਸਾਨ ਆ। ਇਹਨਾਂ ਲੋਕਾਂ ਦੇ ਵਿੱਚ ਇਹ ਇਨਸਾਨੀਅਤ ਆ। ਅਸੀਂ ਲੋਕ ਡੰਡੇ ਪੈਂਦੇ ਹੋਣ, ਖੂਨ ਖਰਾਬਾ ਹੁੰਦਾ ਹੋਵੇ, ਸਾਨੂੰ ਯਾਦ ਕੀ ਆਉਂਦਾ? ਸਾਨੂੰ ਵੀਡੀਓ ਕੈਮਰਾ ਆਨ ਕਰਨਾ ਯਾਦ ਆਉਂਦਾ, ਫੇਸਬੁੱਕ ਤੇ ਲਾਈਵ ਹੋਣਾ ਦਿਖਾਉਂਦੇ ਆ। ਸਾਡੇ ਦਿਲ ਨਹੀਂ ਡਰਦੇ ਕਿ ਅਸੀਂ ਐਡੇ ਐਡੇ ਐਕਸੀਡੈਂਟ, ਖੂਨ ਖਰਾਬਾ ਆਪਣੀਆਂ ਅੱਖਾਂ ਮੋਹਰੇ ਦੇਖ ਕੇ ਲੱਖਾਂ ਦੁਨੀਆ ਨੂੰ ਨਾਲ ਦਿਖਾ ਰਹੇ ਹਾਂ? ਇਸ ਤਰ੍ਹਾਂ ਦੀ ਇਨਸਾਨੀਅਤ ਸਾਡੇ ਅੰਦਰ? ਅਸੀਂ ਕਹਿੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਸ਼ਰਧਾਲੂ ਲੋਕ ਆ, ਅਸੀਂ ਬਹੁਤ ਜ਼ਿਆਦਾ ਰੱਬ ਨੂੰ ਮੰਨਣ ਵਾਲੇ ਹਾਂ, ਅਸੀਂ ਕਿਸੇ ਨੂੰ ਦੁੱਖ ਤਕਲੀਫ ਨਹੀਂ ਦੇ ਸਕਦੇ, ਅਸੀਂ ਝੂਠ ਨਹੀਂ ਬੋਲ ਸਕਦੇ। ਸਾਨੂੰ ਸਿਖਾਇਆ ਜਾਂਦਾ ਸਾਡੇ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਸਾਡੀਆਂ ਧਾਰਮਿਕ ਥਾਵਾਂ ਤੇ, ਵੀ ਝੂਠ ਨਾ ਬੋਲੋ, ਹੱਕ ਸੱਚ ਦੀ ਕਮਾਈ ਖਾਵੋ, ਆਪਣੇ ਘਰਾਂ ਚ ਹੱਕ ਸੱਚ ਲੈ ਕੇ ਆਵੋ। ਅਸੀਂ ਜੋ ਕਹਿੰਦੇ ਹਾਂ ਉਹਦੇ ਉਲਟ ਕਰਦੇ ਹਾਂ। ਇਹ ਗੋਰੇ ਧਾਰਮਿਕ ਥਾਵਾਂ ਤੇ ਨਹੀਂ ਜਾਂਦੇ, ਆਪਣੇ ਚਰਚ ਦੇ ਵਿੱਚ ਵੀ ਇਹ ਹਫਤੇ ਚ ਇੱਕ ਦਿਨ ਜਾਣਾ ਹੁੰਦਾ, ਉੱਥੇ ਵੀ ਨਹੀਂ ਜਾਂਦੇ। ਇਹ ਕਹਿੰਦੇ ਆ ਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਕਿ ਰੱਬ ਨੂੰ ਅਸੀਂ ਮਿਲੀਏ, ਤੇ ਅਸੀਂ ਕਿਹੜਾ ਕੋਈ ਪਾਪ ਕਰਦੇ ਆ ਕਿ ਰੱਬ ਨੂੰ ਜਾ ਕੇ ਉੱਥੇ ਮਿਲੀਏ। ਇਹ ਲੋਕ ਸੱਚ ਸਾਫ਼ ਕਹਿ ਰਹੇ ਆ, ਸੱਚ ਕਹਿ ਰਹੇ ਆ, ਕਿਉਂਕਿ ਇਹਨਾਂ ਕੋਲ ਬੇਈਮਾਨੀ ਨਹੀਂ। ਮੈਂ ਤੁਹਾਡੇ ਨਾਲ ਸ਼ਾਇਦ ਪਹਿਲਾਂ ਵੀ ਇਹ ਗੱਲ ਸ਼ੇਅਰ ਕੀਤੀ ਸੀ, ਹੁਣ ਇਸ ਹਿੱਸੇ ਦੇ ਵਿੱਚ ਸ਼ੇਅਰ ਕਰਦੀ ਜਾਵਾਂ। ਕਿਸੇ ਮੀਟਿੰਗ ਦੇ ਵਿੱਚ ਅਸੀਂ ਇਕੱਠੇ ਹੋਏ ਸੀ ਤੇ ਉੱਥੇ ਇਹ ਕਿਹਾ ਗਿਆ ਕਿ ਜਿਹੜੇ ਯੂਰਪ ਦੇ ਵਿੱਚੋਂ ਆ, ਉੱਥੇ ਇਸ ਗੱਲ ਨੂੰ ਕਿਹਾ ਗਿਆ, ਸੋਰੀ ਮੈਂ ਥੋੜਾ ਜਿਹਾ ਤੁਹਾਨੂੰ ਵਿਸਥਾਰ ਨਾਲ ਦੱਸ ਦਵਾਂ ਕਿ ਅਸੀਂ ਲੋਕ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਲੋਕ ਆ। ਸਾਡੇ ਦੇਸ਼ ਦੇ ਵਿੱਚ ਜਿੰਨੇ ਪਵਿੱਤਰ ਸਥਾਨ ਆ, ਇਸ ਕਰਕੇ ਸਾਡੀਆਂ ਰੂਹਾਂ ਵੀ ਪਵਿੱਤਰ ਨੇ, ਸਾਡੀਆਂ ਸੋਚਾਂ ਪਵਿੱਤਰ ਨੇ, ਸਾਡੇ ਅੰਦਰ ਇਨਸਾਨੀਅਤ ਬਹੁਤ ਜ਼ਿਆਦਾ। ਇਹ ਕਿਹਾ ਗਿਆ ਸੀ ਉਸ ਮੀਟਿੰਗ ਦੇ ਵਿੱਚ, ਤੇ ਨਾਲ ਹੀ ਨਾਲ ਉਹਨਾਂ ਨੇ ਇਹ ਇਲਜ਼ਾਮ ਲਾਇਆ ਸੀ। ਇਸੇ ਕਰਕੇ ਬਾਹਰ ਜਿਹੜੇ ਯੂਰਪ ਦੇ ਵਿੱਚ ਆ, ਚਰਚ ਜਿਹੜੇ ਆ ਉਹ ਖਰੀਦੇ ਜਾ ਰਹੇ ਨੇ, ਚਰਚਾਂ ਦਾ ਦਿਵਾਲੀਆ ਨਿਕਲ ਰਿਹਾ, ਚਰਚ ਢਾ ਕੇ ਇਮਾਰਤਾਂ ਬਣਾਈਆਂ ਜਾ ਰਹੀਆਂ ਨੇ। ਉਹਨਾਂ ਦਾ ਕਹਿਣ ਦਾ ਮਤਲਬ ਸੀਗਾ ਕਿ ਜਿੰਨੇ ਅਸੀਂ ਲੋਕ ਜਿੰਨੇ ਅਸੀਂ ਲੋਕ ਰੱਬ ਨੂੰ ਮੰਨਣ ਵਾਲੇ ਹਾਂ ਦੁਨੀਆਂ ਦੇ ਵਿੱਚ ਉਨਾ ਕੋਈ ਵੀ ਨਹੀਂ। ਔਰ ਮੈਂ ਫਿਰ ਉਹਨਾਂ ਨੂੰ ਆਪਣੀ ਸਪੀਚ ਦੇ ਜਦੋਂ ਮੇਰੀ ਵਾਰੀ ਆਈ ਮੈਂ ਆਪਣੇ ਟਰਨ ਦੇ ਵਿੱਚ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਕਹਿ ਦਿੱਤਾ ਕਿ ਸਾਨੂੰ ਧਾਰਮਿਕ ਸਥਾਨ ਸਾਡੇ ਇੰਡੀਆ 'ਚ ਜ਼ਿਆਦਾ ਆ ਕਿਉਂਕਿ ਅਸੀਂ ਧਰਮ ਨੂੰ ਮੰਨਣ ਵਾਲੇ ਲੋਕ ਹਾਂ। ਅਸੀਂ ਧਰਮ ਨੂੰ ਮੰਨਣ ਵਾਲੇ ਨਹੀਂ, ਅਸੀਂ ਰੱਬ ਦੇ ਘਰ ਤਾਂ ਜਾਂਦੇ ਹਾਂ ਕਿਉਂਕਿ ਅਸੀਂ ਪਾਪ ਜ਼ਿਆਦਾ ਕਰਦੇ ਹਾਂ। ਅਸੀਂ ਪਾਪ ਜਿੰਨਾ ਜ਼ਿਆਦਾ ਕਰਦੇ ਹਾਂ ਉਨੀਆਂ ਭੀੜਾਂ ਸਾਡੀਆਂ ਮੰਦਰਾਂ ਗੁਰਦੁਆਰਿਆਂ 'ਚ ਲੱਗੀਆਂ ਹੁੰਦੀਆਂ। ਅਸੀਂ ਜਿੰਨੀ ਸਾਡੇ ਤੇ ਦੁੱਖ ਤਕਲੀਫ਼ ਹੁੰਦੀ ਹੈ, ਅਸੀਂ ਕਮਜ਼ੋਰ ਦਿਲ ਦੇ ਲੋਕ ਹਾਂ, ਅਸੀਂ ਆਸਰਾ ਰੱਬ ਦੇ ਕੋਲੋਂ ਲੈਂਦੇ ਹਾਂ। ਮੰਦਰ ਦੇ ਵਿੱਚ ਤੁਸੀਂ ਜਾਓਗੇ ਔਰ ਕਿੰਨੇ ਗਰੀਬ ਗੁਰਬਾ ਤਾਂ ਚਲੋ ਹੋਣਗੇ ਹੀ ਕਿਉਂਕਿ ਲੰਗਰ ਦੀ ਰੋਟੀ ਦਾ ਉਹਨਾਂ ਨੂੰ ਲਾਲਚ ਹੁੰਦਾ ਔਰ ਆਮ ਲੋਕ ਉੱਥੇ ਜਾਂਦੇ ਆ ਰੱਬ ਨੂੰ ਰਿਸ਼ਵਤ ਦੇਣ ਲਈ, ਤੰਦਰੁਸਤੀਆਂ ਲੈਣ ਦੇ ਲਈ। ਕਈ ਜਾਂਦੇ ਆਪਣੇ ਗੁਨਾਹ ਬਖਸ਼ਣ ਦੇ ਲਈ ਕਿਉਂਕਿ ਗੁਨਾਹ ਕੀਤੇ ਹੁੰਦੇ ਆ, ਪਾਪ ਕੀਤੇ ਹੁੰਦੇ ਆ, ਚੋਰੀਆਂ ਠੱਗੀਆਂ ਕੀਤੀਆਂ ਹੁੰਦੀਆਂ ਆ। ਇਸ ਕਰਕੇ ਸਾਨੂੰ ਜ਼ਰੂਰਤ ਹੈ, ਅਸੀਂ ਸਾਡੇ ਧਾਰਮਿਕ ਸਥਾਨ ਤਾਂ ਜ਼ਿਆਦਾ ਆ। ਯੂਰਪ ਦੇ ਵਿੱਚ ਇਹ ਲੋਕ ਜਿੰਨੇ ਕਿ ਇਹਨਾਂ ਦੇ ਚਰਚ ਹੈਗੇ ਆ ਉਹਨਾਂ 'ਚ ਘੱਟ ਜਾਂਦੇ ਆ ਲੋਕ, ਕਿਉਂਕਿ ਇਹ ਕਹਿੰਦੇ ਕਿ ਜਦੋਂ ਅਸੀਂ ਪਾਪ ਹੀ ਨਹੀਂ ਕਰਦੇ, ਅਸੀਂ ਚੋਰੀ ਨਹੀਂ ਕਰਦੇ, ਪਾਪ ਨਹੀਂ ਕਰਦੇ, ਸਾਨੂੰ ਕੋਈ ਜ਼ਰੂਰਤ ਨਹੀਂ ਕਿ ਅਸੀਂ ਹਰ ਐਤਵਾਰ ਦੀ ਐਤਵਾਰ ਰੱਬ ਕੋਲ ਜਾਈਏ, ਉਹਨੂੰ ਡਿਸਟਰਬ ਕਰੀਏ, ਆਪਣਾ ਟਾਈਮ ਖਰਾਬ ਕਰੀਏ। ਅਸੀਂ ਜਾਵਾਂਗੇ ਸਾਲ ਦੇ ਇੱਕ ਵਾਰੀ, ਦੋ ਵਾਰੀ, ਈਸਟਰ ਦੇ ਉੱਤੇ, ਕ੍ਰਿਸਮਿਸ ਦੇ ਉੱਤੇ, ਜਾਂ ਫਿਰ ਜਦੋਂ ਇਹ ਆਪਣੇ ਬੱਚੇ ਨੂੰ ਧਰਮ ਦੇ ਵਿੱਚ ਰਲਾਉਂਦੇ ਆ, ਕਹਿੰਦੇ ਜਦੋਂ ਸਾਨੂੰ ਜ਼ਰੂਰਤ ਆ ਅਸੀਂ ਜਾਵਾਂਗੇ, ਸਾਡਾ ਰੱਬ ਆ ਉਹ। ਪਰ ਹਰ ਹਫ਼ਤੇ ਅਸੀਂ ਕਿਉਂ ਜਾ ਕੇ ਉਹਦੀਆਂ ਘੰਟੀਆਂ ਖੜਕਾ ਕਰਕੇ ਅਸੀਂ ਆਪਣੀ ਹਾਜ਼ਰੀ ਲਵਾਈਏ? ਅਸੀਂ ਕਿਹੜਾ ਕੋਈ ਚੋਰੀ ਕੀਤੀ ਆ? ਕੰਮਾਂ 'ਤੇ ਜਾਂਦੇ ਹਾਂ, ਕੰਮਾਂ ਤੋਂ ਘਰ ਆਉਂਦੇ ਹਾਂ, ਅਸੀਂ ਚੋਰੀ ਨਹੀਂ ਕਰਦੇ, ਕੁਛ ਕਰਦੇ ਨਹੀਂ ਹੈਗੇ, ਗੱਲ ਸਹੀ ਆ। ਸੋ ਇਹ ਗੱਲ ਹੈਗੀ ਆ ਸਾਡੇ ਤੇ ਇਹਨਾਂ ਲੋਕਾਂ ਦੇ ਵਿੱਚ। ਸੋ ਦੋਸਤੋ, ਸੁਣਦੇ ਹਾਂ ਇਹ ਖੂਬਸੂਰਤ ਗਾਣਾ ਤੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਦੇ ਆਖਰੀ ਪੜਾਅ ਦੇ ਵਿੱਚ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਦਾ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ 'ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24
Harman Radio।
Sajna, sun, meri chaati ki chhun, sajna, sun, meri chaati ki chhun।
ਸਾਹਿਬ ਬਣ ਕੇ
इस घर पे चलेगा सुन सजना सुन सुन मेरी चाबी की छुन छुन सजना सुन सुन मेरी चाबी की छुन तेरी नजरों की दासी कभी थी मैं तेरी दासी अब हूँ मैं तेरी मालिक सुन
दोस्तों ऐसी खूबसूरत गीत तुसी सुन रहे हो हरमन रेडियो लहरां प्रोग्राम अंजीत दे नाल गलबात असी रब दे बारे च कीती। मेरा बिल्कुल मतलब नहीं कि मैं थोड़ी किसी आस्था नूं थोड़े इष्ट नूं नुकसान दवां जां थोड़ियां भावनावां नूं ठेस पहुंचावां। एक सुभाविक गल चल रही है भुलेखे दी कि असी ओ लोक आ जिहड़े असी अपने आप नूं भुलेखे च रखदे आ पर साडी जिहड़ी सोच आ साडा सुभाव थोड़ा होर हुंदा आ। इस सुभा दे मुताबिक जे असी यूरोप दे लोकां नूं देख लईए इन्हां दे विच सच्चाई साडे नालों ज्यादा आ, इंसानियत साडे नालों ज्यादा मननी पवेगी, मेहनती लोक साडे तों ज्यादा मननी पवेगी। हां असी मेहनती दोस्त दूसरी दी तरह आ, असी धुप्पां च औड़ां च सौड़ां च असी काम करना जाणदे आ, असी मीह बारिशां च काम कर सकदे आ, ਇਹ ਉਹ ਲੋਕ ਨਹੀਂ ਕਰ ਸਕਦੇ। ਅਸੀਂ ਜਦੋਂ ਬਹੁਤ ਜ਼ਿਆਦਾ ਸਟ੍ਰੈਸ ਹੁੰਦੀ ਹੈ ਅਸੀਂ ਸਟ੍ਰੈਸ ਦੇ ਵਿੱਚ ਹਰ ਕੰਮ ਹਰ ਗੱਲ ਨੂੰ ਅਸੀਂ ਬਹੁਤ ਵਧੀਆ ਮੈਨੇਜ ਕਰ ਲੈਂਦੇ ਹਾਂ, ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੂੰ ਆਪਣੀ ਸੇਧ ਦੇ ਕੇ ਉਹਦਾ ਰਸਤਾ ਕੱਢ ਲੈਂਦੇ ਹਾਂ ਕਿ ਜੇ ਏਦਾਂ ਨਹੀਂ ਤਾਂ ਮੈਂ ਏਦਾਂ ਕਰਕੇ ਅਸੀਂ ਉਹ ਕੰਮ ਪੂਰਾ ਸਫਲ ਕਰ ਦਿੰਦੇ ਹਾਂ, ਉਹਨੂੰ ਧੁਰ ਪਹੁੰਚਾ ਦਿੰਦੇ ਹਾਂ। ਇਹ ਲੋਕ ਜਦੋਂ ਥੋੜੀ ਜਿਹੀ ਸਟ੍ਰੈਸ ਹੁੰਦੀ ਹੈ ਤੇ ਇਹ ਲੋਕ ਜਾਂ ਤਾਂ ਆਪਣੀਆਂ ਸਿਗਰਟਾਂ ਪੀਣੀਆਂ ਸ਼ੁਰੂ ਕਰ ਦੇਣਗੇ ਤੇ ਜਾਂ ਫਿਰ ਹਾਲਾ ਲਾਲਾ ਕਰਕੇ ਹਥਿਆਰ ਸਿੱਟ ਕੇ ਬੈਠ ਜਾਣਗੇ ਕਿ ਸਾਡੇ ਤੋਂ ਨਹੀਂ ਇੰਨੀ ਸਟ੍ਰੈਸ ਦੇ ਵਿੱਚ ਕੰਮ ਹੁੰਦਾ। ਅਸੀਂ ਲੋਕ ਬਹੁਤ ਵਧੀਆ ਕੰਮ ਕਰ ਲੈਂਦੇ ਹਾਂ, ਅਸੀਂ ਇਕੱਠੇ ਹੋ ਜਾਂਦੇ ਹਾਂ, ਇੱਕ ਸੋਲਿਊਸ਼ਨ ਲੱਭ ਲੈਂਦੇ ਹਾਂ, ਇੱਕ ਦੂਸਰੇ ਨੂੰ ਕੰਮ ਸੌਂਪ ਦਿੰਦੇ ਹਾਂ ਕਿ ਤੂੰ ਆਹ ਕਰਨਾ ਮੈਂ ਆਹ ਕਰਨਾ, ਅਸੀਂ ਜ਼ਿੰਮੇਵਾਰੀਆਂ ਨਿਭਾ ਕੇ ਵੰਡ ਕੇ ਉਹ ਕਰ ਲੈਂਦੇ ਹਾਂ। ਇਹਨਾਂ ਲੋਕਾਂ 'ਚ ਇਹ ਥੋੜੇ ਜਿਹੇ ਉਲਝਣ ਚ ਫਸ ਜਾਂਦੇ ਆ। ਵਖਰੇਵਾਂ ਸਾਡੇ ਚ ਤੇ ਇਹਨਾਂ ਚ ਹੈਗਾ, ਲੇਕਿਨ ਜਿਹੜਾ ਸਾਨੂੰ ਮੇਨ ਦਿਸਦਾ ਆ ਜਿਨ੍ਹਾਂ ਚ ਸਾਡਾ ਦਾਵਾ ਹੁੰਦਾ ਕਿ ਅਸੀਂ ਦੁਨੀਆਂ ਦੇ ਬੜੇ ਚੰਗੇ ਸ਼ਰਧਾਲੂ ਲੋਕ ਆ, ਮੈਂ ਉਸ ਦੀ ਗੱਲ ਕਰ ਰਹੀ ਹਾਂ, ਉਹਦੇ ਵਿੱਚ ਅਸੀਂ ਭੁਲੇਖੇ ਦੇ ਵਿੱਚ ਹੈਗੇ ਹਾਂ, ਉਹ ਸਾਨੂੰ ਭੁਲੇਖਾ ਦੂਰ ਕਰਨਾ ਪੈਣਾ। ਹਾਂ, ਜੇ ਅਸੀਂ ਕਹਿੰਦੇ ਹਾਂ ਕਿ ਵੀ ਅਸੀਂ, ਇਹ ਵੀ ਗੱਲ ਸੱਚੀ ਆ ਕਿ ਦੁਨੀਆਂ ਦੇ ਵਿੱਚ ਜਿੰਨਾ ਵੀ ਅੱਜ ਲੰਗਰ, ਅੱਜ ਕੀ ਸਾਡੀ ਜਿਹੜੀ ਪਿਰਤ ਪਾਈ ਹੋਈ ਆ ਬਾਬੇ ਨਾਨਕ ਦੀ, ਦੁਨੀਆਂ ਚ ਜਿਹੜਾ ਲੰਗਰ ਦੀ ਰੀਤ ਆ, ਜਿਹੜਾ ਇੱਕ ਪਿਰਤ ਆ ਬਾਬੇ ਨਾਨਕ ਦੀ ਪਾਈ ਹੋਈ, ਦੁਨੀਆਂ ਚ ਕੋਈ ਵੀ ਧਰਮ ਇੰਨਾ ਦਾਨ ਨਹੀਂ ਕਰਦਾ, ਇੰਨਾ ਦਾਨ ਨਹੀਂ ਕਰਦਾ ਜਿੰਨਾ ਕਿ ਸਾਡੇ ਸਿੱਖ ਧਰਮ ਦੇ ਵਿੱਚ ਲਾ ਲਓ। ਸਾਡੀਆਂ ਆਪਣੇ ਰੀਤੀ ਰਿਵਾਜਾਂ ਦੇ ਅਨੁਸਾਰ ਅਸੀਂ ਖਾਣ ਪੀਣ ਦੇ ਵਿੱਚ ਵੀ ਵਿਆਹ ਸ਼ਾਦੀਆਂ ਤੇ ਕਰ ਦਿੰਦੇ ਹਾਂ, ਤੇ ਜੇ ਅਸੀਂ ਭੁੱਖਿਆਂ ਨੂੰ ਖਿਲਾਉਣ ਲਈ ਆਉਂਦੇ ਹਾਂ, ਕਿਸੇ ਲੋੜਵੰਦਾਂ ਨੂੰ ਖਿਲਾਉਣ ਲਈ ਆਉਂਦੇ ਹਾਂ, ਲੰਗਰ ਉੱਥੇ ਚਲਾਏ ਜਾਂਦੇ ਆ। ਦੁਨੀਆਂ ਦੇ ਵਿੱਚ ਕੋਈ ਵੀ ਐਸਾ ਧਰਮ ਨਹੀਂ ਜਿੱਥੇ ਇਹ ਲੰਗਰ ਚਲਾਏ ਜਾਂਦੇ ਆ। ਇਹ ਦੁਨੀਆਂ ਦੇ ਵਿੱਚ ਮਸ਼ਹੂਰ ਹੈਗੀ ਗੱਲ ਕਿ ਪੰਜਾਬੀਆਂ ਦੇ ਵਿੱਚ ਹੀ, ਪੰਜਾਬੀ ਲੋਕ ਹੀ ਇਸ ਤਰ੍ਹਾਂ ਲੰਗਰ ਚਲਾਉਂਦੇ ਨੇ, ਦਾਨ ਦਿੰਦੇ ਨੇ, ਲੋੜਵੰਦਾਂ ਦੇ ਮੂੰਹ ਦੇ ਵਿੱਚ ਖਾਣਾ ਪਾਉਂਦੇ ਆ, ਕਿਉਂਕਿ ਸਾਡੇ ਗੁਰੂਆਂ ਪੀਰਾਂ ਦੀ ਚਲਾਈ ਹੋਈ ਇਹ ਰੀਤ ਹੈ ਜਿਹੜੀ ਅਸੀਂ ਅੱਗੇ ਲੈ ਕੇ ਜਾ ਰਹੇ ਹੈਗੇ ਹਾਂ। ਇਸ ਤੋਂ ਇਲਾਵਾ ਮੈਂ ਆਮ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਦੀ ਮੈਂ ਗੱਲ ਕਰ ਰਹੀ ਸੀਗੀ। ਸੋ ਸਾਨੂੰ ਬਹੁਤ ਕੁਛ ਆਪਣੀ ਜ਼ਿੰਦਗੀ ਤੋਂ ਆਪੇ ਸਿੱਖਣ ਨੂੰ ਮਿਲਦਾ ਆ। ਸੋ ਦੋਸਤੋ, ਮੁੜ ਕੇ ਉੱਥੇ ਹੀ ਆਉਂਦੇ ਹਾਂ ਕਿੱਥੇ, ਜਿੱਥੋਂ ਸ਼ੁਰੂ ਹੋਏ ਸੀ, ਪਿਆਰ ਦੀ ਗੱਲਬਾਤ ਦੇ ਲਈ, ਨਵੇਂ ਸਾਲ ਦਾ ਸਵਾਗਤ ਕਰਨ ਲਈ। ਕਹਿੰਦੇ ਆ ਕਿ ਇਸ ਵਾਰੀ 31 ਅਗਸਤ ਨੂੰ ਜਰਮਨ ਦੇ ਵਿੱਚ, ਯੂਰਪ ਦੇ ਵਿੱਚ ਪਟਾਕੇ ਵਜਾ ਕੇ ਸੈਲੀਬ੍ਰੇਟ ਕੀਤਾ ਜਾਂਦਾ ਸੀ, ਨਵੇਂ ਸਾਲ ਦਾ ਵੈਲਕਮ ਕੀਤਾ ਜਾਂਦਾ ਸੀ। ਇਸ ਵਾਰੀ ਉਸ ਤਰ੍ਹਾਂ ਦਾ ਕੁਛ ਨਹੀਂ ਹੋਵੇਗਾ। ਇੱਕ ਘੰਟਾ ਸ਼ਾਇਦ ਤੁਸੀਂ ਆਪਣਾ ਕੋਈ ਸੈਲੀਬ੍ਰੇਟ ਕਰ ਸਕਦੇ ਹਾਂ, ਤੇ ਮੇਰਾ ਖਿਆਲ ਉਹ ਵੀ ਨਹੀਂ, ਉਹਦੇ ਬਾਰੇ ਵੀ ਹਜੇ ਸੋਚਿਆ ਜਾ ਰਿਹਾ ਆ। ਕ੍ਰਿਸਮਿਸ ਜਿਸ ਤਰ੍ਹਾਂ ਦੀ ਘਰਾਂ ਚ ਬੈਠੇ ਨਿਕਲ ਗਿਆ, ਡਰਾਇੰਗ ਰੂਮਾਂ ਦੇ ਵਿੱਚ, ਨਿੱਘ ਦੇ ਵਿੱਚ ਕ੍ਰਿਸਮਿਸ ਟ੍ਰੀ ਦੇ ਉੱਤੇ ਲਾਈਟਾਂ ਜਗਮਗ ਜਗਮਗ ਕਰ ਰਹੀਆਂ ਸੀਗੀਆਂ, ਲੇਕਿਨ ਟ੍ਰੀਟ ਦੇ ਥੱਲੇ, ਕ੍ਰਿਸਮਿਸ ਟ੍ਰੀ ਦੇ ਥੱਲੇ ਗਿਫਟਾਂ ਦਾ ਉਹ ਪੂਰਾ ਭੰਡਾਰ ਨਹੀਂ ਸੀਗਾ ਜਿਸ ਤਰ੍ਹਾਂ ਹਰ ਸਾਲ ਹੁੰਦਾ, ਫੈਮਿਲੀ ਦੇ ਲਈ, ਬੱਚਿਆਂ ਲਈ, ਦੋਸਤਾਂ ਲਈ, ਮਿੱਤਰਾਂ ਲਈ, ਨਜ਼ਦੀਕੀ ਰਿਸ਼ਤੇਦਾਰਾਂ ਦੇ ਲਈ ਉਹ ਗਿਫਟ ਨਹੀਂ ਸਨ ਬਣਾਏ ਗਏ। ਸਾਦਾ ਕ੍ਰਿਸਮਿਸ ਟ੍ਰੀ ਸੀਗਾ ਤੇ ਸਾਦੀ ਕ੍ਰਿਸਮਿਸ ਸੀਗੀ, ਪਰ ਫਿਰ ਵੀ ਘਰਾਂ ਦੇ ਵਿੱਚ ਬੈਠ ਕੇ ਤੁਸੀਂ ਜਿੰਨੇ ਵੀ ਬੈਠੇ ਆ, ਬਹੁਤ ਵਧੀਆ ਰੱਬ ਦੇ ਭਾਣੇ ਦੇ ਵਿੱਚ ਅਸੀਂ ਤਿਉਹਾਰ ਮਨਾਇਆ ਹੈਗਾ, ਜਿੱਥੇ ਅਸੀਂ ਆਪਣੇ ਸ਼ਹੀਦੀਆਂ ਦਾ ਦਿਨ ਮਨਾਏ ਆ। ਤੇ ਜਿਸ ਦੇਸ਼ ਦੇ ਵਿੱਚ ਰਹਿੰਦੇ ਹਾਂ, ਅਸੀਂ ਉਸ ਦੇਸ਼ ਦੀ ਰੀਤੀ ਰਿਵਾਜ ਦੇ ਨਾਲ, ਤਿਉਹਾਰਾਂ ਦੇ ਨਾਲ ਵੀ ਚੱਲ ਰਹੇ ਹਾਂ, ਕਿਉਂਕਿ ਅਸੀਂ ਉਸ ਸਮਾਜ ਦੇ ਵਿੱਚ ਵੀ ਫਿੱਟ ਹੋਣਾ ਹੁੰਦਾ ਆ, ਉਹਨੂੰ ਵੀ ਅਸੀਂ ਰਿਸਪੈਕਟ ਦੇਣੀ ਹੁੰਦੀ ਆ, ਉਹਦੇ ਰੀਤੀ ਰਿਵਾਜ਼ਾਂ ਨੂੰ ਵੀ ਅਸੀਂ ਉਨੀ ਰਿਸਪੈਕਟ ਦਿੰਨੇ ਜਿੰਨੇ ਸਾਡੇ ਆਪਣੇ ਆ। ਹਾਂ, ਸਾਡੇ ਪਹਿਲੇ ਮੇਨ ਸਾਡੇ ਆਪਣੇ ਆ, ਤੇ ਨਾਲ ਫਿਰ ਖੁਸ਼ੀਆਂ ਦਾ ਇਹ ਈਸਾਈ ਮਤ ਦਾ ਤਿਉਹਾਰ ਹੈਗਾ। ਇਹ ਅਸੀਂ ਸਾਂਝਾ ਕੀਤਾ ਤੇ ਨਵੇਂ ਸਾਲ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਚੱਲੇਗਾ ਸਾਰਾ ਕੁਛ। ਨਵੇਂ ਸਾਲ ਦੇ ਵਿੱਚ ਅੱਜ ਜਿਹੜਾ ਹੁਣ ਜਿਹੜਾ ਰਾਤ ਨੂੰ ਪਟਾਕੇ ਵੱਜਣੇ ਆ, ਨਹੀਂ ਵੱਜਣੇ ਹੈਗੇ ਉਹ ਲੋਕਾਂ ਦੇ ਉੱਤੇ ਆ। ਲੋਕ ਸੋਚਦੇ ਆ ਕਿ ਅਸੀਂ ਨਾ ਕੁਛ ਕਰੀਏ ਕਿਉਂਕਿ ਸਾਰੇ ਸੈਡ ਆ, 2000 ਪੂਰੇ ਬੀ ਨੂੰ ਲੈ ਕੇ ਕਿ ਸਾਨੂੰ ਇਹਨੇ ਪੂਰਾ ਦੁੱਖ ਦਿੱਤਾ ਆ, ਤੇ ਜਦੋਂ ਸਾਰਾ ਕੋਰੋਨਾ ਖਤਮ ਹੋ ਜਾਵੇਗਾ ਤੇ ਉਸ ਤੋਂ ਬਾਅਦ ਅਸੀਂ ਕਿਸੇ ਟਾਈਮ ਵੀ ਕ੍ਰਿਸਮਿਸ ਸੈਲੀਬ੍ਰੇਟ ਕਰ ਸਕਦੇ ਆ, ਨਿਊ ਈਅਰ ਸੈਲੀਬ੍ਰੇਟ ਕਰ ਸਕਦੇ ਆ। ਸੋ ਲੋਕਾਂ ਦੀ ਸੋਚ ਹੁਣ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਕਿ ਸਾਡਾ ਕੋਈ ਮਨ ਨਹੀਂ ਹੈਗਾ। ਸੋ ਅੱਜ ਵੀ ਜਰਮਨ ਦੀਆਂ ਸੜਕਾਂ ਦੇ ਉੱਤੇ ਸੁੰਨਸਾਨ ਹੈਗੀ ਆ, ਨਾ ਕ੍ਰਿਸਮਿਸ ਵਰਗਾ ਮਾਹੌਲ ਸੀਗਾ ਤੇ ਨਾ ਨਵੇਂ ਸਾਲ ਵਰਗਾ ਆ। ਠੰਡੇ ਮੌਸਮ ਦੇ ਵਿੱਚ ਨਿੱਘੇ ਘਰਾਂ ਦੇ ਵਿੱਚ ਲੋਕ ਖਾਮੋਸ਼ੀ ਦੀ ਬੁੱਕਲ ਮਾਰ ਕੇ ਤੇ ਦਿਲਾਂ ਦੇ ਵਿੱਚ ਕਿਤੇ ਨਾ ਕਿਤੇ ਨਿੱਘਦਾਈਆਂ ਸੋਚਾਂ ਨਵੇਂ ਸਾਲ ਲਈ ਲੈ ਕੇ ਤੁਰ ਫਿਰ ਰਹੇ ਆ ਕਿ ਹੋ ਸਕਦਾ ਕਿ ਜਿਹੜੇ ਇੰਜੈਕਸ਼ਨ ਹੁਣ ਲੱਗ ਰਹੇ ਆ ਇਸ ਤੋਂ ਬਾਅਦ ਕੋਰੋਨਾ ਦੇ ਉੱਤੇ ਉਹਦੀ ਪਕੜ ਮਜ਼ਬੂਤ ਹੋ ਜਾਵੇ ਤੇ ਕੋਰੋਨਾ ਬਿਮਾਰੀ ਖਤਮ ਹੋ ਜਾਵੇ ਤੇ ਆਵਾਜਾਈ ਸ਼ੁਰੂ ਹੋ ਜਾਵੇ, ਅਗਲੇ ਸਾਲ ਤੱਕ ਅਸੀਂ ਇੱਕ ਆਪਣੇ ਉਸੇ ਮਾਹੌਲ ਦੇ ਵਿੱਚ ਰਹੀਏ ਜਿਸ ਤਰ੍ਹਾਂ ਦਾ ਪਹਿਲਾਂ ਅਸੀਂ ਦੀਵਾਲੀ, ਦੁਸਹਿਰੇ, ਵਿਸਾਖੀ, ਲੋਹੜੀਆਂ, ਕ੍ਰਿਸਮਿਸ, ਨਿਊ ਈਅਰ ਮਨਾਉਂਦੇ ਸੀ ਤੇ ਉਸ ਤਰ੍ਹਾਂ ਦਾ ਸਾਲ ਆਵੇ। ਸੋ ਦੋਸਤੋ, ਤੁਸੀਂ ਨਵੇਂ ਸਾਲ ਦੇ ਵਿੱਚ ਕੀ ਕਰ ਰਹੇ ਹੋ, ਤੁਸੀਂ ਫੇਸਬੁੱਕ ਤੇ ਜਾਂ ਕਿਸੇ ਵੀ ਤਰੀਕੇ ਨਾਲ ਸਾਡੇ ਤੱਕ ਆਪਣੀ ਗੱਲਬਾਤ ਪਹੁੰਚਾ ਸਕਦੇ ਹੈਗੇ ਆ। ਇੰਡੀਆ ਜਾਣ ਦੀਆਂ ਹਜੇ ਤਿਆਰੀਆਂ ਨਾ ਕਰਿਓ ਕਿਉਂਕਿ ਇੰਡੀਆ ਦੇ ਵਿੱਚ ਇੱਕ ਹਾਲਾਤ ਕੋਰੋਨਾ ਕਰਕੇ ਵਧੀਆ ਨਹੀਂ ਹੈਗੇ। ਸੋ ਪਹਿਲਾਂ ਇੰਜੈਕਸ਼ਨ ਲਵਾ ਲਓ, ਇੰਜੈਕਸ਼ਨ ਤੋਂ ਬਾਅਦ ਫਿਰ ਸੋਚ ਲਈਓ ਕਿਸ ਤਰ੍ਹਾਂ ਦੇ ਆ। ਇੰਜੈਕਸ਼ਨ ਜਰਮਨ ਦੇ ਵਿੱਚ ਪਹਿਲਾਂ ਹਸਪਤਾਲਾਂ ਤੋਂ, ਡਾਕਟਰਾਂ ਤੋਂ, ਨਰਸਾਂ ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਬਹੁਤ ਜਣਿਆਂ ਦਾ ਡਰ ਆ ਇੰਜੈਕਸ਼ਨ ਨੂੰ ਲੈ ਕੇ ਕਿ ਸ਼ਾਇਦ ਇਸ ਦੇ ਬਹੁਤ ਸਾਰਾ ਸਾਈਡ ਇਫੈਕਟ ਹੋਣਗੇ, ਬਾਡੀ ਤੇ ਕੁਛ ਅਸਰ ਪਵੇਗਾ। ਇਹਦਾ ਟਾਈਮ ਦੱਸੇਗਾ ਕਿ ਇਸ ਇੰਜੈਕਸ਼ਨ ਦੇ ਨਾਲ ਕੀ ਫਾਇਦਾ ਤੇ ਕੀ ਨੁਕਸਾਨ ਹੁੰਦਾ ਹੈਗਾ ਆ। ਹਰ ਚੀਜ਼ ਦੀ ਹੈ ਜਿਹੜੀ ਕਿ ਐਲੋਪੈਥਿਕ ਦਵਾਈ ਆ ਉਹਦਾ ਸਰੀਰ ਦੇ ਉੱਤੇ ਜਿੱਥੇ ਫਾਇਦਾ ਹੁੰਦਾ ਨੁਕਸਾਨ ਵੀ ਹੁੰਦਾ ਹੈਗਾ ਆ। ਰੱਬ ਕਰੇ ਕਿ ਸਾਡੇ ਸਰੀਰ ਨੂੰ ਨੁਕਸਾਨ ਉਹਨਾਂ ਨਾ ਪਹੁੰਚੇ, ਅਸੀਂ ਤੰਦਰੁਸਤ ਰਹੀਏ ਔਰ ਇਹ ਦਵਾਈ ਕਾਮਯਾਬ, ਦਵਾਈ ਸਿੱਧ ਹੋਵੇ, ਬਿਮਾਰੀ ਤੋਂ ਨਜ਼ਾਤ ਪਾ ਸਕੀਏ ਤੇ ਆਉਣ ਵਾਲੀਆਂ ਬਿਮਾਰੀਆਂ ਨੂੰ ਲੜਨ ਦੇ ਲਈ ਸਾਡੇ ਸਰੀਰ ਦੇ ਵਿੱਚ ਉਨੀ ਸ਼ਮਤਾ ਹੋਵੇ ਕਿ ਅਸੀਂ ਬਿਮਾਰੀਆਂ ਦੇ ਨਾਲ ਉਹਦਾ ਟਾਕਰਾ ਕਰ ਸਕੀਏ। ਸਭ ਤੋਂ ਪਹਿਲਾਂ ਤਾਂ ਅਰਦਾਸ ਇਹੀ ਆ ਕਿ ਕੋਈ ਵੀ ਬਿਮਾਰੀ ਸਾਡੇ ਸਰੀਰ ਨੂੰ ਇੱਦਾਂ ਦੀ ਨਾ ਲੱਗੇ, ਪਰ ਇਨਸਾਨੀ ਸਰੀਰ ਆ, ਇਨਸਾਨ ਪੰਜਾਂ ਤੱਤਾਂ ਦਾ ਬਣਿਆ ਹੋਇਆ ਆ, ਕਿਸੇ ਵੀ ਕੋਈ ਵੀ ਤੱਤ ਕੋਈ ਵੀ ਆਪਣਾ ਉਹਨੇ ਅਸਰ ਦਿਖਾਇਆ ਤੇ ਉਹ ਹੱਦ ਤੋਂ ਵੱਧ ਦਿਖਾਇਆ ਤੇ ਉਹਦੇ ਚ ਜਿਹੜੇ ਵੀ ਚੰਗੇ ਮਾੜੇ ਪ੍ਰਭਾਵ ਹੈਗੇ ਸਾਡੀ ਬਾਡੀ ਤੇ ਪੈਂਦੇ ਆ। ਸੋ ਉਹਨਾਂ ਚੰਗੇ ਮਾੜੇ ਪ੍ਰਭਾਵਾਂ ਨੂੰ ਜਿਹੜੀ ਕਿ ਜਿਹਦੇ ਵਿੱਚ ਬਿਮਾਰੀ ਪੈਦਾ ਹੁੰਦੀ ਆ ਉਹਦਾ ਕਹਿੰਦੇ ਆ ਕਿ ਇਲਾਜ ਹੋਵੇ ਦੁਨੀਆਂ ਦੇ ਵਿੱਚ। ਜੇ ਬਿਮਾਰੀ ਰੱਬ ਸਾਨੂੰ ਦਿੰਦਾ ਤੇ ਉਸ ਬਿਮਾਰੀ ਦਾ ਇਲਾਜ ਹੋਣਾ ਚਾਹੀਦਾ ਆ, ਇਲਾਜ ਮੌਜੂਦ ਹੋਣਾ ਚਾਹੀਦਾ, ਫਿਰ ਸਾਨੂੰ ਬਿਮਾਰੀ ਦੇਵੇ ਤਾਂ ਕਿ ਇੱਕ ਆਸ ਦੀ ਕਿਰਨ ਬੱਝੀ ਰਹੇ ਕਿ ਚਲੋ ਇਲਾਜ ਦੇ ਨਾਲ ਅਸੀਂ ਠੀਕ ਹੋ ਜਾਵਾਂਗੇ। ਕਿਸੇ ਵੀ ਚੀਜ਼ ਨੂੰ ਮੰਨਦੇ ਆ, ਕਿਸੇ ਧਰਮ ਨੂੰ ਮੰਨਦੇ ਹੋ, ਕਿਸੇ ਕੌਮ ਨੂੰ ਮੰਨਦੇ ਹੋ, ਕਿਸੇ ਇਨਸਾਨ ਤੇ ਵਿਸ਼ਵਾਸ ਰੱਖਦੇ ਹੋ, ਵਿਸ਼ਵਾਸ ਤੁਹਾਡਾ ਬਣਿਆ ਰਹੇ ਤੇ ਤੁਹਾਡਾ ਵਿਸ਼ਵਾਸ ਕਿਸੇ ਦੇ ਪ੍ਰਤੀ ਟੁੱਟੇ ਨਾ, ਇਹ ਦੁਆਵਾਂ ਕਰਦੇ ਆ। ਕਿਸੇ ਨੂੰ ਪਿਆਰ ਕਰਦੇ ਹੋ, ਪਿਆਰ ਦੇ ਵਿੱਚ ਰਹੋ, ਪਿਆਰ ਤੁਹਾਨੂੰ ਮਿਲੇ ਤੇ ਤੁਸੀਂ ਵਾਪਸ ਉਹਨੂੰ ਪਿਆਰ ਦਵੋ। ਕਿਸੇ ਦੇ ਨਾਲ ਤੁਹਾਡੀ ਦੋਸਤੀ ਆ, ਖੂਬਸੂਰਤੀ ਦੇ ਨਾਲ, ਇਮਾਨਦਾਰੀ ਦੇ ਨਾਲ ਦੋਸਤੀ ਨਿਭਾਵੋ। ਕੋਈ ਕੰਮ ਕਰਨ ਦਾ ਤੁਸੀਂ ਬੀੜਾ ਚੁੱਕ ਲਿਆ ਹੈਗਾ ਤੇ ਰੱਬ ਕਰੇ ਤੁਹਾਡੇ ਇਰਾਦੇ ਜਿਹੜੇ ਦ੍ਰਿੜ ਰਹਿਣ ਤੇ ਤੁਸੀਂ ਉਹ ਕੰਮ ਪੂਰਾ ਕਰੋ। ਕੈਲੰਡਰ ਦੀਆਂ ਤਰੀਕਾਂ ਬਦਲਦੀਆਂ ਰਹਿਣੀਆਂ, ਦਿਨ ਬਦਲਦੇ ਰਹਿਣੇ ਆ, ਟਾਈਮ ਚੱਲਦਾ ਰਹਿਣਾ, ਘੜੀ ਦੀ ਟਕ ਟਕ ਹੁੰਦੀ ਰਹਿਣੀ ਆ, ਸਮੇਂ ਦੇ ਤੁਰਦੇ ਰਹਿਣਾ ਤੇ ਨਾਲ ਨਾਲ ਅਸੀਂ ਵੀ ਤੁਰਦੇ ਰਹਿਣਾ ਆ। ਹਰ ਸਾਲ ਨਵਾਂ ਸਾਲ ਆਵੇਗਾ ਪਰ ਹੋਵੇਗਾ ਪੁਰਾਣੇ ਸਾਲ ਦੇ ਦਿਨਾਂ ਵਾਲਾ। ਉਹੀ ਲਿਬਾਸ ਨਵਾਂ ਪਾਇਆ ਹੋਵੇਗਾ ਪਰ ਨਾਮ ਉਹੀ ਹੋਣਗੇ। ਜਨਵਰੀ ਫਰਵਰੀ ਹੋਵੇਗਾ, ਉਹੀ ਸੋਮਵਾਰ ਮੰਗਲਵਾਰ ਬੁੱਧਵਾਰ ਹੋਵੇਗਾ ਤੇ ਉਹੀ ਮੌਸਮ ਹੋਣਗੀਆਂ, ਉਹੀ ਰੁੱਤਾਂ ਹੋਣਗੀਆਂ, ਉਹੀ ਤੁਸੀਂ ਹੋਵੋਗੇ, ਉਹੀ ਮੈਂ ਹੋਵਾਂਗੀ। ਕੈਲੰਡਰ ਬਦਲ ਜਾਵੇਗਾ। ਸੋ ਕੈਲੰਡਰ ਬਦਲਣਾ ਜ਼ਰੂਰੀ ਆ, ਸਮੇਂ ਦਾ ਬਦਲਾਅ ਆਉਣਾ ਜ਼ਰੂਰੀ ਆ, ਸੋਚਾਂ ਆਉਣੀਆਂ ਜ਼ਰੂਰੀ ਆ, ਨਵੇਂ ਨਵੇਂ ਟੀਚੇ ਮਿੱਥਣੇ ਜ਼ਰੂਰੀ ਆ। ਜ਼ਰੂਰੀ ਨਹੀਂ ਕਿ ਅਸੀਂ ਬਹੁਤ ਵੱਡੇ ਟੀਚੇ ਮਿੱਥ ਲਈਏ, ਛੋਟੇ ਛੋਟੇ ਟੀਚੇ, ਛੋਟੇ ਛੋਟੇ ਮਿਸ਼ਨ, ਛੋਟੇ ਛੋਟੇ ਏਮ ਜਿੱਥੋਂ ਜ਼ਿੰਦਗੀ ਅੱਗੇ ਤੁਰਦੀ ਆ। ਕਿਸੇ ਲਈ ਨਫ਼ਰਤ ਦਿਲ ਦੇ ਵਿੱਚ ਨਾ ਪਾਲੋ। ਨਫ਼ਰਤ ਬਹੁਤ ਵੱਡਾ ਬਰੂਦ ਆ, ਇਹ ਉਹ ਬਰੂਦ ਆ ਕੈਂਸਰ ਦੀ ਬਿਮਾਰੀ ਤੋਂ ਵੀ ਜ਼ਿਆਦਾ ਖਤਰਨਾਕ ਬਰੂਦ ਆ। ਕੈਂਸਰ ਦੀ ਬਿਮਾਰੀ ਦਾ ਇਲਾਜ ਹੋ ਸਕਦਾ ਟਾਈਮ ਸਿਰ ਜੇ ਅਸੀਂ ਡਾਕਟਰ ਕੋਲ ਜਾਂਦੇ ਹਾਂ। ਇੱਕ ਨਫ਼ਰਤ ਦਾ ਕੋਈ ਇਲਾਜ ਨਹੀਂ, ਇਹ ਐਸਾ ਬਰੂਦ ਆ ਕਿ ਜਿਹੜਾ ਆਖਰ ਦੇ ਵਿੱਚ ਕਿਸੇ ਨੂੰ ਨੁਕਸਾਨ ਨਹੀਂ ਦਿੰਦਾ, ਸਾਨੂੰ ਨੁਕਸਾਨ ਦਿੰਦਾ ਤੇ ਤਬਾਹੀ ਦਿੰਦਾ। ਸੋ ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਇਹੀ ਅਰਦਾਸਾਂ, ਇਹੀ ਪ੍ਰਾਰਥਨਾਵਾਂ ਆ। ਸੁਣਦੇ ਹਾਂ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ।
बज्म आवा दे रहे आज की शाम हमें सुबह तक याद रहे दौर चलता ही रहे वक्त चलता ही रहे दिल में चलता ही रहे दिल में चलता ही रहे धूम के नाचो आज कल का कुछ भी हो अच्छा आज की शाम
ਦੋਸਤੋ ਇਹ ਸੀ ਖੂਬਸੂਰਤ ਗੀਤ ਤੇ ਹੁਣ ਸੁਣਦੇ ਇੱਕ ਛੋਟਾ ਜਿਹਾ ਵਿਚਾਰ ਤੇ ਉਸ ਤੋਂ ਬਾਅਦ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ ਵਿਚਾਰ ਕੀ ਇੱਕ ਛੋਟੀ ਜਿਹੀ ਸੋਚ ਕਹਿੰਦੇ ਆ ਕਿ ਕਈ ਐਸੀਆਂ ਥਾਵਾਂ ਹੁੰਦੀਆਂ ਜਿੱਥੇ ਤੁਹਾਡੀ ਸਿਆਣਪ ਨਹੀਂ ਚੱਲਦੀ ਉਦੋਂ ਤੁਹਾਨੂੰ ਆਪਣੇ ਆਪ ਨੂੰ ਉੱਥੇ ਮੂਰਖ ਘੋਸ਼ਿਤ ਕਰ ਦੇਣਾ ਚਾਹੀਦਾ ਉੱਥੇ ਸਿਆਣੇ ਹੋਣ ਦੀ ਜਿੱਦ ਨਾ ਕਰੋ ਆਪਣੇ ਆਪ ਨੂੰ ਮੂਰਖ ਬਣਾ ਕੇ ਸਮੇਂ ਦਾ ਫਾਇਦਾ ਲਵੋ ਆਪਣੇ ਆਪ ਨੂੰ ਮੂਰਖ ਸਿੱਧ ਕਰ ਦਵੋ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਸਾਰੇ ਤੁਹਾਨੂੰ ਵਿਲੱਖਣ ਸਮਝਣ ਲੱਗ ਜਾਣਗੇ ਤੇ ਤੁਹਾਡੀ ਹਾਜ਼ਰੀ ਉਹਨਾਂ ਨੂੰ ਸਿਆਣੇ ਹੋਣ ਦਾ ਅਹਿਸਾਸ ਕਰਾਵੇਗੀ ਅਜਿਹੇ ਹਾਲਾਤਾਂ ਵਿੱਚ ਤੁਹਾਨੂੰ ਆਪਣਾ ਬਚਾਅ ਕਰਨਾ ਸੌਖਾ ਹੋ ਜਾਵੇਗਾ ਜੇ ਤੁਸੀਂ ਆਪਣੇ ਆਪ ਨੂੰ ਉਸ ਵੇਲੇ ਮੂਰਖ ਘੋਸ਼ਿਤ ਕਰ ਦਿੰਦੇ ਆ ਜਾਂ ਆਪਣੇ ਆਪ ਨੂੰ ਮੂਰਖ ਹੋਣ ਦੀ ਇੱਕ ਐਕਟਿੰਗ ਕਰ ਲੈਂਦੇ ਆ ਤੇ ਅੱਗੇ ਜਾ ਕੇ ਕਹਿੰਦੇ ਆ ਕਿ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਆ ਉਹਨਾਂ ਨੂੰ ਸਲੀਕੇਦਾਰ ਤੇ ਹੋਰ ਸਿਆਣੇ ਹੋਣ ਦਾ ਭਰਮ ਪਾਵੋ ਭਰਮ ਪਵਾਵੋ ਉਹ ਤੁਹਾਨੂੰ ਆਪਣੇ ਨੇੜੇ ਰੱਖਣਗੇ ਕਿਉਂਕਿ ਉਹ ਇਸ ਭੁਲੇਖੇ ਵਿੱਚ ਹੋਣਗੇ ਕਿ ਤੁਸੀਂ ਉਹਨਾਂ ਨੂੰ ਸਹੀ ਪਛਾਣਿਆ ਕਿ ਦੁਨੀਆਂ ਦੇ ਸਮਝਦਾਰ ਉਹੀ ਇਨਸਾਨ ਆ ਤੁਸੀਂ ਉਹਨਾਂ ਦਾ ਮੁੱਲ ਪਾਇਆ ਤੁਹਾਡੀ ਹਾਜ਼ਰੀ ਉਹਨਾਂ ਨੂੰ ਆਪਣੇ ਆਪ ਚੰਗੀ ਲੱਗਣ ਲੱਗ ਜਾਊਗੀ ਫਿਰ ਅੱਗੇ ਜਾ ਕੇ ਕਹਿੰਦੇ ਆ ਕਿ ਮੂਰਖਾਂ ਵਿੱਚ ਸਿਆਣਾ ਹੋਣ ਦਾ ਤੇ ਪਾਗਲਾਂ ਵਿੱਚ ਅਕਲਮੰਦ ਹੋਣ ਦਾ ਕੋਈ ਲਾਭ ਨਹੀਂ ਹੁੰਦਾ ਜੇ ਤੁਸੀਂ ਸੋਹਣੇ ਹੋ ਤੇ ਸਿਆਣੇ ਹੋ ਜਾਣ ਬੁੱਝ ਕੇ ਸਧਾਰਨ ਬਣੋ ਤੁਹਾਡੀ ਇਸ ਸਧਾਰਨਤਾ ਨੂੰ ਕੋਈ ਉਹਦੇ ਵਿੱਚ ਨੁਕਸ ਨਹੀਂ ਕੱਢੇਗਾ ਸਗੋਂ ਤੁਹਾਨੂੰ ਨਿਮਰਤਾ ਵਾਲਾ ਹੋਣ ਕਰਕੇ ਤੁਹਾਡਾ ਸਤਿਕਾਰ ਕਰਨਗੇ ਤੁਹਾਨੂੰ ਸਤਿਕਾਰਯੋਗ ਸਮਝਣਗੇ ਆਪਣੀ ਅਕਲ ਨੂੰ ਵਰਤੋ ਪਰ ਰੱਖੋ ਲੁਕੋ ਕੇ ਲੋਕਾਂ ਨਾਲੋਂ ਸਿਆਣੇ ਬਣੋ ਪਰ ਸਿਆਣੇ ਹੋਣ ਦੀ ਨੁਮਾਇਸ਼ ਨਾ ਲਾਵੋ ਉਹ ਕਹਿੰਦੇ ਕਿ ਇਹ ਸਾਰੀਆਂ ਗੱਲਾਂ ਰਾਜਦੂਤਾਂ ਨੂੰ ਸਿਖਾਈਆਂ ਜਾਂਦੀਆਂ ਨੇ ਅਤੇ ਵੱਡੇ ਫੈਸਲੇ ਕਰਨ ਵਾਲਿਆਂ ਨੂੰ ਸਿੱਖਣੀਆਂ ਪੈਂਦੀਆਂ ਆ ਸੋ ਇਹ ਜ਼ਿੰਦਗੀ ਦੀਆਂ ਕੁਛ ਗੱਲਾਂ ਜਿਹੜੀਆਂ ਸਾਨੂੰ ਲੱਗਦਾ ਕਿ ਇਹ ਇਸ ਤਰ੍ਹਾਂ ਕਿੱਦਾਂ ਹੋ ਸਕਦਾ ਇਹ ਗੱਲ ਸੱਚੀ ਆ ਕਿ ਅਸੀਂ ਮੂਰਖ ਦੇ ਨਾਲ ਬਹਿਸ ਨਹੀਂ ਕਰ ਸਕਦੇ ਤੇ ਜਿਹੜਾ ਆ ਕਿ ਪਾਗਲ ਆ ਤੇ ਉਹਦੇ ਮੂਹਰੇ ਜੇ ਅਸੀਂ ਆਪਣੇ ਆਪ ਨੂੰ ਅਕਲਮੰਦ ਦੱਸਦੇ ਹਾਂ ਤੇ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਜਿੱਥੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਉੱਥੇ ਚੁੱਪ ਰਹਿਣਾ ਹੀ ਠੀਕ ਆ ਬਹਿਸ ਨਾ ਕੀਤੀ ਜਾਵੇ ਬਹਿਸ ਕਰਨ ਦੇ ਨਾਲ ਗੱਲ ਸੁਣੀ ਨਹੀਂ ਜਾਂਦੀ ਬਹਿਸ ਦੇ ਨਾਲ ਗੱਲ ਹੋਰ ਦੀ ਹੋਰ ਪਾਸੇ ਚਲੇ ਜਾਂਦੀ ਆ ਤੁਹਾਨੂੰ ਸਮਾਂ ਲੱਗੇ ਜਿਸ ਤਰ੍ਹਾਂ ਦਾ ਵੀ ਲੱਗੇ ਸਮਾਂ ਪਾ ਕੇ ਗੱਲ ਤੁਸੀਂ ਕਲੀਅਰ ਕਰ ਸਕਦੇ ਆ ਦੱਸ ਸਕਦੇ ਆ ਜਿੱਥੇ ਲੱਗੇ ਕਿ ਬਹਿਸ ਹੋ ਰਹੀ ਆ ਔਰ ਤੁਹਾਨੂੰ ਕੋਈ ਸਮਝ ਨਹੀਂ ਰਿਹਾ ਤੁਹਾਨੂੰ ਪਾਗਲ ਸਮਝਿਆ ਜਾ ਰਿਹਾ ਤੇ ਉੱਥੇ ਹਾਲ ਦੀ ਘੜੀ ਆਪਣੇ ਆਪ ਨੂੰ ਉਸੇ ਤਰ੍ਹਾਂ ਦਾ ਹੀ ਘੋਸ਼ਿਤ ਕਰਨਾ ਉਸ ਨੂੰ ਮੋੜਵਾਂ ਜਵਾਬ ਹੈਗਾ ਆ ਤੇ ਜੇ ਅਸੀਂ ਆਕੜ ਕੇ ਮੋਹਰੇ ਕਹਿੰਦੇ ਹਾਂ ਕਿ ਠੀਕ ਹੈ ਤੁਸੀਂ ਮੇਰੇ ਲਈ ਮੈਨੂੰ ਦੱਸੋ ਸਾਬਤ ਕਰੋ ਜਦੋਂ ਅਸੀਂ ਕਿਸੇ ਨੂੰ ਸਾਬਤ ਕਰਨ ਤੇ ਆ ਜਾਂਦੇ ਹਾਂ ਉੱਥੇ ਗੱਲ ਸੁਲਝਣ ਦੀ ਬਜਾਏ ਉਲਝ ਜਾਂਦੀ ਆ ਅੱਜ ਦੇ ਸਮੇਂ ਦੇ ਵਿੱਚ ਫਾਰਮੂਲਾ ਜ਼ਿੰਦਗੀ ਦਾ ਇਹੀ ਆ ਕਿ ਜੋ ਕੋਈ ਤੁਹਾਨੂੰ ਕਹਿ ਰਿਹਾ ਕੋਈ ਤੁਹਾਡੇ ਤੇ ਬਲੇਮ ਲਾ ਰਿਹਾ ਜਾਂ ਤੁਹਾਨੂੰ ਗਲਤ ਸਾਬਤ ਕਰ ਰਿਹਾ ਤੁਹਾਡੀ ਸੁਣਾਈ ਨਹੀਂ ਹੋ ਰਹੀ ਹਾਲ ਦੀ ਘੜੀ ਉਹਨੂੰ ਐਕਸੈਪਟ ਕਰ ਲਓ ਐਕਸੈਪਟ ਕਰਕੇ ਉਹ ਜਗ੍ਹਾ ਛੱਡ ਦਵੋ ਛੱਡਣ ਤੋਂ ਬਾਅਦ ਠਰਾਮੇ ਦੇ ਨਾਲ ਜਿਸ ਤਰ੍ਹਾਂ ਦਾ ਹਾਲਾਤ ਲੱਗੇ ਔਰ ਉਹਨੂੰ ਫਿਰ ਨਜਿੱਠਿਆ ਜਾ ਸਕਦਾ ਤੇ ਜਦੋਂ ਅਸੀਂ ਉਸ ਤੈਸ਼ ਦੇ ਵਿੱਚ ਆ ਕੇ ਇੱਕ ਦੂਸਰੇ ਨੂੰ ਸੱਚ ਦੀ ਦੱਸਣਾ ਸ਼ੁਰੂ ਕਰ ਦਿੰਦੇ ਆ ਕਿ ਮੈਂ ਸੱਚਾ ਉਹ ਝੂਠਾ ਆ, ਉਦੋਂ ਫੈਸਲੇ ਜਿਹੜੇ ਆ ਬਹੁਤ ਗਲਤ ਲੈ ਜਾਂਦੇ ਆ ਔਰ ਜਿਹੜਾ ਇੱਕ ਲੜਾਈ ਦਾ ਮੈਦਾਨ ਬਣ ਜਾਂਦਾ, ਜੰਗ ਦਾ ਮੈਦਾਨ ਬਣ ਜਾਂਦਾ ਔਰ ਬਹੁਤ ਉੱਥੇ ਗਲਤ ਗਲਤ ਘਟਨਾਵਾਂ ਵਾਪਰ ਜਾਂਦੀਆਂ ਜੋ ਜ਼ਿੰਦਗੀ ਚ ਨਹੀਂ ਹੋਣੀਆਂ ਚਾਹੀਦੀਆਂ। ਬਹੁਤ ਆਪਣੇ ਆਪ ਨੂੰ ਓਵਰ ਕਲੈਵਰ ਸ਼ੋ ਨਾ ਕਰੋ, ਕਿਉਂਕਿ ਸਾਡੇ ਤੋਂ ਵੀ ਬਹੁਤ ਅੱਗੇ ਅੱਗੇ ਛੁਪੇ ਰੁਸਤਮ ਬੈਠੇ ਹੈਗੇ ਆ, ਸਾਡੇ ਤੋਂ ਵੀ ਅੱਗੇ ਕਿਤੇ ਨਾ ਕਿਤੇ ਸਿਕੰਦਰ ਬੈਠੇ ਆ। ਜਿੰਨੀ ਸਾਡੇ ਕੋਲ ਨੌਲੇਜ ਹੈਗੀ ਆ ਉਸ ਤੋਂ ਘੱਟ ਆਪਣੇ ਆਪ ਨੂੰ ਦੱਸੋ, ਕਿਉਂਕਿ ਅਗਲੀ ਨੌਲੇਜ ਤੁਹਾਡੇ ਤੋਂ ਅਗਾਂਹ ਵਾਲੀ ਨੌਲੇਜ ਵਾਲਾ ਵੀ ਬੈਠਾ। ਕੋਈ ਚੁੱਪ ਬੈਠਾ ਇਸ ਕਰਕੇ ਨਹੀਂ ਚੁੱਪ ਬੈਠਾ ਹੁੰਦਾ ਕਿ ਉਹਨੂੰ ਕਿਸੇ ਗੱਲ ਦੀ ਜਾਣਕਾਰੀ ਨਾ ਹੋਵੇ, ਉਹ ਭਰਿਆ ਹੁੰਦਾ ਗਿਆਨ ਦੇ ਨਾਲ, ਨੌਲੇਜ ਦੇ ਨਾਲ, ਇਸ ਕਰਕੇ ਉਹਨੂੰ ਛਲਕਣ ਦੀ ਲੋੜ ਨਹੀਂ ਹੁੰਦੀ। ਜਿਹੜੇ ਖਾਲੀ ਭਾਂਡੇ ਹੁੰਦੇ ਆ ਉਹ ਹਮੇਸ਼ਾ ਖੜਕਦੇ ਰਹਿੰਦੇ ਆ, ਛਲਕਦੇ ਰਹਿੰਦੇ ਆ। ਵਾਰ ਵਾਰ ਖੜਕਣਾ ਛਲਕਣਾ ਹਲਕਾਪਨ ਹੈਗਾ, ਆਪਣਾ ਹਲਕਾਪਨ ਆਮ ਦੁਨੀਆਂ ਦੇ ਵਿੱਚ, ਆਮ ਸਮਾਜ ਦੇ ਵਿੱਚ, ਆਮ ਇਨਸਾਨ ਦੇ ਮੂਹਰੇ ਜ਼ਾਹਰ ਨਾ ਕਰੋ। ਜਿੰਨੀ ਕੁ ਨੌਲੇਜ ਹੈ ਉਨੀ ਗੱਲ ਕਰੋ, ਵਾਧੂ ਨਹੀਂ ਪਤਾ ਤੇ ਖਾਮੋਸ਼ੀ ਸਹੀ ਹੈ, ਕਿਉਂਕਿ ਸਾਹਮਣੇ ਵਾਲਾ ਬੈਠਾ ਤੁਹਾਨੂੰ ਕੁਛ ਸਮਝਾਉਣ ਦੇ ਲਈ। ਕੋਈ ਸਧਾਰਨ ਕੱਪੜੇ ਪਾ ਕੇ ਬੈਠਾ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਕੋਲ ਕੱਪੜੇ ਨਹੀਂ ਜਾਂ ਉਹਨੂੰ ਸੋਝੀ ਨਹੀਂ, ਪਰ ਉਹਦੇ ਕੋਲ ਗਿਆਨ ਦਾ ਭੰਡਾਰ ਹੈਗਾ। ਬਹੁਤ ਸਾਰੇ ਤੁਸੀਂ ਖੂਬਸੂਰਤ ਕੱਪੜੇ ਪਾਏ ਆ, ਸੋਹਣੇ ਪਾਏ ਆ, ਤੇ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਬਹੁਤ ਕੁਛ ਪਤਾ ਹੋਵੇ। ਸੋ ਇਹੀ ਕਹਿੰਦੇ ਆ ਕਿ ਜ਼ਰੂਰੀ ਨਹੀਂ ਕਿ ਪੈਂਟ ਕੋਟ ਪਾਉਣ ਵਾਲਾ ਜੈਂਟਲਮੈਨ ਹੋਵੇ ਤੇ ਧੋਤੀ ਕੁੜਤਾ ਪਹਿਨਣ ਵਾਲਾ ਜਿਹੜਾ ਆ ਕਿ ਉਹ ਆਮ ਇਨਸਾਨ ਹੋਵੇ। ਸੋ ਇਹਦੇ ਉਲਟ ਵੀ ਹੋ ਸਕਦਾ, ਪੈਂਟ ਕੋਟ ਪਹਿਨਣ ਵਾਲੇ ਦੇ ਕੋਲ ਨੌਲੇਜ ਨਹੀਂ ਵੀ ਹੋ ਸਕਦੀ ਤੇ ਧੋਤੀ ਕੁੜਤੇ ਵਾਲੇ ਦੇ ਕੋਲ ਬਹੁਤ ਸਾਰਾ ਗਿਆਨ ਨੌਲੇਜ ਹੋ ਸਕਦੀ ਹੈ। ਜਿਸ ਤਰ੍ਹਾਂ ਅੱਜ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਪੈਂਟ ਜੀਨ ਦੀਆਂ ਪੈਂਟਾਂ ਪਾਉਣ ਵਾਲਾ ਕਿਸਾਨ ਕਿਸ ਤਰ੍ਹਾਂ ਹੋ ਸਕਦਾ ਹੈ, ਉਹ ਹੈਰਾਨ ਹੈ ਅੱਜ ਦੀ ਗੌਰਮੈਂਟ ਕਿ ਕਿਸਾਨ ਦੇ ਕੋਲ ਇੰਨੀ ਨੌਲੇਜ, ਇੰਨੀ ਐਜੂਕੇਸ਼ਨ ਕਿੱਥੋਂ ਆ ਸਕਦੀ ਹੈ। ਤੇ ਇਹ ਜ਼ਰੂਰੀ ਨਹੀਂ ਕਿ ਤੁਸੀਂ ਜਿਸ ਤਰ੍ਹਾਂ ਦੀ ਤੁਸੀਂ ਤੁਹਾਡੀ ਦਿੱਖ ਹੋਵੇ ਤੁਸੀਂ ਅੰਦਰੋਂ ਉਸ ਤਰ੍ਹਾਂ ਦੀ ਹੋਵੋ। ਸਮੇਂ ਦੇ ਹਿਸਾਬ ਨਾਲ, ਸਮੇਂ ਦੇ ਹਾਲਾਤਾਂ ਦੇ ਹਿਸਾਬ ਨਾਲ ਗੱਲ ਕਰਨੀ ਸਿੱਖੋ, ਗੱਲ ਕਰਨੀ ਚਾਹੀਦੀ ਆ, ਔਰ ਸਾਹਮਣੇ ਵਾਲਾ ਕਿਸ ਤਰ੍ਹਾਂ ਤੁਹਾਡੇ ਨਾਲ ਗੱਲ ਕਰ ਰਿਹਾ ਉਸੇ ਤਰ੍ਹਾਂ ਕਰੋ। ਕਿਸੇ ਦੀ ਗੱਲ ਕੀਤੀ ਨੂੰ ਵਿੱਚੋਂ ਨਾ ਕੱਟੋ, ਕੋਸ਼ਿਸ਼ ਕਰੋ ਪੂਰੀ ਗੱਲ ਸੁਣ ਲਓ, ਉਸ ਤੋਂ ਬਾਅਦ ਉਹਦੀ ਗੱਲ ਦਾ ਜਵਾਬ ਦਿੱਤਾ ਜਾਵੇ। ਗੱਲ ਨੂੰ ਵਾਰ ਵਾਰ ਕੱਟੋਗੇ ਔਰ ਆਪਣੀ ਹੀ ਗੱਲ ਸੁਣਾਵੋਗੇ, ਗੱਲ ਕਿਸੇ ਫੈਸਲੇ ਤੱਕ ਨਹੀਂ ਪਹੁੰਚਦੀ। ਦੋ ਜੇ ਟੇਬਲ ਤੇ ਬੈਠੇ ਆ ਕੋਈ ਫੈਸਲੇ ਦੇ ਲਈ ਬੈਠੇ ਆ, ਫੈਸਲਾ ਹੋਏਗਾ ਜਦੋਂ ਦੋਨੇ ਧਿਰ ਆਪਣੀ ਗੱਲ ਠਰਾਮੇ ਤੇ ਸਹਿਜਮਤੇ ਦੇ ਨਾਲ ਗੱਲਾਂ ਟੇਬਲ ਤੇ ਰੱਖਣਗੇ। ਫੈਸਲਾ ਜੋ ਵੀ ਆ ਫਿਰ ਉਹਨੂੰ ਮਨਜ਼ੂਰ ਕਰਨਾ ਪਵੇਗਾ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ, ਜਿਹੜਾ ਕਿ ਅਸੀਂ ਨਵੇਂ ਸਾਲ ਦੇ ਸਵਾਗਤ ਦੇ ਲਈ ਕੁਛ ਚੰਗੀਆਂ ਸੋਚਣ ਦੀ ਉਮੀਦ ਤੀ, ਉਮੀਦ ਨਵੇਂ ਸਾਲ ਦੀ ਦਹਲੀਜ਼ ਤੇ ਰੱਖੀ ਆ। ਨਾਲ ਹੀ ਨਾਲ ਅਸੀਂ ਇਹ ਅਰਦਾਸਾਂ ਪ੍ਰਾਰਥਨਾਵਾਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਗੇ ਕਰਦੇ ਹਾਂ ਕਿ ਨਵਾਂ ਸਾਲ ਸੁੱਖਾਂ ਦਾ ਆਵੇ, ਤੰਦਰੁਸਤੀਆਂ ਵਾਲਾ ਇਹ ਨਵਾਂ ਸਾਲ ਆਵੇ ਜਿਹੜਾ ਕਿ ਹੁਣ ਕੁਛ ਕੁ ਪਲਾਂ ਤੱਕ ਆਉਣ ਵਾਲਾ ਹੈਗਾ ਆ। ਨਵਾਂ ਸਾਲ ਖੁਸ਼ੀਆਂ ਭਰਾਇਆ ਆਵੇ ਤੇ ਜਿਹੜੀ ਕਿ ਇਹ ਇੱਕ ਮਹਾਮਾਰੀ ਪੂਰੀ ਦੁਨੀਆਂ ਤੇ ਫੈਲੀ ਹੋਈ ਆ ਕਰੋਨਾ ਦੀ, ਉਹ ਖਤਮ ਹੋਵੇ, ਤੰਦਰੁਸਤੀਆਂ ਘਰ ਘਰ ਦੇ ਵਿੱਚ ਆਉਣ, ਜਿਹੜੇ ਮਰੀਜ਼ ਹਸਪਤਾਲਾਂ ਦੇ ਵਿੱਚ ਪਏ ਆ ਉਹਨਾਂ ਨੂੰ ਤੰਦਰੁਸਤੀਆਂ ਆਉਣ, ਉਹ ਠੀਕ ਠਾਕ ਆਪਣੇ ਘਰਾਂ ਨੂੰ ਆਉਣ, ਹਰ ਬਿਮਾਰੀ ਦਾ ਇਲਾਜ ਹੋਵੇ ਤੇ ਬਿਮਾਰੀ ਤੋਂ ਪਹਿਲਾਂ ਉਹ ਇਲਾਜ ਦੁਨੀਆਂ ਦੇ ਵਿੱਚ ਹੋਵੇ, ਤਾਂ ਕਿ ਸਾਨੂੰ ਇੱਕ ਇਸ ਗੱਲ ਦਾ ਇੱਕ ਹੌਸਲਾ ਰਹੇ ਕਿ ਬਿਮਾਰੀ ਜੇ ਆਈ ਹੈ ਤੇ ਉਹਦਾ ਇਲਾਜ ਇਸ ਤੋਂ ਪਹਿਲਾਂ ਧਰਤੀ ਤੇ ਮੌਜੂਦ ਹੈਗਾ ਆ। ਸੋ ਇਹੀ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ। ਨਾਲ ਹੀ ਨਾਲ ਅਸੀਂ ਆਪਣੇ ਵਤਨ ਪੰਜਾਬ ਦੇ ਲਈ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ ਕਿ ਨਵੇਂ ਸਾਲ ਦੇ ਵਿੱਚ ਇਹ ਜਿਹੜੇ ਕਾਲੇ ਵੇਲੇ ਆ ਉਹ ਵਾਪਸ ਲੈ ਜਾਣ, ਔਰ ਕਿਸਾਨ ਜਿਹੜੇ ਘਰੋਂ ਬਾਹਰ ਨਿਕਲੇ ਹੋਏ ਆ ਵਾਪਸ ਆਪਣੇ ਆਪਣੇ ਘਰ ਪਰਤਣ, ਜਿੱਤ ਦਾ ਝੰਡਾ ਲੈ ਕੇ। ਜ਼ਮੀਨ ਜਿਹੜੀ ਸਾਡੀ ਜ਼ਮੀਨ ਸਾਡੇ ਧੀਆਂ ਪੁੱਤਰ ਵਾਂਗ ਹੁੰਦੀ ਆ, ਉਹਦੀ ਰਕਸ਼ਾ ਦੇ ਲਈ, ਉਹਦੀ ਹਿਫਾਜ਼ਤ ਦੇ ਲਈ ਅੱਜ ਪੰਜਾਬੀ ਕਿਸਾਨ ਬਾਹਰ ਨਿਕਲੇ ਹੋਏ ਆ। ਉਹ ਜਿਸ ਮਿਸ਼ਨ ਦੇ ਲਈ ਨਿਕਲੇ ਆ ਉਹਦੇ ਵਿੱਚ ਕਾਮਯਾਬੀਆਂ ਹੋਣ ਤੇ ਵਾਪਸ ਆਉਣ। 2021 ਸਾਡੇ ਸਭ ਦੇ ਲਈ ਸੁੱਖਾਂ ਦਾ, ਖੁਸ਼ੀਆਂ ਦਾ, ਤੰਦਰੁਸਤੀਆਂ ਵਾਲਾ ਆਵੇ, ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ ਤੇ ਪ੍ਰਾਰਥਨਾਵਾਂ ਕਰਦੇ ਹਾਂ। ਨਵੇਂ ਸਾਲ ਦੀਆਂ ਹਰਮਨ ਰੇਡੀਓ ਦੇ ਪੂਰੇ ਪਰਿਵਾਰ ਨੂੰ, ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਤੰਦਰੁਸਤੀਆਂ ਤੁਹਾਡੇ ਲਈ, ਅਰਦਾਸਾਂ ਪ੍ਰਾਰਥਨਾਵਾਂ। ਅਗਲੇ ਸਾਲ ਦੋਸਤੋ ਫਿਰ ਇਸੇ ਪ੍ਰੋਗਰਾਮ ਦੇ ਰਾਹੀਂ ਫਿਰ ਮਿਲਾਂਗੇ, ਲਹਿਰਾਂ ਪ੍ਰੋਗਰਾਮ ਦੇ ਰਾਹੀਂ, ਇਸੇ ਥਾਂ ਤੇ, ਇਸੇ ਜਗ੍ਹਾ ਤੇ, ਇਸੇ ਸਮੇਂ ਤੇ। ਤਦ ਤੱਕ ਤੁਸੀਂ ਰੱਖਿਓ ਆਪਣਾ ਖਿਆਲ, ਅਸੀਂ ਆਪਣਾ ਦਿਲਾਂ।
ਚੱਲਾ ਏ ਵੀ ਸਾਲ ਕੀ ਹੈ ਤੁਹਾਡਾ ਹਾਲ ਚਾਲ ਮੁੱਕ ਚੱਲਾ ਏ ਵੀ ਸਾਲ ਕੀ ਹੈ ਤੁਹਾਡਾ ਹਾਲ